ਪਰਮ ਸਤਿਕਾਰਯੋਗ ਸਾਧ ਸੰਗਤ,
ਬੀਬੀ ਸ਼ੈਲਜਾ ਜੀ, ਜਗਦੀਸ਼ ਨਹਿਰਾ ਜੀ, ਮਨੀ ਰਾਮ ਜੀ, ਆਪਣੇ ਵਿਦਵਾਨਾਂ ਦੇ ਵਿਚਾਰ ਸੁਣੇ ਨੇ। ਇੱਥੇ ਇੱਕ ਧਾਰਮਿਕ ਸੰਸਥਾ ਵਿੱਚ, ਧਾਰਮਿਕ ਦੀਵਾਨ ਵਿੱਚ ਤੁਸੀਂ ਆਏ ਹੋ। ਤੁਸੀਂ ਹੁਣੇ ਹੁਣੇ ਸੁਣਿਆ, ਮਨੀ ਰਾਮ ਜੀ ਨੇ ਬੜੀ ਖੂਬਸੂਰਤੀ ਨਾਲ ਦੱਸਿਆ ਕਿ ਕਾਂਗਰਸ ਪਾਰਟੀ ਨੂੰ ਜਿਹੜੀ ਸਿੱਖਿਆ ਮਿਲੀ ਉਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ, ਉਸ ਲੀਹ 'ਤੇ ਚੱਲ ਕੇ ਉਹ ਸਫਲਤਾ ਪ੍ਰਾਪਤ ਹੋਈ ਉਹਨਾਂ ਨੂੰ। ਸਿਰਫ ਭਾਰਤ ਨੂੰ ਹੀ ਨਹੀਂ, ਹੋਰ ਅਫਰੀਕਨ ਦੇਸ਼ਾਂ ਨੂੰ ਅਤੇ ਬਹੁਤ ਸਾਰਿਆਂ ਨੂੰ ਇਹ ਰਾਹ ਅਪਣਾਉਣਾ ਪਿਆ ਅਤੇ ਉਸ ਨਾਲ ਉਹਨਾਂ ਨੇ ਸਫਲਤਾ ਪ੍ਰਾਪਤ ਕੀਤੀ, ਬਗੈਰ ਖੂਨ ਖਰਾਬੇ ਤੋਂ, ਬਗੈਰ ਕਿਸੇ ਲੜਾਈ ਝਗੜੇ ਤੋਂ। ਸਤਿਗੁਰੂ ਰਾਮ ਸਿੰਘ ਨੇ ਇੱਕ ਰਾਹ ਦੱਸਿਆ ਜਿਸ ਨੂੰ ਸਾਰਿਆਂ ਨੇ ਅਪਣਾਇਆ। ਅਸੀਂ ਸਿਆਸਤ ਵਿੱਚ ਰਹਿੰਦੇ ਹਾਂ, ਦਖਲ ਵੀ ਦਿੰਦੇ ਹਾਂ, ਪਰ ਸਿਰਫ ਫਰਕ ਇੰਨਾ ਹੈ ਕਿ ਧਰਮ ਦੇ ਉੱਤੇ ਸਿਆਸਤ ਨੂੰ ਨਹੀਂ ਚੜ੍ਹਨ ਦਿੰਦੇ, ਜਿਸ ਨਾਲ ਸਾਨੂੰ ਸਫਲਤਾ ਪ੍ਰਾਪਤ ਹੁੰਦੀ ਹੈ। ਬੀਬੀ ਜੀ ਨੂੰ ਸ਼ਾਇਦ ਨਹੀਂ ਪਤਾ ਹੋਣਾ, ਜੇ ਯਾਦ ਹੋਵੇਗਾ ਵੀ ਚੌਧਰੀ ਦਲਬੀਰ ਸਿੰਘ ਜੀ ਨੂੰ ਜਦੋਂ ਇੱਥੋਂ ਮੈਂਬਰ ਪਾਰਲੀਮੈਂਟ ਦੀ ਟਿਕਟ ਮਿਲੀ ਸੀ ਅਤੇ ਅਸੀਂ ਬੜੀ ਮੁਸ਼ਕਲ ਨਾਲ ਆਪਣੇ ਆਪ ਨੂੰ ਉਹਨਾਂ ਨੂੰ ਵੋਟਾਂ ਦੇਣ ਵਿੱਚ ਸਫਲਤਾ ਪ੍ਰਾਪਤ ਕੀਤੀ, ਜਿੰਨਾ ਚੌਧਰੀ ਦਲਬੀਰ ਸਿੰਘ ਜੀ ਸਾਡੇ ਨਾਲ ਘੁਲੇ ਮਿਲੇ ਸਨ। ਜੀ ਕਰਦਾ ਬੀਬੀ ਜੀ ਵੀ ਸਾਡੇ ਨਾਲ ਇਸ ਤਰ੍ਹਾਂ ਆਉਣ ਜਾਣ ਲੱਗਣ, ਵਿਚਾਰ ਸਾਂਝੇ ਕਰਨ, ਮਿਲਦੇ ਗਿਲਦੇ ਰਹਿਣ, ਸਾਡੇ ਇਲਾਕੇ ਨੂੰ ਹੋਰ ਵੀ ਜ਼ਿਆਦਾ ਸਫਲਤਾ ਪ੍ਰਾਪਤ ਹੋ ਸਕਦੀ ਹੈ। ਜਗਦੀਸ਼ ਨਹਿਰਾ ਜੀ ਨੇ ਜਦੋਂ ਤੋਂ ਤੁਰੇ ਨੇ ਸਾਡੇ ਨਾਲ ਪੂਰਾ ਸਾਥ ਦਿੱਤਾ, ਅਤੇ ਮੈਂ ਨਹੀਂ ਵੀ ਗਿਆ, ਇਹਨਾਂ ਨੂੰ ਪਤਾ ਲੱਗ ਗਿਆ ਕਿ ਮੈਂ ਇਹ ਕੰਮ ਚਾਹੁੰਦਾ, ਉੱਥੇ ਇਹਨਾਂ ਨੇ ਕਰ ਦਿੱਤਾ। ਮਨੀ ਰਾਮ ਜੀ ਹਰ ਵੇਲੇ ਤਤਪਰ ਰਹਿੰਦੇ ਨੇ ਇਸ ਗੱਲ ਦੇ ਉੱਤੇ ਕਿ ਇੱਥੋਂ ਕਿਹੜੀ ਗੱਲ ਆਖੀ ਜਾਂਦੀ ਹੈ ਉਸ ਨੂੰ ਅਸੀਂ ਪੂਰਾ ਕਰਨ ਦੀ ਕੋਸ਼ਿਸ਼ ਕਰੀਏ। ਇਲਾਕੇ ਦੀ ਤਰੱਕੀ ਵਾਸਤੇ ਜਿਹੜੀ ਸਾਡੀ ਸਿਆਸਤ ਹੈ, ਸਗਰਾਂ ਦੀ ਕਿਰਪਾ ਨਾਲ ਸੜਕਾਂ ਸਾਧ ਸੰਗਤ ਨੇ ਬਣਾਈਆਂ, ਇਕੱਠਿਆਂ ਹੋ ਕੇ ਬਾਗ ਲਾਏ ਅਤੇ ਹੋਰ ਕੋਈ ਤਰੱਕੀ ਦੇ ਕੰਮ ਬਹੁਤ ਸਾਰੇ ਕੀਤੇ ਨੇ। ਹਸਪਤਾਲ ਵਾਸਤੇ ਇੱਥੇ ਥੋੜ੍ਹੀ ਜਿਹੀ ਮੇਰੇ ਖਿਆਲ ਚਰਚਾ ਹੋਈ ਹੈ, ਸਰਕਾਰ ਬਣਾ ਦੇਵੇ ਤਾਂ ਬਹੁਤ ਵਧੀਆ, ਪਰ ਜੇ ਸਰਕਾਰ ਨਾ ਬਣਾ ਸਕੀ ਤਾਂ ਸਗਰਾਂ ਦੀ ਕਿਰਪਾ ਨਾਲ ਸਾਧ ਸੰਗਤ ਬਣਾਏਗੀ। ਬਹੁਤ ਜ਼ਰੂਰੀ ਚੀਜ਼ ਇਹ ਹੈ ਕਿ ਸਹਿਣਸ਼ੀਲਤਾ ਤੋਂ ਕੰਮ ਲਿਆ ਜਾਵੇ, ਧੀਰਜ ਤੋਂ ਕੰਮ ਲਿਆ ਜਾਵੇ। ਜਦੋਂ ਕੋਈ ਆਦਮੀ ਉੱਚਾ ਨੀਵਾਂ ਬੋਲੇ ਤੁਸੀਂ ਧੀਰਜ ਕਰੋ, ਅਤੇ ਜਦੋਂ ਕੋਈ ਆਦਮੀ ਗਲਤੀ ਮੰਨ ਲੈਂਦਾ ਅਤੇ ਤੁਹਾਡੇ ਹਿਸਾਬ ਨਾਲ ਬਹੁਤ ਵੱਡੀ ਗਲਤੀ ਹੈ, ਉਸ ਨੂੰ ਖਿਮਾ ਕਰ ਦਿਓ। ਇਹ ਸਭ ਤੋਂ ਵੱਡਾ ਹਥਿਆਰ ਹੈ ਜਿਹਦੇ ਨਾਲ ਸਾਨੂੰ ਸਫਲਤਾ ਪ੍ਰਾਪਤ ਹੋ ਸਕਦੀ ਹੈ। ਦਰਸ਼ਨ ਸਿੰਘ ਹੋਰਾਂ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਨੇ, ਅਤੇ ਜਿਹੜੀ ਆਖਰੀ ਗੱਲ ਸੀ ਸਭ ਤੋਂ ਵਧੀਆ ਸੀ ਕਿ ਮਨ ਜਿਹੜਾ ਨਾ ਉਹ ਠੀਕ ਹੋਣਾ ਚਾਹੀਦਾ ਸਾਡਾ। ਜਦੋਂ ਅਸੀਂ ਖੇਤੀਬਾੜੀ ਕਰਨ ਲੱਗਦੇ ਹਾਂ, ਜਿਹੜੇ ਜਿਹੜੇ ਪਹਿਲਾਂ ਸਰੀਰ ਇੱਥੇ ਆਏ ਨੇ ਉਹਨਾਂ ਨੂੰ ਪਤਾ ਹੈ ਕਿ ਇੱਥੇ ਅੱਧਾ ਅੱਧਾ ਏਕੜ ਕਣਕ ਦੇ ਦਾਣੇ ਚਿੜੀਆਂ ਹੀ ਖਾ ਜਾਂਦੀਆਂ ਸਨ, ਚੂਹੇ ਖਾ ਜਾਂਦੇ ਸਨ। ਠੀਕ ਹੈ, ਹੌਲੀ ਹੌਲੀ ਤੁਰੇ ਹੋ ਇੱਧਰ ਨੂੰ, ਤੁਰਦਿਆਂ ਤੁਰਦਿਆਂ ਤੁਹਾਨੂੰ ਸਫਲਤਾ ਪ੍ਰਾਪਤ ਹੋਈ ਹੈ। ਤੁਸੀਂ ਕੋਈ ਵਿਹਾਰ ਦਾ ਕੰਮ ਕਰਦੇ ਹੋ, ਜਦੋਂ ਤੁਸੀਂ ਸ਼ੁਰੂ ਹੁੰਦੇ ਹੋ ਉਸ ਤੋਂ ਥੋੜ੍ਹੇ ਸਾਲਾਂ ਬਾਅਦ ਤੁਹਾਨੂੰ ਪਤਾ ਲੱਗ ਜਾਂਦਾ ਕਿ ਵਿਹਾਰ ਇਸ ਤਰ੍ਹਾਂ ਚੱਲੇਗਾ। ਤੁਹਾਨੂੰ ਪਤਾ ਹੈ ਕਾਕਾ ਉਦੇ ਸਿੰਘ ਜਿਹੜਾ, ਉਸਨੇ ਬੈਂਗਲੋਰ ਜਾ ਕੇ ਬੜੀ ਛੋਟੀ ਸਕੇਲ ਤੋਂ ਕੰਮ ਸ਼ੁਰੂ ਕੀਤਾ, ਉਹ ਬੀ ਪੈਦਾ ਕਰਨ ਲੱਗੇ, ਫਿਰ ਹੌਲੀ ਹੌਲੀ ਅਮੈਰੀਕਾ ਗਏ, ਯੂਰਪ ਗਏ, ਜਪਾਨ ਗਏ, ਉੱਥੋਂ ਬਿਜ਼ਨਸ ਲਿਆਂਦਾ। ਉਹਨਾਂ ਨੂੰ ਹੌਲੀ ਹੌਲੀ ਕੁਝ ਸਾਲਾਂ ਬਾਅਦ ਇੰਨੀ ਜਾਣਕਾਰੀ ਹੋ ਗਈ ਹੈ ਕਿ ਉਸਨੇ ਕੋਈ ਡਿਗਰੀ ਕੁਆਲੀਫਾਈ ਨਹੀਂ ਕੀਤੀ, ਪਰ ਜਿਹੜੇ ਡਿਗਰੀ ਕੁਆਲੀਫਾਈਡ ਨੇ ਨਾ ਜਿਹੜੇ, ਉਹ ਉਹਦੇ ਕੋਲੋਂ ਪੁੱਛ ਕੇ ਤੁਰਦੇ ਨੇ, ਐੱਮ ਐੱਸ ਸੀ ਵਗੈਰਾ ਜਿੰਨੇ ਨੇ। ਸੋ ਮੇਰਾ ਸਿਰਫ ਮਤਲਬ ਇਹ ਹੈ ਵੀ ਇੰਨਿਆਂ ਕੰਮਾਂ 'ਚ ਸਾਨੂੰ ਸਫਲਤਾ ਹੋ ਜਾਂਦੀ ਹੈ, ਮਨ ਦੇ ਕੰਮ 'ਚ ਕਿਉਂ ਨਹੀਂ ਸਫਲਤਾ ਹੋਵੇ ਜੀ, ਜੇ ਆਪਾਂ ਇਸ ਪਾਸੇ ਲੱਗਾਂਗੇ। ਸੋ ਇਹ ਕੋਸ਼ਿਸ਼ ਕਰੋ ਕਿ ਜਿਸ ਤਰ੍ਹਾਂ ਮੈਂ ਬਹੁਤ ਸਾਲਾਂ ਬਾਅਦ ਇੱਥੇ ਆ ਕੇ ਆਪਣੀ ਗਲਤੀ ਮਹਿਸੂਸ ਕੀਤੀ ਆ, ਅਤੇ ਮੇਰਾ ਇਹ ਖਿਆਲ ਸੀ ਵੀ ਇੱਥੇ ਬਹੁਤ ਰੰਗ ਬਿਰੰਗੇ ਕੱਪੜੇ ਹੋਣਗੇ, ਪਰ ਸਗੁਰਾਂ ਨੇ ਕਿਰਪਾ ਕੀਤੀ ਹੈ, ਸਾਰੇ ਚਿੱਟੇ ਕੱਪੜਿਆਂ ਨਾਲ ਸਾਨੂੰ ਦਿਸਦੇ ਨੇ। ਕੋਈ ਇੱਕ ਅੱਧਾ ਵਿੱਚ ਹੋਵੇ ਤਾਂ ਕਹਿਣ ਵਾਲੀ ਗੱਲ ਨਹੀਂ। ਜਿਸ ਤਰ੍ਹਾਂ ਬਾਹਰ ਦੀ ਗੱਲ ਠੀਕ ਹੋਈ ਹੈ, ਇਸ ਤਰ੍ਹਾਂ ਹੀ ਇਹ ਵੀ ਕੋਸ਼ਿਸ਼ ਕਰੋ कि साढ़े मन जड़े ने वो सगुरू वाले पासे लगन, क्योंकि साड़ा धर्म जड़ा वो ये है कि गऊ तो गरीब की रक्षा करनी। ये सियासत कि लंबे रह जाती मैं समझ नहीं आती। सगुरू प्रताप सिंह जी ने एडा वड्डा काम किया, इतने किन्ने गरीब वसाए ने, ये कोई मिसाल नहीं मिलती। अगे नूं भी कोई इस तरह का चानण नहीं दिसदा कि किस तरह सगुरां ने पाकिस्तान बनने तो पहले सारे आख्या कि निकल आओ। सिर्फ नामधारियों नूं नहीं, जिहड़े भी बचन मनन वाले सुनने वाले सन सारे आख्या कि जे मेरी गल ठीक ना हुई तो फिर वापस आ जाओ, एक बार निकल आओ इतों। जिहड़े निकले वो सुखी रहे। सो इत्थे लिया के अपने तो बड़िया तकलीफा चल के तुहानूं वसाया। तुहानूं इह पता है कि दरख्त जिहड़ा ना वो अपनी छावें आप नहीं बहिंदा, आप धुप चलता, हनेरी चलता, सब कुछ चलता, लोगों को सुख दिंदा थले बहा के। नदी अपना पानी आप नहीं पीती, लोग उस तो फायदा उठाते हैं। सतगुरु जी हुक्म करते सन रसायणी जिहड़ा इत्थे बैठा होवे, जे 12-12 को तक कोई भुखा मरदा तो रसायणी नूं पाप लगता। वो ये नहीं सन आते तुसी की करदे हो, वो वेखदे असी की करदे हां। सो तुसी भी इस चीज़ बनाओ भी गऊ ते गरीब की रक्षा वाली जिहड़ी गुरु नानक ने गल लिखी है उस नूं असी अपना लईए। तो जिस तरह तुहानूं अगे दस्सिया हौली हौली तजर्बा करन नाल मन भी सगुरां दी कृपा नाल ठीक जरूर होएगा। सगुरां दी बड़ी कृपा है, 8-8 घंटे बह के नाम सिमरन करते ने नामधारी सिंह। इत्थे ही नहीं, कैनेडा विच, लंडन विच, अमरीका विच, अफरीका विच, ते पता नहीं कित्थे कित्थे सारे इन्हां कपड़िया नाल रहिंदे ने। उत्थे पहले उन्हां नूं तंगी आई इन्हां कपड़िया दी, लेकिन हुण उन्हां नूं स्पष्ट हो गया उन्हां नूं कोई तकलीफ नहीं आती। आ सूबा रेशम सिंह मेरे कोल बैठे ने, इत्थे ये पहलों मोने ही होंदे सन, तरसेम सिंह दे कट्ठे सन पढ़ते। इन्होंने अमृत छकिया भजन पुछया, उस तो बाद अपने विहार कार वास्ते सूबा रेशम सिंह होरी कैनेडा चले गए। उत्थे इन्हां नूं उन्होंने आख्या भी तू तैनू पेंट बुशर्ट पाउणी पैगी, इन्हें आख्या मैं नहीं पाउणी। किन्ने महीने जां किन्ना साल ये बनैण नाल काम करते रहे, बनैण कछहरे नाल। फिर उन्होंने मन लिया भी जिस तरह तू आना ठीक है, दृढ़ इरादे नाल सतगुरु नूं मुख रख के काम किया जाए तो कोई तकलीफ नहीं आती। मैं इत्थों दी साध संगत दा, इत्थों दे जिहड़े प्रबंधक ने उन्हां दा बहुत बहुत धन्नवाद करदा कि एक दिन भी लंघाउणा जिहड़ा ना सुख शांति नाल बड़ा औखा हुंदा। 5 दिन लंघाए ने, साध संगत ने बड़ी कृपा कीती है, प्रबंधकां ने भी पूरा एकता दा सबूत दिता है, इकट्ठे हो के यह सारा काम किया। तो मैं इन्हां ही शब्दां नाल बीबी शैलजा जी, नहरा जी, मनी राम जी सब का धन्यवाद करदा कि उन्होंने अपना वक्त कढ़ के इत्थे आए ने। ते अजकल तुहानूं पता है अखबारां विच नरसिम्हा राव जी वास्ते शब्द है कि वह बोलते नहीं, तो इन्हां दा धर्म बनदा ही सी, इन्हां नूं आख्या सी बोलण वास्ते, इन्हें आख्या सी नहीं बोलना। तो ये भी गल ठीक है भी बोलो ना कम करो। संजय जी जिहड़े सन उह आंदे सन भई बातें कम काम ज़्यादा, लेकिन नरसिम्हा राव जी आंदे ने बोलो ही ना तो कम करी चलो। तो सतगुरु कृपा करन साडे मनां ते वसण, असीं इकट्ठे रहिए, भजन बाणी करिए, गरीबां दी मदद होवे, गऊ दी रख्या होवे। सतगुरु राम सिंह दे दर्शन विच एक एक घंटा हर जी प्रति नाम सिमरन, हर घर प्रति एक एक आदि जां दसम दा पाठ सतगुरु राम सिंह दे दर्शन विच होवे। सतगुरां दे दर्शन होण, सारे तकलीफां साडियां हट जाण। सतगुर दर्शन अगन निवारी, सतगुर भेट तहोमै वारी। एक इस इलाके संत नगर के जथेदार निशान सिंह जी बंडालीए, तो हरपाल सिंह जी मास्टर हरभजन के भरा जीवन नगर के इलाके, इन्हों अज तो सूबा थापिया जाता है। ये अपने अपनी जिम्मेवारियों काम कर, पता लगे अगले साल तक इन्होंने किन्ना किन्ना काम किया तो की फायदे साढ़े हुए हैं। जिहड़े जिन्हें जिन्हें विआह होए ने वो अपना ध्यान रखन कि उन्होंने फिर डाना लाना पवे, वो ठीक ठीक ढंग चलन, अगां तो सही रूप से विआह जिहड़े जिस तरह होए ने। विआह इत्थे इक्को ही होना चाहिए, एक घर जाके, एक पेकी जाके, एक सहुरी जाके, फिर विआह नहीं होना चाहिए। कोई रोटियां नहीं करनियां, कुछ नहीं करना। मैं इन्नी अर्ज करके अगे लाऊंगा। असीं एक स्कूल विच बैठे हाँ, एक क्लास विच बैठे हाँ, ये सोचने वास्ते भी असीं की करना है, तो राम दा बनजारा की करता, तो जिहड़ा नहीं वो की करता। कहिंदे ने मैं राम नाम धन ला दिया, बिख ला दी संसार।
ਝੂਠ ਦੀਆਂ ਛੱਟਾਂ ਭਰ ਲਈਆਂ ਨੇ ਸੰਸਾਰ ਨੇ, ਪਰ ਜਿਹੜੇ ਸਗੁਰਾਂ ਦੇ ਪ੍ਰੇਮੀ ਜਿਹੜੇ ਸੰਤ ਨੇ ਉਹਨਾਂ ਨੇ ਰਾਮ ਦਾ ਧਨ ਲੱਭਿਆ, ਉਹਨਾਂ ਨੇ ਸੱਚ ਦਾ ਵਪਾਰ ਕੀਤਾ। ਸਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ 'ਚ ਤੁਸੀਂ ਸੁਣੋ ਕਿ ਸੱਚੇ ਪਾਤਸ਼ਾਹ ਨੇ ਦੱਸਿਆ ਕਿ ਸੱਚ ਨੂੰ ਕੌਣ ਨਹੀਂ ਜਾਣਦੇ, ਇਹ ਦੁੱਖ ਪੜੇ ਮੂਰਖ ਸੱਚ ਨਾ ਜਾਣਦੀ। ਉਹ ਕਿਉਂ ਨਹੀਂ ਜਾਣਦੇ? ਉਹ ਮਨ ਨੂੰ ਮੁੱਖ ਰੱਖਦੇ ਨੇ। ਜਦੋਂ ਆਦਮੀ ਮਨ ਨੂੰ ਮੁੱਖ ਰੱਖਦਾ ਨਾ, ਤਾਂ ਉਹ ਰਾਹ ਹੀ ਇਹੋ ਜਿਹਾ ਵੀ ਉਹਦੇ ਅਗਲੇ ਪਾਸੇ ਬੇਮੁਖਤਾ ਹੀ ਆ ਜਾਂਦੀ ਹੈ। ਉਹ ਫਿਰ ਰੱਬ ਤੋਂ ਮੁਨਕਰ ਹੁੰਦਾ, ਸਤਿਗੁਰੂ ਤੋਂ ਬੇਮੁਖ ਹੋ ਜਾਂਦਾ। ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਵੀ ਜਿਹੜੇ ਬਹੁਤ ਪਿਛਲੇ ਇਤਿਹਾਸ ਨੂੰ ਛੱਡ ਵੀ ਦਈਏ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਵਾਲੇ ਵੇਖਿਆ, ਜਿਹਨਾਂ ਸਤਿਗੁਰਾਂ ਨੇ ਪਾਕਿਸਤਾਨ ਤੋਂ ਕੱਢ ਕੇ ਲਿਆਂਦਾ, ਧੱਕੇ ਨਾਲ ਕੱਢ ਕੇ ਲਿਆਂਦਾ, ਜਿਹਨਾਂ ਸਤਿਗੁਰਾਂ ਨੇ ਇੱਥੇ ਲਿਆ ਕੇ ਵਸਾਇਆ, ਆਪ ਕਸ਼ਟ ਸਿਆ, ਅਤੇ ਉਹਨਾਂ ਨੂੰ ਵੀ ਬੁਰਾ ਭਲਾ ਆਖਣਾ ਸ਼ੁਰੂ ਕਰਤਾ, ਅਦਾਲਤ ਵਿੱਚ ਕੇਸ ਸ਼ੁਰੂ ਕਰ ਦਿੱਤੇ। ਫਿਰ ਇੱਥੇ ਉਹਨਾਂ ਨੇ ਸਮਝਿਆ ਵੀ ਨਹੀਂ ਗੱਲ ਬਣੀ, ਅਤੇ ਕੁਛ ਇਹਨਾਂ ਨੇ ਉਹਨਾਂ ਨੂੰ ਗੁਰੂ ਮੰਨਣਾ ਛੱਡ ਦਿੱਤਾ, ਮਹਾਰਾਜ ਆਖਣਾ ਸ਼ੁਰੂ ਕਰ ਦਿੱਤਾ। ਕੁਛ ਇਸ ਤਰ੍ਹਾਂ ਦੇ ਹੋਏ ਜਿਹਨਾਂ ਨੇ ਆਖਿਆ ਵੀ ਅਸੀਂ ਤਾਂ ਜੀ ਉੱਥੇ ਫਲਾਣੇ ਜਥੇਦਾਰ ਜਿਹੜੇ ਗੈਰ ਨਾਮਧਾਰੀ ਨੇ ਆਉਣੇ ਨੇ ਉਹਨਾਂ ਕੋਲ ਜਾ ਕੇ ਅੰਮ੍ਰਿਤ ਛਕ ਲੈਣਾ। ਇਸ ਤਰ੍ਹਾਂ ਕੀਤਿਆਂ ਉਹ ਸਤਿਗੁਰੂ ਨਹੀਂ ਹਟਦਾ। ਸੂਰਜ ਨੂੰ ਸਾਰਾ ਹੀ ਸੰਸਾਰ ਆਖਣ ਲੱਗ ਪਿਆ ਵੀ ਸੂਰਜ ਨਹੀਂ ਸੂਰਜ ਨਹੀਂ, ਉਹ ਸੰਸਾਰ ਉਹ ਸੂਰਜ ਨਹੀਂ ਹਟਣਾ, ਉਹਨੇ ਸੂਰਜ ਰਹਿਣਾ ਹੀ ਹੈ। ਭਾਈ ਗੁਰਦਾਸ ਜੀ ਨੇ ਲਿਖਿਆ, ਕੱਢ ਕੁਨਾਲੀ ਜੋਤ ਸਿਪਾਹੀ, ਆਪਣੇ ਅੱਖਾਂ ਦੇ ਅੱਗੇ ਥਾਲੀ ਰੱਖ ਲਵੇ, ਕੋਈ ਪਰਾਤ ਰੱਖ ਲਵੇ, ਫਿਰ ਆਖੇ ਸੂਰਜ ਨਹੀਂ। ਉਹ ਇਹੋ ਜਿਹੀ ਗੱਲ ਬਣ ਜਾਂਦੀ ਆ। ਇਹ ਮੈਨੂੰ ਯਾਦ ਚੰਗੀ ਤਰ੍ਹਾਂ ਭਾਈ ਵਜੀਰ ਸਿੰਘ ਹੋਰਾਂ ਨੇ ਅਰਜ਼ੀ ਕੀਤੀ, ਸੱਚੇ ਪਾਤਸ਼ਾਹ ਜਿਹਨਾਂ ਵਾਸਤੇ ਇੰਨਾ ਤੁਸੀਂ ਕੁਛ ਕਰਦੇ ਹੋ ਉਹ ਤੁਹਾਨੂੰ ਚੰਗਾ ਨਹੀਂ ਸਮਝਦੇ ਜਾਂ ਗਾਲਾਂ ਕੱਢਦੇ ਨੇ, ਬੁਰਾ ਸਮਝਦੇ ਨੇ। ਸੱਚੇ ਪਾਤਸ਼ਾਹ ਆਖਿਆ, ਮੈਨੂੰ ਕੁਛ ਸਮਝਣ, ਇੱਕ ਤਾਂ ਮੈਂ ਆਪਣੇ ਹੁੰਦਿਆਂ ਗਰੀਬ ਤਾਂ ਧੱਕਾ ਨਹੀਂ ਹੋਣ ਦੇਣਾ, ਅਤੇ ਮੈਨੂੰ ਮੇਰਾ ਨਿੰਦਿਆਂ ਨਾਲ ਕੁਛ ਘੱਟਦਾ ਨਹੀਂ ਅਤੇ ਉਸ ਤੋਂ ਨਾਲ ਕੁਛ ਵੱਧਦਾ ਨਹੀਂ। ਪਰ ਕਿਸੇ ਦਿਨ ਨੂੰ ਯਾਦ ਕਰਨਗੇ ਕਿ ਸਗੁਰਾਂ ਨੇ ਆ ਕਿਰਪਾ ਕੀਤੀ। ਔਲੇ ਦਾ ਖਾਧਾ ਜਿਹੜਾ ਉਹ ਥੋੜ੍ਹਾ ਕੌੜਾ ਲੱਗਦਾ, ਪਰ ਬਾਅਦ 'ਚ ਪਤਾ ਲੱਗਦਾ ਕਿ ਉਹ ਮੂੰਹ ਮਿੱਠਾ ਕਰ ਦਿੰਦਾ, ਅੰਦਰ ਵੀ ਫਾਇਦਾ ਕਰਦਾ ਜਾ। ਸੋ ਮੇਰਾ ਸਿਰਫ ਕਹਿਣ ਤੋਂ ਮਤਲਬ ਇਹ ਹੈ ਵੀ ਜਦੋਂ ਆਦਮੀ ਮਨ ਨੂੰ ਮੁੱਖ ਰੱਖਦਾ ਨਾ, ਉਦੋਂ ਫਿਰ ਉਹ ਬੇਮੁਖੀ ਵਾਲੇ ਪਾਸੇ ਤੁਰਦਾ ਹੀ ਹੈ। ਗੁਰਮੁੱਖ ਸਨਮੁੱਖ, ਮਨਮੁੱਖ ਬੇਮੁਖੀ ਆ। ਸਤਿਗੁਰਾਂ ਨੇ ਹੁਕਮ ਦਿੱਤਾ ਕਿ ਮੂਰਖ ਜਿਹੜੇ ਨੇ ਉਹ ਸੱਚ ਨੂੰ ਨਹੀਂ ਜਾਣਦੇ। ਸੱਚ ਜਿਹੜਾ ਨਾ, ਜੋ ਕੁਛ ਮੈਨੂੰ ਸਮਝ ਆਈ ਹੈ, ਸੱਚ ਉਹ ਹੈ ਜਿਹੜਾ ਸਤਿਗੁਰੂ ਆਉਂਦਾ, ਸੱਚ ਦੂਜਾ ਸੱਚ ਕੋਈ ਨਹੀਂ। ਇੱਕ ਕਥਾ ਲਿਖੀ ਹੈ ਕਿ ਇੱਕ ਰਾਜਕੁਮਾਰ ਸੀ, ਉਹਦਾ ਵਿਆਹ ਹੋਇਆ, ਜਿਸ ਵੇਲੇ ਘਰ ਲੜਕੀ ਆਈ ਅਤੇ ਉਹ ਪਹਿਲੀ ਰਾਤੇ ਹੀ ਉਸ ਘਰ ਦੇ ਵਿੱਚ ਚੀਕ ਝਾੜਾ ਪੈ ਗਿਆ। ਪਤਾ ਲੱਗਾ ਕਿ ਉਹ ਰਾਜਕੁਮਾਰ ਜਿਹੜਾ ਉਹ ਮਰ ਗਿਆ, ਅਤੇ ਉਹ ਲੜਕੀ ਜਿਹੜੀ ਸੀ ਉਹਨੇ ਵੇਖਿਆ ਕਿ ਰਾਜਕੁਮਾਰ ਸੌਂ ਗਿਆ, ਅਤੇ ਮੇਰੀ ਤਲਵਾਰ ਤਾਂ ਵੇਖਾਂ ਕਿਸ ਤਰ੍ਹਾਂ ਦੀ ਹੈ। ਉਹ ਲਾਹ ਕੇ ਇਕੱਲੀ ਨਾਲ ਤਲਵਾਰ ਵੇਖਣ ਲੱਗੀ, ਤਲਵਾਰ ਬੜੀ ਲਿਸ਼ਕੀ ਜ਼ੋਰ ਨਾਲ ਉਹਦੇ ਹੱਥੋਂ ਛੁੱਟ ਗਈ, ਰਾਜਕੁਮਾਰ ਦੀ ਛਾਤੀ 'ਚ ਵੱਜੀ, ਉਹ ਮਰ ਗਿਆ। ਉਹ ਲੜਕੀ ਨੇ ਸੋਚਿਆ ਕਿ ਹੁਣ ਮੈਂ ਕੀ ਕਰਾਂ ਜਿਸ ਨਾਲ ਮੇਰਾ ਬਚਾਅ ਹੋਵੇ। ਉਹਨੇ ਇੱਕ ਮਨ ਵਿੱਚ ਘਾੜਤ ਘੜ ਕੇ ਇਹ ਆਖਿਆ ਕਿ ਇਸ ਵੇਲੇ ਉਹਨੂੰ ਪੁੱਛਿਆ, ਉਹਨੇ ਆਖਿਆ ਜਿਹੜਾ ਬਾਹਰ ਸਾਧ ਬੈਠਾ ਨਾ, ਉਹ ਅੰਦਰ ਪਤਾ ਨਹੀਂ ਕਿਸ ਤਰ੍ਹਾਂ ਆਇਆ, ਉਹਨੇ ਮੇਰੇ ਨਾਲ ਬੁਰੀ ਨਿਗਾਹ ਨਾਲ ਦੇਖਿਆ ਅਤੇ ਮੇਰੇ ਘਰ ਵਾਲੇ ਨੂੰ ਮਾਰ ਦਿੱਤਾ, ਅਤੇ ਉਹ ਫਿਰ ਚਲਾ ਗਿਆ। ਉਹਨੂੰ ਫੜ ਲਿਆ ਗਿਆ, ਫੜਿਆ ਅਤੇ ਵਜ਼ੀਰਾਂ ਨੇ ਆਖਿਆ ਰਾਜੇ ਨੂੰ ਭਈ ਇਹਨੂੰ, ਉਹਨੇ ਆਖਿਆ ਮਾਰ ਦੇਣਾ, ਉਹਨੇ ਆਖਿਆ ਮਾਰ ਨਾ ਇਹਨੂੰ, ਇਹਨੂੰ ਤੂੰ ਇਸ ਤਰ੍ਹਾਂ ਕਰ, ਇਹਦੀ ਜਿਸ ਬਾਂਹ ਨੇ ਜਿਸ ਹੱਥ ਨਾਲ ਮਾਰਿਆ ਨਾ, ਉਹ ਬਾਂਹ ਕੱਟ ਦੇ ਜੀ। ਉਹਦੀ ਬਾਂਹ ਕੱਟੀ ਗਈ। ਉਹ ਬੜਾ ਪਰੇਸ਼ਾਨ ਹੋਇਆ ਕਿ ਮੈਂ ਇਹ ਕਰਮ ਨਹੀਂ ਕੀਤਾ ਅਤੇ ਮੇਰੇ ਨਾਲ ਕਿਉਂ ਲੱਗ ਗਿਆ। ਉਹ ਇੱਕ ਉਸ ਆਦਮੀ ਕੋਲ ਗਿਆ ਜਿਹੜਾ 100 ਜਨਮ ਦੀ ਗੱਲ ਦੱਸਦਾ ਸੀ, ਕੋਈ ਜੋਤਸ਼ੀ, ਉਹਦੇ ਕੋਲ ਗਿਆ। ਉਹਨੇ ਆਖਿਆ ਮੈਨੂੰ ਇਹ ਦੱਸ ਕਿ ਮੈਂ ਇਹ ਕੰਮ ਨਹੀਂ ਕੀਤਾ ਅਤੇ ਇਹ ਮੇਰੇ ਨਾਲ ਕਿਉਂ ਇਹ ਭਾਣਾ ਵਰਤਿਆ। ਇੰਨੇ ਚਿਰ ਨੂੰ ਉਹ ਪੰਡਿਤ ਜਿਹੜਾ ਸੀ ਨਾ ਜੋਤਸ਼ੀ, ਉਹਦੇ ਘਰ ਵਾਲੀ ਆ ਗਈ, ਉਹਨੇ ਪੰਡਿਤ ਨੂੰ ਬਹੁਤ ਕੁਛ ਬੁਰਾ ਭਲਾ ਆਖਿਆ। ਕਹਿੰਦਾ ਮੈਂ ਆਪਣੀ ਗੱਲ 'ਤੇ ਫੇਰ ਕਰਾਂਗਾ, ਪਹਿਲਾਂ ਇਹ ਦੱਸ ਵੀ ਤੇਰੇ ਘਰ ਵਿੱਚ ਕੀ ਮਾਮਲਾ ਹੈ ਸਾਰਾ। ਉਹਨੇ ਆਖਿਆ ਵੀ ਮੇਰੇ ਪਿਛਲੇ ਜਨਮ ਵਿੱਚ ਮੈਂ ਉਹਨੂੰ ਦੁੱਖ ਦਿੱਤਾ, ਮੈਂ ਕਾਂ ਸਾਂ ਅਤੇ ਇਹ ਸੀ ਕੋਤੀ, ਮੈਂ ਇਹਦੇ ਲਾਗਾ ਲੱਗਾ ਸੀ ਅਤੇ ਉੱਥੋਂ ਚੂੰਡਦਾ ਰਹਿੰਦਾ ਸਾਂ, ਇਹ ਦੁਖੀ ਹੋ ਗਏ ਅਤੇ ਗੰਗਾ ਦੇ ਕੰਢੇ ਚਲੀ ਗਈ, ਮੈਂ ਉੱਥੇ ਖਾਣਾ ਲੱਭਦਾ ਲੱਭਦਾ ਉੱਥੇ ਪਹੁੰਚ ਗਿਆ ਉਹਦੇ ਕੋਲ। ਜਿਸ ਵੇਲੇ ਉੱਥੇ ਗਿਆ, ਮੈਂ ਆਪਣੀ ਚੁੰਝ ਪਸਾਈ ਅਤੇ ਉਹਦਾ ਜਿਹੜਾ ਸੀ ਨਾ ਮਾਸ ਉਹ ਮੁੱਕ ਚੁੱਕਾ ਸੀ ਅਤੇ ਉਹਦੀਆਂ ਹੱਡੀਆਂ ਜਿਹੜੀਆਂ ਸਨ ਨਾ ਰੀੜ੍ਹ ਦੀਆਂ, ਉਹਨਾਂ ਵਿੱਚ ਮੇਰੀ ਚੁੰਝ ਫਸ ਗਈ। ਮੇਰੀ ਚੁੰਝ ਨਾ ਨਿਕਲੇ ਅਤੇ ਇਹ ਵੀ ਬੜੀ ਦੁਖੀ ਹੋਵੇ, ਇਹ ਡਿੱਗਦੀ ਡਿੱਗਦੀ ਗੰਗਾ ਦੇ ਪਾਣੀ ਵਿੱਚ ਜਾ ਕੇ ਡਿੱਗ ਪਈ, ਗੰਗਾ ਦੇ ਪਾਣੀ ਵਿੱਚ ਡਿੱਗ ਕੇ ਮਰ ਗਏ ਅਸੀਂ ਦੋਵੇਂ ਹੀ। ਗੰਗਾ ਦੇ ਪਾਣੀ ਦਾ ਆਸਰਾ ਹੋਇਆ ਕਿ ਸਾਨੂੰ ਮਨੁੱਖਾ ਜਨਮ ਮਿਲ ਗਿਆ, ਪਰ ਮੈਂ ਜੋ ਕੁਛ ਇਹਦੇ ਨਾਲ ਪਿਛਲੀ ਵਾਰਾਂ ਕੀਤਾ ਨਾ, ਉਹ ਮੈਨੂੰ ਇਹਨੇ ਕਰਨਾ ਹੀ ਹੈ। ਸੰਤ ਮਿਰਜੇ ਵਾਲੀ ਜਿਹੜੇ ਸਨ ਨਾ, ਜਵਾਹਰ ਸਿੰਘ ਹੋਰੀ, ਉਹ ਆਪਣੇ ਪੁੱਤਰ ਨੂੰ ਰੋਟੀ ਪਕਾ ਕੇ ਦਿੰਦੇ ਸਨ। ਉਹਨੂੰ ਪੁੱਛਿਆ, ਸਾਂਝੀ ਤੁਸੀਂ ਆਪਣੇ ਪੁੱਤਰ ਨੂੰ ਰੋਟੀ ਪਕਾ ਕੇ ਦਿੰਦੇ, ਪੁੱਤਰ ਨਹੀਂ ਰੋਟੀ ਪਕਾਉਂਦਾ ਤੁਹਾਡੀ? ਉਹ ਕਹਿੰਦੇ ਨੇ ਵੀ ਮੈਂ ਪਿਛਲੇ ਜਨਮ 'ਚ 1 ਰੁਪਈਆ ਉਧਾਰਾ ਲਿਆ ਸੀ ਇਹਦੇ ਕੋਲੋਂ, ਮੈਂ ਵਾਪਸ ਨਹੀਂ ਸਾਂ ਕਰ ਸਕਿਆ, ਅਤੇ ਉਹ ਮੇਰਾ ਬਣਦਾ, ਮੈਂ ਇਹਨੂੰ ਦੇਣਾ ਹੀ, ਮੈਨੂੰ ਦੇਣਾ ਹੀ ਪੈਣਾ, ਇਸ ਤਰ੍ਹਾਂ ਹੀ ਕਰਾਂਗਾ ਮੈਂ। ਉਹਨੇ ਆਖਿਆ, ਭਈ ਤੂੰ ਆਪਣੀ ਗੱਲ ਦੱਸੀ, ਮੈਨੂੰ ਦੱਸ। ਉਹਨੇ ਆਖਿਆ, ਤੂੰ ਪਿਛਲੇ ਜਨਮ 'ਚ ਵੀ ਸਾਧ ਸੈਂ, ਤੂੰ ਬੈਠਾ ਤਪੱਸਿਆ ਕਰਦਾ ਸੈਂ, ਭਜਨ ਕਰਦਾ ਸੈਂ, ਮੈਂ ਸਿਰਫ ਇਹ ਦੱਸ ਰਿਹਾ ਕਿ ਸੱਚ ਉਹ ਹੈ ਜਿਹੜਾ ਜਿਹੜਾ ਸਤਿਗੁਰੂ ਆਖਦਾ, ਜਿਹੜਾ ਧਰਮ ਵਾਲੇ ਪਾਸੇ ਦੀ ਗੱਲ ਹੈ, ਸੱਚ ਉਹ ਹੁੰਦਾ। ਸੱਚ ਜਿਹੜਾ ਉਹ ਪਾਪ ਬਣ ਜਾਂਦਾ, ਇੱਕ ਝੂਠ ਪੁੰਨ ਬਣ ਜਾਂਦਾ, ਪਰ ਉਹ ਸਤਿਗੁਰੂ ਦੇ ਦੱਸਣ ਮੁਤਾਬਕ ਹੈ। ਇਹ ਤੁਹਾਂ ਬਾਣੀ ਲਿਖੀਆਂ ਨੇ, ਮੰਦਾ ਕਿਸ ਨੂੰ ਆਖੀਆ ਜਾਂ ਤਿਸ ਬਿਨ ਕੋਈ ਨਾ ਹੈ, ਅਤੇ ਇਹ ਵੀ ਤੁਹਾਂ ਬਾਣੀ 'ਚ ਲਿਖੀਆਂ ਨੇ, ਜੋ ਨਾ ਸੁਣੈ ਜਸ ਪਰਮਾਨੰਦਾ, ਪਸ ਪੰਖੀ ਤ੍ਰਿਗੜ ਜਾਣ 'ਤੇ ਮੰਦਾ। ਉਹ ਸਤਿਗੁਰੂ ਨੇ ਦੱਸਣਾ, ਗੁਰ ਗਿਆਨ ਦੀਆ ਸਮਝਾਏ ਵਾਲੀ ਗੱਲ ਹੋਣੀ, ਤਾਂ ਹੋਣਾ ਹੈ ਪਤਾ ਲੱਗਣਾ ਇਸ ਚੀਜ਼ ਦਾ। ਉਹਨੇ ਆਖਿਆ, ਤੂੰ ਪਿਛਲੇ ਜਨਮ 'ਚ ਸਾਧੂ ਸੈਂ, ਅਤੇ ਤੂੰ ਭਜਨ ਕਰਦਾ ਸੈਂ ਬੇਟਾ। ਇੱਕ ਗਾਂ ਕਸਾਈ ਉਹਦੇ ਮਗਰ ਲੱਗਾ ਹੋਇਆ, ਉਹ ਦੌੜਦੀ ਦੌੜਦੀ ਤੇਰੇ ਕੋਲੋਂ ਲੰਘ ਗਈ। ਉਹ ਕਸਾਈ ਨੇ ਆ ਕੇ ਪੁੱਛਿਆ ਵੀ ਇੱਥੇ ਗਾਂ ਲੰਘੀ ਹੈ ਕੋਈ, ਤੂੰ ਨਹੀਂ ਬੋਲਿਆ। ਉਹਨੇ ਫਿਰ ਆਖਿਆ, ਉਹਨੇ ਫਿਰ ਨਹੀਂ ਤੂੰ ਬੋਲਿਆ। ਅਖੀਰ ਉਹਨੇ ਬਹੁਤ ਤੈਨੂੰ ਤੰਗ ਕੀਤਾ, ਅਤੇ ਬੋਲਿਆ ਤੂੰ ਫਿਰ ਵੀ ਨਹੀਂ। ਇਹ ਬਾਂਹ ਜਿਹੜੀ ਸੀ ਨਾ, ਜਿਹੜੀ ਤੇਰੀ ਕੱਟ ਗਈ, ਤੂੰ ਗਾਂ ਵਾਲੇ ਪਾਸੇ ਕੀਤੀ ਸੀ, ਇੱਧਰ ਗਈ ਹੈ ਗਾਂ। ਉਹ ਗਾਂ ਜਿਹੜੀ ਉਹ ਰਾਜੇ ਦੀ ਲੜਕੀ ਬਣ ਗਈ, ਅਤੇ ਉਹ ਰਾਜਕੁਮਾਰ ਜਿਹੜਾ ਸੀ ਉਹਦੇ ਉਸਨੂੰ ਛਾਤੀ 'ਚ ਵੱਜੀ, ਅਤੇ ਤੂੰ ਪਿਛਲੇ ਜਨਮ 'ਚ ਸਾਧੂ ਸੈਂ, ਤੇਰਾ ਉਹ ਕੰਮ ਕੀਤਾ, ਸਿਰਫ ਤੇਰੀ ਉਹ ਬਾਂਹ ਕੱਟੀ ਗਈ ਜਿਹੜੀ ਤੂੰ ਗਾਂ ਵੱਲ ਕੀਤੀ, ਅਤੇ ਉਹ ਗਾਂ ਜਾ ਕੇ ਕਸਾਈ ਨੇ ਮਾਰ ਲਈ। ਉਹ ਮੂਰਖ ਜਿਹੜੇ ਨੇ ਉਹ ਸੱਚ ਨੂੰ ਨਹੀਂ ਜਾਣ ਸਕਦੇ, ਇਹ ਸਤਿਗੁਰੂ ਕਿਰਪਾ ਕਰਕੇ ਦੱਸਦਾ ਤਾਂ ਉਸਦਾ ਪਤਾ ਲੱਗਦਾ। ਅਤੇ ਜਦੋਂ ਆਦਮੀ ਦੁਖੀ ਅਤੇ ਸੁਖੀ ਹੁੰਦਾ, ਸਤਿਗੁਰਾਂ ਨੇ ਆਪਣੇ ਉਦੇਸ਼ 'ਚ ਆਖਿਆ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ, ਬਹੁਤ ਦੁੱਖ ਪਾਇਆ ਦੂਜਾ ਪਾਇਆ, ਜਦੋਂ ਦੁਆਇਤ ਆ ਕੇ ਵਿੱਚ ਲੱਗਦੀ ਹੈ ਨਾ ਆਦਮੀ, ਉਦੋਂ ਦੁਖੀ ਹੋ ਜਾਂਦਾ। ਗੌੜੀ ਰਾਗ ਦੀਆਂ ਅਸ਼ਟਪਦੀਆਂ 'ਚ ਮੈਨੂੰ ਸਾਰਾ ਸ਼ਬਦ ਨਹੀਂ ਯਾਦ, ਬਹੁਤ ਲੰਬਾ ਸ਼ਬਦ ਲਿਖਿਆ, ਜੋ ਇਸ ਮਾਰੇ ਸੋਈ ਸੂਰਾ, ਜੋ ਇਸ ਮਾਰੇ ਸੋਈ ਪੂਰਾ। ਫਿਰ ਅਗਲੀਆਂ 4 ਪੌੜੀਆਂ 'ਚ ਫਿਰ ਇਹ ਲਿਖਿਆ ਜਾ ਕੇ, ਇਸ ਮਾਰੀ ਮੈਨੂੰ ਥਾਏ ਨਾ ਪਰਾ, ਕੋਠ ਜਨਮ ਜਾਪ ਤਾਪ ਕਰੈ। ਇਹ ਠੀਕ ਦੇ ਲੁਖਾਂ ਲਿਖੀਆਂ ਨੇ, ਗੁਰਦੁਬ ਦਾ ਜਾਕੀ ਹੈ ਮਾਰੀ ਕਹੋ ਨਾਨਕ ਸੋ ਬ੍ਰਹਮ ਵਿਚਾਰ। ਅਸੀਂ ਜਿਹੜੇ ਇੱਥੇ ਬੈਠੇ ਹਾਂ, ਅਸੀਂ ਇਹ ਵਿਚਾਰ ਕਰਨ ਵਾਸਤੇ ਬੈਠੇ ਹਾਂ ਵੀ ਅਸੀਂ, ਸਾਡਾ ਕੰਮ ਕੀ ਹੈ, ਸਾਡਾ ਵਪਾਰ ਕੀ ਹੈ? ਸਾਡਾ ਵਪਾਰ ਹੈ ਰਾਮ ਨਾਮ ਧੰਨ ਲੱਗਦੇ ਹਾਂ, ਪਰ ਅਸੀਂ ਦੂਜੇ ਦੇ ਹੱਕਾਂ 'ਤੇ ਛਾਪਾ ਮਾਰਦੇ ਹਾਂ, ਉਹ ਵਿਖ ਲੱਦਣ ਵਾਲੇ ਜਿਹੜੇ ਨੇ ਉਹਨਾਂ ਵਿੱਚ ਅਸੀਂ ਜਾ ਵੜਦੇ ਹਾਂ ਇੱਥੇ ਬੈਠੇ ਬੈਠੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਉਪਦੇਸ਼ਾਂ 'ਚ ਵਾਰ ਵਾਰ ਸਾਨੂੰ ਇਸ ਚੀਜ਼ ਤੋਂ ਬਚਣ ਵਾਸਤੇ ਆਖਿਆ। ਸਾਡੇ ਇੱਥੇ ਦਮਦਮੇ ਵਿੱਚ ਵੱਸਦੇ ਨੇ ਸਿੰਘ, ਖੂਨਣਾ ਪਿੰਡ ਦੇ, ਜ਼ਿਲ੍ਹਾ ਫਿਰੋਜ਼ਪੁਰ ਦੇ। ਇਹਨਾਂ ਨੇ ਬਜ਼ੁਰਗ ਸਨ ਬਾਬਾ ਜੈਮਲ ਸਿੰਘ ਹੋਰੀ, ਉਹਨਾਂ ਦੇ ਦੋ ਲੜਕੇ ਸੋਭਾ ਸਿੰਘ ਅਤੇ ਭੈਰਵ ਸਿੰਘ। ਸੋਭਾ ਸਿੰਘ ਵੱਡਾ, ਭੈਰਵ ਸਿੰਘ ਛੋਟਾ ਸੀ। ਉਹਨਾਂ ਦੇ ਮੈਂ ਸਿਰਫ ਦੱਸਿਆ ਨਾ ਕਿ ਵੇਸ਼ ਭੂਸ਼ਾ ਜਿਹੜੀ ਹੈ ਨਾ, ਉਹ ਸਗੁਰਾਂ ਦੇ ਹੁਕਮ ਅਨੁਸਾਰ ਅਸਾਂ ਕਰਨੀ ਹੈ, ਪਰ ਜਿਹੜਾ ਜਿਹੜਾ ਅੰਦਰ ਨਹੀਂ ਨਾ ਉਹ ਚੀਜ਼ ਆਉਂਦੀ, ਅਤੇ ਇਹਦਾ ਕੋਈ ਫਾਇਦਾ ਨਹੀਂ ਹੁੰਦਾ। ਸੱਚੇ ਪਾਤਸ਼ਾਹ ਦਾ ਵਿਦੇਸ਼ ਰਿਕਾਰਡ ਹੋਇਆ ਵੀ ਉਹਦਾ ਦਸਤਾਰਾ ਵੀ ਇਸ ਤਰ੍ਹਾਂ ਦਾ ਸੀ, ਐਵੇਂ ਮੋਟੀ ਜਿਹੀ ਪੱਗ ਬੰਨ੍ਹ ਛੱਡਣੀ, ਕਿਸੇ ਨੂੰ ਪਤਾ ਹੀ ਨਹੀਂ ਵੀ ਇਹ ਵੀ ਕੋਈ ਬੰਦਾ ਹੈਗਾ। ਪਰ ਇੰਨੀ ਵਿੱਦਿਆ ਪ੍ਰਾਪਤ ਸਗੁਰਾਂ ਨੇ ਉਹਨਾਂ ਨੂੰ ਕਰਾਈ। ਕਹਿਣ ਲੱਗੇ ਭੈਰੋਂ ਸਿਆਂ, ਭੈਰੋਂ ਸਿੰਘ ਬਚਨ ਬਹੁਤ ਮੰਨਦਾ ਸੀ ਉਹਨਾਂ ਦਾ, ਭੈਰੋਂ ਸਿਆਂ ਮੈਂ ਸਰੀਰ ਛੱਡ ਦੇਣਾ ਕੱਲ੍ਹ ਨੂੰ, ਤੂੰ ਜਾ ਕੇ ਰਿਸ਼ਤੇਦਾਰਾਂ ਨੂੰ ਪਤਾ ਦੇ ਦੇ। ਉਹਨੇ ਜਾ ਕੇ ਪਤਾ ਦੇ ਦਿੱਤਾ। ਜਿਸ ਵੇਲੇ ਉਹ ਰਿਸ਼ਤੇਦਾਰ ਆਏ, ਸਿਆਲ ਦਾ ਮਹੀਨਾ ਸੀ, ਅਤੇ ਉਹ ਦੁਪਹਿਰੇ ਬੈਠੇ ਕੰਘਾ ਕਰਨ, ਅਤੇ ਇਸ ਤਰ੍ਹਾਂ ਹੋਇਆ ਵੀ ਸਵੇਰ ਦਾ ਜਿਹੜਾ ਵਿਹੜਾ ਹੋਇਆ ਨਾ, ਸੰਤਾਂ ਨੇ ਆਖਿਆ ਬਾਹਰ ਵੇਖ ਭੈਰੋਂ ਸਿਆਂ ਕੀ ਵਕਤ ਹੋਇਆ। ਉਹਨੇ ਆਖਿਆ ਜੀ ਤਾਰਾ ਚੜ੍ਹ ਗਿਆ। ਉਹਨੇ ਆਖਿਆ ਅੱਛਾ, ਅੱਜ ਦਿਨ ਚੜ੍ਹ ਗਿਆ, ਅੱਜ ਨਹੀਂ ਸਰੀਰ ਛੱਡਦੇ, ਕੱਲ੍ਹ ਨੂੰ ਛੱਡਾਂਗੇ। ਅਤੇ ਉਹ ਜਿਸ ਵੇਲੇ ਆਏ ਸਾਰੇ ਜਵਾਈ ਅਤੇ ਹੋਰ ਰਿਸ਼ਤੇਦਾਰ, ਉਹਨਾਂ ਨੇ ਆਖਿਆ ਭੈਰੋਂ ਸਿਆਂ ਇਹਦੇ ਬੁੱਢਾ, ਇਹਦੀ ਮੱਤ ਮਾਰੀ, ਤੂੰ ਵੀ ਇਸ ਤਰ੍ਹਾਂ ਦੇ ਹੋ ਗਏ, ਤੈਨੂੰ ਇਹ ਚੰਗਾ ਪਤਾ ਕੰਘਾ ਕਰਦਾ ਬੇਟਾ। ਉਹਨੇ ਆਖਿਆ ਵੀ ਕੱਲ੍ਹ ਨੂੰ ਸਰੀਰ ਛੱਡ ਦਿਆਂਗੇ, ਜਿਹੜਾ ਨਾ ਆਏਗਾ ਪਛਤਾਏਗਾ। ਉਹ ਉਸ ਚੀਜ਼ ਨੂੰ ਸਮਝ ਨਹੀਂ ਸਕਦੇ, ਜਿਹੜੇ ਮੂਰਖ ਨੇ ਉਹ ਸੱਚ ਨੂੰ ਨਹੀਂ ਸਮਝ ਸਕਦੇ। ਉਹ ਸੱਚ ਕਹਿ ਰਿਹਾ ਸੀ, ਆਖਣ ਲੱਗੇ ਜਾ ਵੇਖ ਕੇ ਆ ਕੀ ਵਕਤ ਹੋਇਆ। ਭੈਰੋਂ ਸਿੰਘ ਬਾਹਰ ਵਕਤ ਵੇਖਣ ਗਿਆ, ਆਉਂਦੇ ਨੂੰ ਸਰੀਰ ਛੱਡ ਦਿੱਤਾ। ਇਹ ਇਸ ਕਲਾਸ 'ਚ ਬੈਠ ਕੇ, ਇਸ ਜਗ੍ਹਾ 'ਚ ਬੈਠ ਕੇ ਅਸਾਂ ਇਹ ਵੇਖਣਾ ਕਿ ਅਸੀਂ ਇਸ ਸੰਸਾਰ 'ਤੇ ਆਏ ਹਾਂ, ਕਿਸ ਕੰਮ ਲਈ ਆਏ ਹਾਂ। ਮਨੁੱਖਾ ਜਨਮ ਤਾਂ ਮਿਲਦਾ ਹੀ ਨਹੀਂ, ਤਰਲੇ ਕਰਦੇ ਫਿਰਦੇ ਨੇ ਲੋਕ, ਪੁੱਤਰ ਨਹੀਂ ਮਿਲਦੇ।
ਤੀਆਂ ਨਹੀਂ ਮਿਲਦੀਆਂ, ਬੜੇ ਪਾਪੜ ਵੇਲਦੇ ਨੇ, ਬੜਾ ਕੁਛ ਕਰਦੇ ਨੇ, ਡਾਕਟਰਾਂ ਕੋਲ ਜਾਂਦੇ ਨੇ, ਸੰਤਾਂ ਸਾਧੂਆਂ ਕੋਲ ਜਾਂਦੇ ਨੇ, ਉਹ ਮਨੁੱਖ ਜਨਮ ਜਿਹੜਾ ਇਸ ਤਰ੍ਹਾਂ ਨਹੀਂ ਮਿਲਦਾ, ਉਹ ਮਿਲਿਆ ਸਾਨੂੰ ਗੁਰਸੇਵਾ ਅਤੇ ਭਗਤ ਕਮਾਈ। ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰਹਿ ਦੇਵ, ਦੇਵਤੇ ਵੀ ਤਰਸਦੇ ਨੇ ਇਸ ਸਰੀਰ ਨੂੰ, ਤੋ ਦੇਹੀ ਭਜ ਹਰ ਕੀ ਸੇਵ। ਕਿੰਨਾ ਚਿਰ? ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਵਿਕਲ ਗਈ ਪਈ ਨਹੀਂ ਬਾਣੀ, ਭਜ ਲੇ ਰੇ ਮਨ ਸਾਰਿੰਗ ਪਾਣੀ। ਆਪਣਾ ਭਜਸ ਭਜਸ ਕਬ ਭਾਈ, ਆਵੈ ਅੰਤ ਨਾ ਭਜਿਆ ਜਾਈ। ਜੇ ਬਾ ਭਜਨ ਸੁਧ ਨਹੀਂ ਦਿਖਦਾ, ਤਬ ਰੇ ਧਰਮ ਕੀ ਆਸ ਕਰੈ। ਸੋ ਇੱਥੇ ਬੈਠ ਕੇ ਜੋ ਇੱਥੇ ਬਿਰਤੀ ਬਣੀ ਹੈ, ਇਹਨੂੰ ਘਰ ਲਿਜਾ ਕੇ ਸਾਂਭ ਕੇ ਰੱਖ ਕੇ, ਤੜਕੇ ਉੱਠ ਕੇ ਭਜਨ ਕਰਕੇ ਅਰਦਾਸ ਕਰਿਆ ਕਰੋ, ਬਖਸ਼ਿਸ਼ ਮੰਗਿਆ ਕਰੋ ਸਗੁਰਾਂ ਦੇ ਚਰਨਾਂ 'ਚੋਂ। ਸਾਡੀਆਂ ਕਰਨੀਆਂ ਨਾਲ ਭਾਈ ਗੁਰਦਾਸ ਜੀ ਨੇ ਲਿਖਿਆ, ਆਪਣੀ ਕਰਨੀ ਕਰ ਨਰਕ ਹੂ ਨਾ ਪਾਵਾ ਉਠਾਉਣ, ਤੁਮਰੇ ਬਿਰਦ ਕੋ ਆਸਰੋ ਸੰਭਾਰ ਹੋ। ਸਾਰਾ ਕੁਛ ਕਰਕੇ ਅਤੇ ਇਹ ਹੀ ਅਰਜ ਕਰਨੀ ਹੈ ਵੀ ਸਾਡੇ ਕੋਲ ਕੁਛ ਨਹੀਂ ਹੁੰਦਾ, ਅਸੀਂ ਕੁਛ ਕਰਨ ਜੋਗੇ ਨਹੀਂ, ਸਗੁਰੂ ਕਿਰਪਾ ਕਰ ਅਤੇ ਸਾਡਾ ਮਨੁੱਖ ਜਨਮ ਜਿਹੜਾ ਨਾ, ਜਿਸ ਵਾਸਤੇ ਇੱਥੇ ਆਏ ਹਾਂ ਸੰਸਾਰ 'ਤੇ, ਇਹ ਸਫਲ ਹੋਵੇ। ਇੱਥੋਂ ਜਦੋਂ ਜਾਣਾ ਹੈ, ਲੇਖਾ ਦੇਣਾ ਸੁਹੇਲਾ, ਜੋ ਦਿਲ ਸੂਚੀ ਹੋਏ, ਉਸ ਸੱਚੇ ਦੀਵਾਨ ਮੈਂ ਪਲਾ ਨਾ ਪਕੜਿਆ ਹੋਏ। ਉਹ ਜਿਹੜਾ ਸੱਚਾ ਦੀਵਾਨ, ਸੱਚੀ ਦਰਗਾਹ ਹੈ ਸਗੁਰਾਂ ਦੀ, ਉੱਥੇ ਕੋਈ ਇਹ ਨਾ ਆਖੇ ਵੀ ਤੂੰ ਕਿੱਧਰ ਆਇਆ, ਚੱਲ ਇੱਥੋਂ ਪਰਾਂ ਜਾ। ਇਹਦੇ ਵਾਸਤੇ ਸਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਬਹੁਤ ਕਿਰਪਾ ਕੀਤੀ, ਆਪਣੇ ਉਪਦੇਸ਼ਾਂ 'ਚ ਬੜਾ ਕੁਛ ਦੱਸਿਆ ਤੁਹਾਨੂੰ। ਅੱਜ ਸਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਦਿਨ ਹੈ। ਸਗੁਰਾਂ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਦੇ ਤੋਂ ਬਾਅਦ ਜਿਹੜੇ ਮੇਰੇ ਵੇਲੇ 1,25,000 ਪਾਠ ਸ਼ੁਰੂ ਹੋਏ ਸਨ, ਉਹ ਕਰੀਬ ਸੰਪੂਰਨ ਹੋ ਗਏ ਨੇ, ਅਤੇ ਇਸ ਅੱਸੂ ਦੇ ਮੇਲੇ 'ਤੇ ਉਹਨਾਂ ਦੇ ਭੋਗ ਪਾਏ ਜਾਣਗੇ। ਪਰ ਇਹ ਪਾਠ ਅਸਾਂ ਸਗੁਰੂ ਰਾਮ ਸਿੰਘ ਦੇ ਦਰਸ਼ਨ ਨਿਮਿਤ ਕੀਤੇ ਨੇ, ਅਤੇ ਅੱਗੋਂ ਹਟਣਾ ਨਹੀਂ ਕਰਨੇ, ਜਿੰਨਾ ਚਿਰ ਸਗੁਰਾਂ ਦੇ ਦਰਸ਼ਨ ਨਹੀਂ ਹੋਣੇ। ਸਗੁਰਾਂ ਦੇ ਦਰਸ਼ਨ ਅਵਸ਼ ਹੋਣੇ ਨੇ। ਇਹ ਇਸ ਤਰ੍ਹਾਂ ਲੱਗਦਾ ਜਿਵੇਂ ਨਾ, ਇੱਥੇ ਹੁਣ ਤੁਹਾਡੇ ਬਿਲਕੁਲ ਧੁੱਪ ਲੱਗੀ ਹੈ ਅਤੇ ਆਕਾਸ਼ ਨਿਰਮਲ ਹੈ, ਪਰ ਕੋਈ ਉਹ ਥਾਂ ਜਿੱਥੇ ਮੀਂਹ ਪੈਂਦਾ, ਜਾਂ ਇੱਥੇ ਮੀਂਹ ਪੈਂਦਾ ਹੋਵੇ ਅਤੇ ਇੰਨਾ ਮੀਂਹ ਪਵੇ ਜਿਹੜਾ ਬਦਲ 4 ਸਵੇਰ ਚੁੱਕਿਆ ਹੋਵੇ, ਤਾਂ ਲੱਗਦਾ ਕਿ ਸਾਰੇ ਸੰਸਾਰ 'ਤੇ ਮੀਂਹ ਪੈਂਦਾ। ਇਸ ਤਰ੍ਹਾਂ ਹੁੰਦਾ ਨਹੀਂ। ਮਾਧਵੇ ਕਿਆ ਕਹੀਏ ਭ੍ਰਮ, ਐਸਾ ਜੈਸਾ ਮਾਨੀਏ ਹੋਏ ਨਾ ਤੈਸਾ, ਜਿਸ ਤਰ੍ਹਾਂ ਅਸੀਂ ਮੰਨਦੇ ਹਾਂ ਇਸ ਤਰ੍ਹਾਂ ਨਹੀਂ ਹੁੰਦਾ ਹੈ, ਉਹ ਹੋਰ ਤਰ੍ਹਾਂ ਹੁੰਦਾ। ਤੁਹਾਨੂੰ ਪਤਾ ਜਦੋਂ ਪਾਕਿਸਤਾਨ ਬਣਿਆ, ਸਗੁਰਾਂ ਨੇ ਹੁਕਮ ਦਿੱਤਾ ਨਿਕਲਿਆ ਨਿਕਲਿਆ, ਤਾਂ ਉਸ ਵੇਲੇ ਸਾਡਾ ਜੀਤ ਹੀ ਕਰਦਾ, ਇਹ ਕਿਸ ਤਰ੍ਹਾਂ ਹੋ ਸਕਦਾ? ਬੰਦੇ ਬਦਲਣਗੇ, ਸਰਕਾਰ ਹੀ ਬਦਲੇਗੀ, ਬੰਦਿਆਂ ਨੇ ਕੀ ਬਦਲਣ ਦੀ ਲੋੜ ਹੈ? ਪਰ ਸਗੁਰਾਂ ਨੇ ਜੋ ਕੁਛ ਦੱਸਿਆ ਸੀ ਉਹ ਕਰਨਾ ਹੀ ਪਿਆ, ਜਿਹੜੇ ਨਹੀਂ ਜਿਹਨੇ ਨਹੀਂ ਕੀਤਾ ਉਹ ਦੁਖੀ ਹੋਏ। ਇਸੇ ਵਾਸ ਇਸ ਤਰ੍ਹਾਂ ਹੀ ਮੈਂ ਤੁਹਾਨੂੰ ਅਰਜ਼ ਕਰਨੀ ਕਿ ਸਗੁਰਾਂ ਨੇ ਹੁਕਮ ਦਿੱਤਾ ਕਿ ਸਗੁਰੂ ਰਾਮ ਸਿੰਘ ਦੇ ਦਰਸ਼ਨ ਹੋਣੇ ਨੇ, ਉਹ ਹੋਣੇ ਹੀ ਹੋਣੇ ਨੇ, ਉਹਨਾਂ ਚਿਰ ਤੱਕ ਅਸਾਂ ਪਾਠ ਇਹ ਜ਼ਰੂਰ ਕਰਨੇ ਨੇ। ਸਾਰੇ ਜਿੰਨੇ ਸੂਬੇ ਦੇ ਜਥੇਦਾਰ ਨੇ, ਉਹ ਆਪਣੇ ਆਪਣੇ ਇਲਾਕੇ ਦੇ ਪਾਠੀਆਂ ਦੇ ਨਾਂ ਲਿਖ ਕੇ ਪਾਠ ਪ੍ਰਬੰਧਕਾਂ ਨੂੰ ਦੇਣ, ਅਤੇ ਇੱਕ ਉਹ ਪਾਠ ਕਰਨ ਜਿਹੜੇ ਘਰਾਂ ਵਿੱਚ ਕਰਨਗੇ, ਸਾਰੀ ਦੀ ਸਾਰੀ ਭੀੜ ਰੱਖ ਕੇ ਆਪਣੇ ਕੋਲ ਪਾਠ ਕਰਨਗੇ। ਅਤੇ ਇਸੇ ਤਰ੍ਹਾਂ ਹੀ ਕੋਈ ਸਰੀਰ ਹੋਣ ਜਿਹੜਿਆਂ ਦੀ ਅਸੀਂ ਸੇਵਾ ਕਰਾਂਗੇ, ਭੈਣੀ ਸਾਹਿਬ ਆ ਕੇ ਪਾਠ ਕਰਨ, ਤਾਂ ਕਿ ਇੱਕ ਅਗਲਾ ਪਾਠ ਜਿਹੜਾ ਉਹ ਇਹ 1,25,000 ਤੋਂ ਬਾਅਦ ਸ਼ੁਰੂ ਕਰ ਲਿਆ ਜਾਵੇ। ਤੁਹਾਨੂੰ ਪਤਾ ਤੁਸੀਂ ਚਲੋ ਕਣਕ ਵੱਢ ਲੈਂਦੇ ਹੋ ਨਾ, ਅਤੇ ਫਿਰ ਤੁਸੀਂ ਇਹ ਨਹੀਂ ਸੋਚਦੇ ਵੀ ਚਲੋ ਹੁਣ ਕਣਕ ਵੱਢ ਲਈਏ, ਫਿਰ ਇਹਨੇ ਝੋਨਾ ਬੀਜ ਦਈਏ, ਝੋਨਾ ਵੱਢਿਆ ਤਾਂ ਫਿਰ ਕਣਕ ਬੀਜ ਦਈਏ। ਇਸ ਵਾਸਤੇ ਆਦਮੀ ਲੱਗਾ ਹੀ ਰਹਿੰਦਾ, ਜੈਸੇ ਆਪਣੇ ਤਨੈ ਪ੍ਰਾਣੀ ਮਰਨ ਮਾਂਡਾ, ਤੈਸੇ ਸੰਤ ਜਨਾ ਰਾਮ ਨਾਮ ਨਾ ਛੱਡਾ। ਸਗੜੇ ਹੋ ਕੇ ਇਹ ਨਾਂ ਲਿਖਾਓ। ਇੱਕ ਚੰਡੀ ਦੀ ਵਾਰ ਦਾ ਪਾਠ ਸਗੁਰੂ ਰਾਮ ਸਿੰਘ ਨੇ ਬਹੁਤ ਮਹਾਤਮ ਲਿਖਿਆ ਇਸਦਾ, ਇਹ ਜ਼ਰੂਰ ਕਰਿਆ ਕਰੋ। ਚੰਡੀ ਦੀ ਵਾਰ ਦਾ ਪਾਠ ਉਸ ਵੇਲੇ ਕਰਨਾ ਜਿਸ ਵੇਲੇ ਸੂਰਜ ਦੀ ਟਿੱਕੀ ਨਿਕਲਦੀ ਨਾਲ ਇਹਦਾ ਭੋਗ ਪੈ ਜਾਣਾ। ਉਦੋਂ ਪਹਿਲਾਂ ਘੰਟਾ ਉੱਠੋਗੇ, ਇਸ਼ਨਾਨ ਕਰੋਗੇ ਹੀ ਨਾ, ਇਸ਼ਨਾਨ ਕਰਕੇ ਚੰਡੀ ਦੀ ਵਾਰ ਦਾ ਪਾਠ ਜ਼ਰੂਰ ਕਰਿਆ ਕਰੋ। ਅਤੇ ਜਿਹੜਾ ਤੁਹਾਡੇ ਆਖੇ ਲੱਗੇ ਉਹਨੂੰ ਜ਼ਰੂਰ ਆਖਿਆ ਕਰੋ ਵੀ ਉਹ ਵੀ ਕਰਿਆ ਕਰੇ। ਤੁਹਾਨੂੰ ਪਤਾ ਜਿਹੜੇ ਸਾਬਣਾਂ ਦੇ ਇਸ਼ਤਿਹਾਰ ਹੋਰ ਕੱਪੜੇ ਦਾ, ਉਹ ਫਿਰ ਕਹਿੰਦੇ ਨੇ ਲੈ ਵੀ ਤੂੰ ਆਹ ਕੱਪੜਾ ਖਰੀਦ ਲੈ, ਦੂਜਿਆਂ ਨੂੰ ਵੀ ਦੱਸੀਗਾ ਕੱਪੜਾ ਕਿੱਡਾ ਵਧੀਆ। ਇਸੇ ਤਰ੍ਹਾਂ ਹੀ ਤੁਸੀਂ ਦੂਸਰਿਆਂ ਨੂੰ ਵੀ ਆਖਿਆ ਕਰੋ ਵੀ ਚੰਡੀ ਦੀ ਵਾਰ ਦਾ ਪਾਠ ਕਰੋ, ਸਵੇਰੇ ਤੜਕੇ ਉੱਠ ਕੇ ਅਤੇ ਸਗੁਰਾਂ ਨੇ ਚਰਨਾਂ 'ਚ ਅਰਦਾਸ ਕਰਕੇ ਬਖਸ਼ਿਸ਼ ਮੰਗਿਆ ਕਰੋ। ਇਸ ਮੇਲੇ ਵਿੱਚ ਖਾਸ ਕਰਕੇ ਇਲਾਹਾਬਾਦ ਵਾਲੇ ਨੌਜਵਾਨਾਂ ਨੇ ਬਹੁਤ ਸੇਵਾ ਕੀਤੀ ਹੈ। ਕੁਛ ਸਮਾਂ ਐਸਾ ਆਇਆ ਸੀ ਜਿਸ ਵੇਲੇ ਇਲਾਹਾਬਾਦ ਵਾਲੇ ਸਾਰੇ ਬਾਜ਼ਾਰਾਂ ਵਿੱਚ ਤੜਕੇ 4 ਵਜੇ ਉੱਠ ਕੇ ਝਾੜੂ ਦਿੰਦੇ ਸਨ। ਅੱਜ ਉਸ ਤਰ੍ਹਾਂ ਦਾ ਨਹੀਂ ਕਰਦੇ, ਪਰ ਫਿਰ ਵੀ ਉਹਨਾਂ ਨੇ ਸੇਵਾ ਬਹੁਤ ਕੀਤੀ ਇੱਥੇ ਆ ਕੇ। ਅਤੇ ਤੁਸੀਂ ਆ ਵੇਖਿਆ ਇੱਥੇ ਨਹਿਰ ਦੇ ਉੱਤੇ ਪੁਲ, ਥੋੜ੍ਹੇ ਚਿਰ 'ਚ ਉਹਨਾਂ ਨੇ ਝਟਪਟ ਬਣਾ ਤਾ। ਇਹਨਾਂ ਦਾ ਬਜ਼ੁਰਗ ਹੈਗਾ ਸੀ ਤਰਲੋਕ ਸਿੰਘ, ਕੋਈ ਖਾਲ ਡੰਡੀਆਂ ਦੇ ਉੱਤੇ ਜਿਹੜੇ ਲੰਘਦੇ ਸਨ ਉਹ ਉਹਨੇ ਨਹੀਂ ਛੱਡਿਆ। ਉਹਨਾਂ ਨੇ �ਛੋਟੀ ਛੋਟੀ ਪੁੜੀਆਂ ਬਣਾਈਆਂ ਸੀ ਵੀ ਜਦੋਂ ਬੰਦੇ 'ਤੇ ਲੰਘ ਜਾਂਦੇ ਨੇ, ਮਾਈਆਂ ਦੇ ਪਜਾਮੇ ਭੇਜ ਜਾਂਦੇ ਨੇ,
ਉਹਨੇ ਇਸ ਗੱਲ ਦਾ ਖਿਆਲ ਕਰਕੇ ਬਹੁਤ ਸਾਰੇ ਪੁਲ ਬਣਾਏ ਸਨ, ਪਰ ਇਹਨਾਂ ਨੇ ਇਸ ਪੁਲ ਸਤਿਗੁਰਾਂ ਦੀ ਕਿਰਪਾ ਨਾਲ ਬਣਾਇਆ। ਅਤੇ ਜਸ ਜੀਵਨ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ ਅੱਜ ਪ੍ਰਕਾਸ਼ ਦਿਨ ਹੈ। ਇਹ ਨਿਯਮ ਕਰਕੇ ਜਾਓ ਵੀ ਜਸ ਜਿਵੇਂ ਸਤਿਗੁਰਾਂ ਦੇ ਬਚਨ ਲਿਖੇ ਨੇ, ਸਤਿਗੁਰਾਂ ਦੀ ਉਸਤ ਲਿਖੀ ਹੈ, ਉਹ ਪੜ੍ਹਿਆ ਕਰੋ। ਲਿਖੀ ਕਿਸ ਤਰ੍ਹਾਂ ਹੈ? ਇਸ ਤਰ੍ਹਾਂ ਨਹੀਂ ਲਿਖੀ ਵੀ ਉਹ ਇੱਕ ਲਿਖਾਰੀ ਬਣ ਕੇ ਉਹਨੇ ਲਿਖੀ ਹੈ। ਉਹਨੇ ਇੱਕ ਸਤਿਗੁਰੂ ਦਾ ਸਿੱਖ ਬਣ ਕੇ, ਸੇਵਕ ਬਣ ਕੇ, ਸੰਤ ਬਣ ਕੇ ਉਸ ਥਾਂ ਵਿੱਚ ਜਾ ਕੇ ਅਰਦਾਸਾਂ ਕਰ ਕਰਕੇ ਵੀ ਸੱਚੇ ਪਾਤਸ਼ਾਹ ਮੈਂ ਤੇਰਾ ਜਸ ਲਿਖਣ ਲੱਗਾ, ਮੇਰਾ ਮਨ ਜਸ ਲਿਖਣ ਵਾਲਾ ਬਣਾ। ਉੱਥੇ ਬਹਿ ਕੇ ਲਿਖੀ ਹੈ ਉਹਨਾਂ ਨੇ, ਸੰਤ ਤਰਨ ਸਿੰਘ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ। ਉਹਨਾਂ ਦੀ ਮਿਹਨਤ ਦਾ ਆਪਾਂ ਵੀ ਕੋਈ ਫਾਇਦਾ ਉਠਾਈਏ? ਉਹ ਤਾਂ ਆਪਣੀ ਗੱਲ ਕਰ ਗਏ, ਆਪਣੇ ਝੰਡੇ ਗੱਡ ਗਏ ਨੇ। ਆਪਾਂ ਵੀ ਜਿਹੜੇ ਛੈਲ ਲੰਘਾਉਂਦੇ ਪਾਰ ਗੋਰੀ ਮਨ ਧੀਰਿਆ, ਜਿਹੜੇ ਬੰਦੇ ਲੰਘਦੇ ਨਾ ਦਰਿਆ ਵੀ ਜੀ, ਕਾਨੇ ਘੱਟ ਜਾਂਦੇ ਨੇ ਵੀ ਇੱਥੋਂ ਲੰਘਿਓ, ਪਾਣੀ ਥੋੜ੍ਹਾ ਸੌਖੇ ਲੰਘ ਜਾਓਗੇ। ਜਸ ਜੀਵਨ ਜ਼ਰੂਰ ਪੜ੍ਹਿਆ ਕਰੋ। ਪਾਠਾਂ ਵਾਸਤੇ ਮੈਂ ਫਿਰ ਅਰਜ ਕਰਦਾ ਵੀ ਇੱਕ ਇੱਕ ਪਾਠ ਹਰ ਮਹੀਨੇ ਦਾ ਜਿੰਨਾ ਤੁਸੀਂ ਕਰੋ, ਇਦੋਂ ਵੱਧ ਕਰੋ। ਚਾਹੀਦਾ ਤਾਂ ਵੀ ਘੱਟੋ ਘੱਟ ਇੱਕ ਮਹੀਨੇ ਦੇ ਚਾਰ ਪਾਠ ਹੋਣ। ਇਸੇ ਤਰ੍ਹਾਂ ਹੀ ਭੈਣੀ ਸਾਹਿਬ ਆ ਕੇ ਵੀ ਉੱਥੇ ਪਾਠ ਕੀਤੇ ਜਾਣ। ਉਹ ਆਪੋ ਆਪਣੇ ਸੂਬਿਆਂ ਜਥੇਦਾਰਾਂ ਨੂੰ ਨਾਲ ਖਾ ਦਿੰਦੇ, ਕਿਹੜੇ ਸੀ ਭੈਣੀ ਸਾਹਿਬ ਆਉਣਗੇ, ਕਿੰਨੇ ਆਉਣਗੇ ਪਾਠ ਕਰਨ ਵਾਸਤੇ, ਘਰਾਂ ਵਿੱਚ ਕਿੰਨੇ ਕਰਨਗੇ। ਇਹ ਆਪੋ ਆਪਣੇ ਪ੍ਰਬੰਧਕਾਂ ਨੂੰ ਜ਼ਰੂਰ ਨਾਮ ਲਿਖਾਓ ਅਤੇ ਦਸਵੰਧ ਜ਼ਰੂਰ ਕੱਢਿਆ ਕਰੋ ਤਗੜੇ ਹੋ ਕੇ। ਜਿਸ ਵੇਲੇ ਆਦਮੀ ਜਿਹੜੇ ਜਾਨਵਰ ਬਣਦਾ ਨਾ, ਉਹਦੇ ਦੋ ਖੰਭ ਬਣ ਜਾਂਦੇ ਨੇ, ਦੋਵਾਂ ਖੰਭਾਂ ਨਾਲ ਹੀ ਉੱਠਦਾ ਉਹ। ਇਸੇ ਤਰ੍ਹਾਂ ਹੀ ਦੁੱਖ ਅਤੇ ਸੁੱਖ ਦੋਵੇਂ ਖੰਭ ਨੇ ਬੰਦੇ ਦੇ। ਇਹ ਸੰਸਾਰ ਦੇ ਉੱਤੇ ਜਿਹੜਾ ਬੰਦਾ ਆਉਂਦਾ ਹੈ ਨਾ, ਉਹਨੂੰ ਨਾਲ ਲੈ ਕੇ ਹੀ ਆਉਣੇ ਪੈਂਦੇ ਨੇ। ਕਿਸੇ ਵੇਲੇ ਸਰੀਰ ਢਿੱਲਾ ਹੋ ਗਿਆ, ਕਿਸੇ ਵੇਲੇ ਰਾਜੀ ਹੋ ਗਿਆ, ਕਿਸੇ ਵੇਲੇ ਵਿਹਾਰ ਚੰਗਾ ਹੋ ਗਿਆ, ਕਿਸੇ ਵੇਲੇ ਕੱਟ ਹੋ ਗਿਆ। ਪਰ ਜਿਹੜਾ ਭਜਨ ਬਾਣੀ ਵਾਲਾ ਪਾਸਾ ਨਾ, ਇਹ ਕਦੇ ਨਹੀਂ ਛੱਡਣਾ ਚਾਹੀਦਾ। ਜਿਹੜੇ ਤਾਪ ਚੜਿਆ ਹੋਇਆ ਨਾ ਦੁਕਾਨਦਾਰ ਨੂੰ, ਬਜਾਜੀ ਦੀ ਦੁਕਾਨ 'ਤੇ ਜਾ ਕੇ ਬਹਿ ਹੀ ਜਾਂਦਾ ਵੀ ਮੈਂ ਅੱਜ ਦੀ ਮੇਰੀ ਦਿਹਾੜੀ ਨਾ ਕਿਤੇ ਐਵੇਂ ਜਾਵੇ। ਭਾਈ ਵਜੀਰ ਸਿੰਘ ਨੇ ਦੱਸਿਆ, ਇੱਕ ਮਾਈ ਦਿਸੀ ਉਹਦੀ, ਭਾਈ ਵਜੀਰ ਸਿੰਘ ਨੇ ਨਾ ਇੱਕ ਦਿਨ ਪਾਠ ਨਾ ਕੀਤਾ, ਕਹਿੰਦਾ ਤੂੰ ਅੱਜ ਨਿਤਨੇਮ ਨਹੀਂ ਕੀਤਾ, ਤੈਨੂੰ ਰੋਟੀ ਕਿਵੇਂ ਸਵਾਦ ਲੱਗੀ ਹੈ? ਇਹ ਉਹਨਾਂ ਦੀ ਗੱਲ ਹੈ ਜਿਹੜੇ ਇੱਥੇ ਪਹੁੰਚ ਜਾਂਦੇ ਨੇ। ਸੋ ਇਸੇ ਤਰ੍ਹਾਂ ਹੀ ਉਹ ਦਸਵੰਧ ਜ਼ਰੂਰ ਕੱਢਿਆ ਕਰੋ। ਜਿਹੜੇ ਰੋਕਣ ਵਾਲੇ ਨੇ ਨਾ, ਉਹਨਾਂ 'ਤੇ ਨਫ਼ਰਤ ਨਾ ਕਰਿਆ ਕਰੋ। ਜਿਹੜੇ ਭਜਨ ਬਾਣੀ ਤੋਂ ਰੋਕਦੇ ਨੇ, ਦਸਵੰਧ ਤੋਂ ਰੋਕਦੇ ਨੇ, ਉਹਨਾਂ 'ਤੇ ਕਦੇ ਨਫ਼ਰਤ ਨਾ ਕਰੋ। ਸਗੁਰਾਂ ਦੇ ਚਰਨਾਂ 'ਚ ਅਰਦਾਸ ਕਰਕੇ ਬਖਸ਼ਿਸ਼ ਆਪਣੇ ਵਾਸਤੇ ਵੀ, ਉਹਨਾਂ ਵਾਸਤੇ ਵੀ ਮੰਗੋ। ਕਦੇ ਕਿਸੇ ਦਾ ਬੁਰਾ ਨਾ ਮੰਗੋ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇੱਕ ਉਹਨਾਂ ਸਭ ਗੱਜ ਕੇ ਆਖੋ ਧੰਨ ਸ਼੍ਰੀ ਸਤਿਗੁਰੂ ਰਾਮ ਸਿੰਘ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਆਖਿਆ ਵੀ ਮੈਂ ਦਰਗਾਹ ਵਿੱਚ ਗਿਆ, ਅਕਾਲ ਪੁਰਖ ਨੇ ਆਖਿਆ ਵੀ ਤੂੰ ਤਖ਼ਤ 'ਤੇ ਬੈਠ, ਅਤੇ ਮੈਨੂੰ ਆਖਿਆ ਵੀ ਤੂੰ ਕੁਛ ਮੰਗ, ਅਤੇ ਮੈਂ ਆਖਿਆ ਵੀ ਤੁਹਾਡਾ ਦਿੱਤਾ ਬੜਾ ਕੁਛ ਹੈ ਸਾਰਾ ਕੁਛ। ਉਹਨਾਂ ਆਖਿਆ ਨਹੀਂ, ਫਿਰ ਵੀ ਸਤਿਗੁਰਾਂ ਨੇ ਆਖਿਆ ਵੀ ਵਣ ਤ੍ਰਿਣ ਪਸ਼ੂ ਪੰਛੀ ਜੀਵ ਜੰਤ ਜਿੰਨੇ ਨੇ ਸਾਰੇ ਤੇਰਾ ਨਾਮ ਜਪਦੇ ਦਿਸਣ, ਸਾਰੀ ਧਰਤੀ ਜਿਹੜੀ ਹੈ ਨਾ ਇਹ ਬਖਸ਼ੀ ਜਾਵੇ। ਇਸ ਤਰ੍ਹਾਂ ਉਂਗਲ ਕਰਕੇ ਆਖ, ਇੰਨਾ ਵੀ ਥਾਂ ਨਾ ਰਹਿ ਜਾਏ ਕਿਤੇ ਮੈਂ ਨਾ ਰਹਿ ਜਾਵਾਂ। ਹਰ ਇੱਕ ਵਾਸਤੇ ਬਖਸ਼ਿਸ਼ ਮੰਗੋ, ਕਿਸੇ 'ਤੇ ਨਫ਼ਰਤ ਨਾ ਕਰੋ। ਅਤੇ ਜਿਸ ਵੇਲੇ ਮੇਲਾ ਹੋਲਾ ਕੋਈ ਚੀਜ਼ ਹੁੰਦੀ ਹੈ, ਉੱਥੇ ਆਪਣੇ ਜਿਹੜੇ ਨੇ ਨਾ ਮਾੜੀਆਂ ਗੱਲਾਂ ਉਹ ਸਾਰੀਆਂ ਸੁੱਟ ਜਾਇਆ ਕਰੋ, ਜਿੰਨੀਆਂ ਚੰਗੀਆਂ ਨੇ ਉੱਥੋਂ ਲੈ ਜਾਇਆ ਕਰੋ। ਤਾਂ ਕਿ ਇਹ ਕੱਪੜਾ ਇਹਨੂੰ ਮੈਲ ਲੱਗਦੀ ਹੀ ਰਹਿੰਦੀ ਹੈ, ਅਤੇ ਉਹ ਮੈਲ ਹੀ ਨਾ ਲੱਗੇ ਜਾਏ ਇਸ ਮਨ ਕੋ। ਜਨਮ ਜਨਮ ਕੀ ਮਰ ਲੱਗ ਗਈ, ਕਾਲਾ ਹੋਆ ਸਿਆਹ। ਇਹ ਕੋਸ਼ਿਸ਼ ਕਰਿਆ ਕਰੋ ਵੀ ਅਸੀਂ ਮਾਇਆ ਦੇ ਪਿੱਛੇ ਲੱਗਣ ਵਾਲੇ ਨਾ ਬਣੀਏ, ਸਾਖਤ ਨਾ ਬਣੀਏ। ਸਾਖਤ ਵਾਸਤੇ ਲਿਖਿਆ, ਸਾਖਤ ਮੂੜ ਮਾਇਆ ਕੇ ਬੰਧਕ। ਜਿਹੜੇ ਮਾਇਆ ਦੇ ਵਿੱਚ ਬੱਝੇ ਨਾ, ਉਹ ਨੇ ਸਾਖਤ, ਅਤੇ ਉਹਦੀ ਸੰਗਤ ਨਹੀਂ ਕਰਨੀ। ਦੂਰਾ ਜਾਈਆ ਭਾਗ ਕਬੀਰ ਨੇ ਲਿਖਿਆ, ਵਾਸਨ ਕਾਰੋ ਪਰਸੀਆ ਤਾਂ ਕੁਛ ਲੱਗਾ ਦਾਗ। ਕਹਿੰਦੇ ਨੇ ਪੰਡਿਤ ਜੀ ਸੁਣਾਉਂਦੇ ਹੁੰਦੇ ਨੇ, ਇੱਕ ਲੁਕਮਾਨ ਹਕੀਮ ਜਿਹੜਾ ਸੀ ਨਾ, ਉਹਦਾ ਪੁੱਤਰ ਖੋਟੀ ਸੰਗਤ ਕਰਨ ਲੱਗ ਪਿਆ, ਅਤੇ ਸ਼ਰਾਬੀਆਂ ਨਾਲ ਜਾ ਕੇ ਉਹਨੇ ਬਹਿਣਾ ਖਲੋਣਾ। ਉਹਨੇ ਆਖਿਆ, ਕਾਕਾ ਇਹ ਕੰਮ ਨਾ ਕਰ। ਉਹਨੇ ਆਖਿਆ, ਪਿਤਾ ਜੀ ਮੈਂ ਕਿਹੜਾ ਪੀਂਦਾ? ਉਹਨੇ ਆਖਿਆ, ਨਹੀਂ ਤੂੰ ਪੀਂਦਾ ਨਹੀਂ, ਪਰ ਇਹ ਗੱਲ ਮਾੜੀ ਹੈ, ਚੰਗੀ ਨਹੀਂ। ਉਹ ਨਾ ਮੰਨਿਆ, ਉਹਨੂੰ ਆਖਣ ਲੱਗਾ, ਚੰਗਾ ਤੂੰ ਇਸ ਤਰ੍ਹਾਂ ਕਰ, ਅੱਗ ਬਲਦੀ ਕੋਲਾ ਚੁੱਕ ਲਿਆ ਇੱਕ। ਉਹਨੇ ਕੋਲਾ ਚੁੱਕਿਆ ਅਤੇ ਉਹ ਹੱਥ ਸਾੜਿਆ, ਕਹਿੰਦਾ ਹੱਥ ਸਾੜਦਾ, ਕਹਿੰਦਾ ਫਿਰ ਚੰਗਾ ਇਹਨੂੰ ਰਹਿਣ ਦੇ, ਤੂੰ ਜਿਹੜਾ ਠੰਡਾ ਬੁਝਿਆ ਕੋਲਾ ਉਹ ਫੜ ਕੇ ਲਿਆ ਹੱਥ 'ਚ। ਉਹ ਫੜ ਕੇ ਲਿਆਂਦਾ, ਜਿਸ ਵੇਲੇ ਉਹਨੇ ਆਖਿਆ ਸੁੱਟ ਦੇ ਕੋਲਾ, ਕੋਲਾ ਸੁੱਟਿਆ ਅਤੇ ਦੇਖਿਆ ਹੱਥ ਕਾਲਾ। ਉਹਨੇ ਆਖਿਆ ਵੀ ਉਹ ਹੱਥ ਸਾੜਦਾ ਸੀ ਨਾ, ਅਤੇ ਕਾਲਾ ਤਾਂ ਬੱਚਾ ਇਹ ਵੀ ਕਰ ਹੀ ਗਿਆ ਨਾ ਤੇਰਾ ਹੱਥ, ਇਹ ਛੱਡ ਦੇ ਸੰਗਤ, ਇਹ ਮਾੜੀ ਸੰਗਤ ਨਹੀਂ ਕਰਨੀ। ਜਿਹੜੇ ਸਾਖਤ ਪੁਰਸ਼ ਨੇ ਉਹਨਾਂ ਦੀ ਕਦੇ ਸੰਗਤ ਨਾ ਕਰਿਆ ਕਰੋ। ਦੂਰ ਹੈ ਜਾਈਆ ਭਾਗ ਕਬੀਰ ਜੀ ਨੇ ਲਿਖਿਆ, ਸਾਖਤ ਹਰ ਰਸ ਸਾਧ ਨਾ ਜਾਣਿਆ ਤਿੰਨ ਅੰਤਰ ਹਉਮੈ ਕੰਡਾ ਹੈ। ਜਿਉ ਜਿਉ ਚਲੈ ਚੁਬੈ ਦੁੱਖ ਪਾਵੈ ਜਮਕਾਲ ਸਹਿ ਸਿਰ ਡੰਡਾ ਹੈ। ਉਹਨਾਂ ਤੋਂ ਤਗੜੇ ਹੋ ਕੇ ਬਚੋ, ਆਪਣਾ ਮਨ ਜਿਹੜਾ ਨਾ ਇਹ ਸਗੁਰਾਂ ਦੇ ਅਰਪਣ ਕਰੋ। ਜਿਹੜਾ ਸਾਡੇ ਵਿੱਚ ਸਗੁਰਾਂ ਦੇ ਵਿੱਚ ਇੱਕ ਬੜੀ ਵੱਡੀ ਕੰਧ ਹੈ, ਕੰਧ ਇਹੋ ਜਿਹੀ ਹੈ ਜਿਹੜੀ ਤੁਸੀਂ ਭੰਬੀਰੀ ਉੱਡਦੀ ਹੀ ਵੇਖਦੇ ਹੋ ਨਾ, ਭੰਬੀਰੀ ਛੋਟਾ ਜਿਹਾ ਜਾਨਵਰ ਹੈ, ਉਹਦੇ ਜਿਹੜੇ ਖੰਭ ਨੇ ਉਹ ਬੜੇ ਪਤਲੇ ਹੁੰਦੇ ਨੇ, ਉਹਨਾਂ ਦੇ ਵਿੱਚ ਦੀ ਸਾਰਾ ਕੁਝ ਦਿਸਦਾ। ਲਿਖਿਆ ਭਾ ਵੀਰੀ ਕੇ ਪਾਤ ਪਾਰ ਦਿਉ ਬਿਨ ਪੇਖੇ ਦੂਰ ਆਇਓ। ਉਹ ਉਨਾ ਵੀ ਜਿਹੜਾ ਨਾ ਸਾਡੇ ਵਿੱਚ ਵਕਤ ਬਹੁਤ ਹੋ ਗਿਆ। ਇੱਕ ਗੱਲ ਮੈਨੂੰ ਯਾਦ ਆ ਗਈ, ਇੱਕ ਆਦਮੀ ਕਿਸੇ ਗੁਰੂ ਦੀ ਸੰਗਤ ਕਰਨ ਵਾਸਤੇ ਗਿਆ। ਉਹਨੇ ਉਹਨੂੰ ਆਖਿਆ ਵੀ ਆਹ ਬੱਚਾ ਲੈ ਪੱਥਰ ਇਸ ਭਾਂਡੇ ਦੇ ਵਿੱਚ ਰੱਖ ਦੇ, ਅਤੇ ਤੂੰ ਸੇਵਾ ਕਰ ਇੱਥੇ ਆਸ਼ਰਮ ਦੇ ਵਿੱਚ। ਉਹ ਸੇਵਾ ਕਰਦਾ ਰਿਹਾ ਅਤੇ ਤੈਨੂੰ 12 ਸਾਲ ਬਾਅਦ ਪ੍ਰਾਪਤੀ ਹੋਵੇਗੀ। ਜਿਸ ਵੇਲੇ 12 ਸਾਲ ਲੰਘ ਗਏ, ਇਹ ਪਤਾ ਉਹਨਾਂ ਨੂੰ ਹੈ ਜਿਹਨਾਂ ਨੂੰ ਕਦਰ ਹੈ। ਮੈਂ ਅੱਗੇ ਵੀ ਅਰਜ਼ ਕੀਤੀ ਹੈ ਕਿ ਸੰਤ ਰੁਲਦੂ ਸਿੰਘ ਜੀ ਸਨ, ਇੱਕ ਸਬਾਜਪੁਰ ਦੇ ਪਾਕਿਸਤਾਨ 'ਚ ਰਹਿ ਗਏ ਪਿੰਡ। ਉਹਨਾਂ ਨੇ ਆਖਿਆ ਵੀ ਮੈਂ ਭਜਨ ਪੁੱਛਣਾ ਹੈ, ਅਤੇ ਸੰਤ ਜਗਮੀਤ ਸਿੰਘ ਹੋਰੀ ਗਿੱਲਾਂ ਵਾਲੇ ਉਹਨਾਂ ਕੋਲੋਂ ਗਿਆ। ਉਹਨਾਂ ਨੇ ਆਖਿਆ ਤੂੰ 1 ਸਾਲ ਭਰ ਇਸ਼ਨਾਨ ਕਰਕੇ ਰੋਜ਼ ਬਹਿ ਜਾਇਆ ਕਰ ਅੰਦਰ, ਤੈਨੂੰ ਫਿਰ ਪ੍ਰਾਪਤੀ ਹੋਏਗੀ। ਸਾਧ ਸੰਗਤ ਜੀ 1 ਸਾਲ ਭਰ ਬੈਠਾ ਨਹੀਂ ਪ੍ਰਾਪਤੀ ਹੋਈ, ਆਪਾਂ 1 ਮਿੰਟ ਨਹੀਂ ਬਹਿ ਸਕਦੇ। ਜੇ ਮਾਲਾ ਫੜ ਵੀ ਲਈਏ ਨਾ ਵਿਖਾਉਣ ਵਾਸਤੇ, ਅਤੇ ਮਨ ਮਾਲਾ ਵਾਲੇ ਪਾਸੇ ਨਹੀਂ, ਮਨ ਕਿਸੇ ਹੋਰ ਪਾਸੇ ਜਾਂਦਾ। ਅਤੇ ਉਹ 1 ਸਾਲ ਭਰ ਬਹਿੰਦਾ ਰਿਹਾ, ਉਹਨੂੰ ਪ੍ਰਾਪਤੀ ਨਹੀਂ ਹੋਈ। ਫਿਰ ਉਹਨੇ ਜਾ ਕੇ ਅਰਜ਼ੀ ਕੀਤੀ, ਉਹਨੇ ਆਖਿਆ ਜੀ ਮੈਨੂੰ ਪ੍ਰਾਪਤੀ ਨਹੀਂ ਹੋਈ। ਉਹਨੇ ਆਖਿਆ 1 ਸਾਲ ਭਰ ਹੋਰ ਬੈਠ। ਉਹ ਜਦੋਂ 1 ਸਾਲ ਭਰ ਫਿਰ ਬੈਠਾ, ਫਿਰ ਪ੍ਰਾਪਤੀ ਨਹੀਂ ਹੋਈ। ਫਿਰ ਉਹਨਾਂ ਨੂੰ 3ਜੇ ਸਾਲ ਫਿਰ ਆਖਿਆ, ਫਿਰ ਜਦੋਂ ਬੈਠੇ ਰਹਿਣਾ ਅਤੇ ਉਹ ਸੰਤ ਉੱਥੇ ਪਹੁੰਚ ਗਏ ਨੇ ਉਹਨਾਂ ਦੇ ਕਮਰੇ ਜਿੱਥੇ ਬੈਠੇ ਸਨ। ਅਤੇ ਉਹਨਾਂ ਨੇ ਆਖਿਆ ਭਈ ਹੁਣ ਤੇਰਾ ਭਾਂਡਾ ਸਾਫ਼ ਹੋਇਆ, ਹੁਣ ਤੈਨੂੰ ਨਾਮ ਮਿਲੇਗਾ। ਉਹਨੂੰ ਭਜਨ ਦਿੱਤਾ ਕੰਨ ਵਿੱਚ, ਨਾਲ ਸੂਹੀ ਰਾਗ ਦੀ ਇਹ ਤੁਖ ਪੜੀ, ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧ ਹੈ ਕਹੋ ਜਾਵੋ। ਭਾਂਡਾ ਧੋ ਸਾਫ਼ ਕਰਕੇ ਅਤੇ ਉਹਨੂੰ ਸੁਗੰਧੀ ਵਾਲਾ ਬਣਾਓ। ਇਸੇ ਤਰ੍ਹਾਂ ਹੀ ਸਾਡਾ ਵੀ ਭਾਂਡਾ ਜਿਹੜਾ ਨਾ ਉਹ ਜਿੰਨਾ ਸਾਫ਼ ਹੋਵੇਗਾ, ਉਨਾ ਹੀ ਸਾਡੇ ਵਾਸਤੇ ਉਹਦੇ ਵਿੱਚ ਚੰਗੀ ਚੀਜ਼ ਪਾਉਣ ਵਾਸਤੇ ਫਾਇਦਾ ਹੋਵੇਗਾ। ਉਹ ਜਿਹੜਾ ਸੇਵਕ ਸੀ ਨਾ ਜਿਹਨੇ ਪੱਥਰ ਧਰਿਆ ਸੀ ਵਿੱਚ ਉਹਦੇ ਭਾਂਡੇ, ਲੋਹੇ ਦੇ ਭਾਂਡੇ ਦੇ ਵਿੱਚ, ਜਦੋਂ 12 ਵਾਰੇ ਪੂਰੇ ਹੋ ਗਏ ਨਾ, ਉਹਨੇ ਆਖਿਆ ਜੀ ਮੈਨੂੰ ਹੁਣ ਪ੍ਰਾਪਤੀ। ਉਹਨੇ ਆਖਿਆ ਚੰਗਾ ਫਿਰ ਤੂੰ ਇਸ ਤਰ੍ਹਾਂ ਕਰ, ਜਾ ਕੇ ਪਾਣੀ ਲਿਆ ਸੋਧਦਾ। ਉਹ ਪਾਣੀ ਲੈਣ ਗਿਆ ਜਿਸ ਵੇਲੇ, ਅਤੇ ਉਹਨਾਂ ਨੇ ਆਪਣੇ ਪੰਗੀ ਨੂੰ ਸਿਖਾ ਦਿੱਤਾ। ਉਹਨੇ ਜਿਸ ਵੇਲੇ ਲੰਘਿਆ ਤਾਂ ਮੈਲੇ ਵਾਲੇ ਛਿੱਟੇ ਪਾ ਦਿੱਤੇ ਉਹਦੇ ਉੱਤੇ, ਉਹਨੇ ਉਹ ਲੜ ਪਿਆ ਉਹਦੇ ਨਾਲ, ਉਹਨੂੰ ਮਾਰਨਾ ਸ਼ੁਰੂ ਕਰ ਦਿੱਤਾ। ਸੰਤਾਂ ਕੋਲ ਸ਼ਿਕਾਇਤ ਕੀਤੀ, ਵੇਖੋ ਮੈਂ ਸੋਧ ਦਾ ਇਸ਼ਨਾਨ ਕੀਤਾ ਸੀ। ਅਤੇ ਇੱਕ ਮੈਨੂੰ ਗੱਲ ਯਾਦ ਆ ਗਈ, ਇਸ ਭੈਣੀ ਸਾਹਿਬ ਦੀ ਗੱਲ, ਇੱਕ ਸਾਧ ਸੀ ਬਜਵੀ ਸਿੰਘ, ਇੱਕ ਅੰਦਰ ਇੱਕ ਲਾਂਗਰੀ ਲੜਨ ਲੱਗੇ ਅਤੇ ਉਹਨਾਂ ਆਖਿਆ ਸੰਤ ਜੀ ਮੇਰਾ ਭਰਾ ਤੁਹਾਡੇ ਕੋਲ, ਇਹਨੂੰ ਕੱਢ ਦਿਓ ਬਾਹਰ, ਇਹਨੂੰ ਕੱਢ ਦਿਓ ਬਾਹਰ ਇੱਥੋਂ ਲੰਗਰ 'ਚੋਂ। ਉਹਨਾਂ ਆਖਿਆ ਕਿਹੜਾ ਤੇਰਾ ਭਰਾ? ਉਹਨਾਂ ਆਖਿਆ ਜਿਹੜਾ ਕ੍ਰੋਧ ਤੁਹਾਡੇ ਅੰਦਰ ਵੜਿਆ ਹੈ ਨਾ, ਇਹਨੂੰ ਕੱਢੋ ਬਾਹਰ। ਉਹ ਉਹਨੂੰ ਜਿਸ ਵੇਲੇ ਉਹਨੇ ਛਿੱਟਾਂ ਪੈ ਗਈਆਂ, ਉਹਨੇ ਬੜਾ ਗੁੱਸਾ ਕੀਤਾ ਇਸ ਗੱਲ ਦਾ। ਉਹਨੇ ਸੰਤਾਂ ਨੂੰ ਆਖਿਆ ਜਾ ਕੇ, ਸੰਤਾਂ ਨੇ ਆਖਿਆ ਜਾ ਉਹ ਭਾਂਡਾ ਲਿਆ ਜਿਹਦੇ 'ਚ ਪੱਥਰ ਰੱਖਿਆ ਸੀ, ਉਹ ਭਾਂਡਾ ਲੈ ਕੇ ਆਇਆ। ਉਹਨੇ ਆਖਿਆ ਇਹ ਭਾਂਡਾ ਲੋਹੇ ਦਾ ਹੈ, ਇਹ ਪੱਥਰ ਜਿਹੜਾ ਇਹ ਪਾਰਸ ਹੈ, ਇਹ ਭਾਂਡਾ ਜਿਹੜਾ ਇਹ ਸੋਨਾ ਨਹੀਂ ਹੋਇਆ। ਉਹਨੇ ਆਖਿਆ ਜੀ ਜਿਹੋ ਜਿਹੇ ਤੁਸੀਂ ਸੰਤ ਹੋ ਇਹੋ ਜਿਹੇ ਪੱਥਰ ਹੈ, ਸੋਨਾ ਕਿੱਥੇ ਹੋਣਾ ਸੀ ਇਹਨੇ? ਉਹਨੇ ਆਖਿਆ ਤੂੰ ਥੋੜ੍ਹਾ ਜਿਹਾ ਹੋਰ ਕੰਮ ਕਰ, ਇਹਨੂੰ ਮਾਂਜ ਚੰਗੀ ਤਰ੍ਹਾਂ। ਉਹਨੂੰ ਚੰਗੀ ਤਰ੍ਹਾਂ ਰਗੜ ਕੇ ਮਾਂਜਿਆ ਨਾ ਅੰਦਰੋਂ, ਉਹਦੇ ਵਿੱਚ ਇੱਕ ਛੋਟੀ ਜਿਹੀ ਝਿੱਲੀ ਲੱਗੀ ਸੀ ਜਿਹੜੀ ਦਿਸਦੀ ਨਹੀਂ ਸੀ। ਉਹ ਜਿਸ ਵੇਲੇ ਵਿੱਚੋਂ ਨਿਕਲ ਗਈ ਅਤੇ ਉਹ ਲੱਗ ਗਿਆ ਨਾਲ, ਅਤੇ ਸੋਨਾ ਹੋ ਗਿਆ ਉਹ। ਫਿਰ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਉਹ ਸਾਡੇ ਵਿੱਚ ਪੜਦਾ ਐਸਾ ਹੈ ਜਿਹੜਾ ਸਾਨੂੰ ਦਿਸਦਾ ਨਹੀਂ। ਉਹ ਇੱਥੇ ਆ ਕੇ ਆਪਾਂ ਵਿਚਾਰ ਕਰਨੀ ਹੈ, ਭਾਂਡੇ ਮਾਂਜਣੇ ਨੇ, ਸਾਧ ਸੰਗਤ ਦੀ ਸੇਵਾ ਕਰਨੀ ਹੈ, ਮਨ ਨੂੰ ਨੀਵਾਂ ਕਰਨਾ। ਮਨ ਤੂੰ ਮਤ ਮਾਣ ਕਰ ਜੇ ਹੋ ਕਿਸ ਜਾਣਦਾ। ਮੈਂ ਬੜਾ ਲੈਕਚਰ ਕਰਦਾ, ਮੈਂ ਕਥਾ ਬੜੀ ਕਰਦਾ, ਉੱਥੇ ਹੀ ਸਾਰਾ ਕੰਮ ਖਰਾਬ ਹੋ ਜਾਂਦਾ। ਮੈਂ ਤਾਂ ਹਉਮੈ ਛੱਡ ਦਿੱਤੀ ਹੈ, ਉੱਥੇ ਹੀ ਅੰਦਰ ਆ ਗਈ ਉਹ। ਮਨ ਤੂੰ ਮਤ ਮਾਣ ਕਰ ਜੇ ਹੋ ਕਿਸ ਜਾਣਦਾ, ਗੁਰਮੁਖ ਨਿਮਾਣਾ ਹੋ ਅੰਤਰ ਅਗਿਆਨ, ਹਉ ਬੁੱਧ ਹੈ ਸਤ ਸ਼ਬਦ ਮਾਲਕ ਹੋ। ਉਹ ਨਿਮਾਣਾ ਸਤਿਗੁਰੂ ਵਾਗੈ। ਨਿਮਾਣੇ ਅਸੀਂ ਇਸ ਤਰ੍ਹਾਂ ਵੀ ਹੋ ਜਾਂਦੇ ਹਾਂ, ਜੋ ਨਿਰਤਨ ਸਰਤਨ ਕਹਿ ਜਾਏ ਅੱਗੇ ਬੈਠਾ ਪੀਠ ਫਿਰਾਏ, ਉੱਥੇ ਵੀ ਬੜੇ ਨਿਮਾਣੇ ਹੁੰਦੇ ਹਾਂ ਅਸੀਂ। ਉਹ ਨਿਮਾਣਾ ਸਤਿਗੁਰੂ ਵਾਗੈ, ਮਤ ਕਿਛ ਆਪ ਲਿਖਾਵ ਹੈ, ਆਪਣਾ ਅਹੰਕਾਰ ਜਗਤ ਜਲਿਆ, ਮਤ ਤੂੰ ਆਪਣਾ ਆਪ ਗੁਆਵ ਹੈ। ਸਾਰਾ ਸੰਸਾਰ ਸੜਦਾ ਜਾਂਦਾ ਅਹੰਕਾਰ ਨਾਲ, ਤੂੰ ਨਾ ਆਪਣਾ ਆਪ ਗੁਆ ਲਈ ਕਿਤੇ। ਸਤਿਗੁਰ ਕਹਿ ਭਾਣਾ ਕਰਹਿ ਘਾਰ, ਸਤਿਗੁਰ ਕਹਿ ਭਾਣਾ ਲਾਗ ਰਹੋ, ਇਹੋ ਕਹਿ ਨਾਨਕ ਆਪ ਛੱਡ ਸੁੱਖ ਪਾਵੈ। ਆਹ ਸੁੱਖ ਵਾਸਤੇ ਸਾਰੇ ਸਾਧਨ ਕਰਦੇ ਹਾਂ ਅਸੀਂ, ਇੰਨੇ ਨਾਲ ਹੀ ਹੋ ਜਾਂਦਾ, ਪਰ ਛੁੱਟਦਾ ਨਹੀਂ। ਆਪ ਗਵਾਈ ਹੈ ਤਾਂ ਸੋ ਪਾਈ ਹੈ। ਆਪ ਕਹਨਾ ਕਹਿ ਨਾਨਕ ਆਪ ਛੱਡ ਸੁੱਖ ਪਾਵੈ, ਮਨ ਨਿਮਾਣਾ ਹੋਏ ਰਹੋ। ਮੈਂ ਇੰਨੀ ਅਰਜ਼ੀ ਕਰਕੇ ਆਪ ਤੋਂ ਅੱਗੇ ਲਵਾਂਗਾ। ਅਸਾਂ ਜੋ ਕੁਛ ਕਰਨਾ ਸਾਰਾ ਇਸ ਵਾਸਤੇ ਕਰਨਾ ਵੀ ਸਤਿਗੁਰੂ ਰਾਮ ਸਿੰਘ ਦੇ ਦਰਸ਼ਨ ਵਿੱਚ ਜਿਹੜੀ ਵੀ ਸੇਵਾ ਹੋਵੇ ਪਾਠਾਂ ਵਾਸਤੇ। ਕੱਲ੍ਹ ਗੱਲ ਕੀਤੀ ਸੀ ਅਤੇ ਉਹ ਪਾਠਾਂ ਵਾਸਤੇ ਸੇਵਾਦਾਰ ਜਿਹੜਾ ਘੱਟ ਜਾਪਦੇ ਸਨ, ਇਹ ਜਿਹੜੇ ਸੇਵਾਦਾਰ ਲਾਏ ਨੇ ਕਿਰਪਾ ਕਰਨ ਅਤੇ ਪਾਠ ਵੱਧ ਤੋਂ ਵੱਧ ਕਰਾਉਣ ਅਤੇ ਸਤਿਗੁਰਾਂ ਦੇ ਦਰਸ਼ਨ ਹੋਣ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ। ਹੁਣ ਮੈਂ ਸਾਧ ਸੰਗਤ ਨੂੰ ਇਹ ਵੀ ਅਰਜ਼ ਕਰਨੀ ਚਾਹੁੰਦਾ, ਤੁਸੀਂ ਇੱਥੇ ਆਏ ਹੋ ਅਤੇ ਇੱਥੋਂ ਤੁਸੀਂ ਜਾਣਾ, ਇੱਕ ਦਿਨ ਐਸਾ ਆ ਜਾਣਾ ਜਦੋਂ ਅਸਾਂ ਇਹ ਸੰਸਾਰ ਤੋਂ ਤੁਰ ਜਾਣਾ, ਉਹ ਪਤਾ ਨਹੀਂ ਕਿੱਦਣ ਆਉਣਾ। ਪਰ ਜਿੰਨਾ ਚਿਰ ਇੱਥੇ ਹਾਂ ਅਸੀਂ, ਉਹਨਾਂ ਚਿਰ ਉੱਥੇ ਜਾਣ ਵਾਸਤੇ ਤਿਆਰੀ ਕਰੋ, ਭਜਨ ਕਰੋ, ਬਾਣੀ ਪੜ੍ਹੋ, ਜਪ ਤਪ ਕਾ ਬੰਦ ਬੇੜਲਾ ਜਿੱਤ ਲੰਘਾ ਹੈ ਵਿਹੇਲਾ। ਇਹ ਤੁਸੀਂ ਤਕੜੇ ਹੋ ਕੇ ਹਿੰਮਤ ਕਰੋ, ਭਜਨ ਕਰੋ, ਬਾਣੀ ਪੜ੍ਹੋ। ਜਿੰਨੇ ਨੌਜਵਾਨ ਨੇ ਉਹਨਾਂ ਤੋਂ ਮੈਨੂੰ ਬਹੁਤ ਆਸਾਂ ਨੇ, ਬਹੁਤ ਸੇਵਾ ਕਰਦੇ ਨੇ, ਬਹੁਤ ਹੁਕਮ ਮੰਨਦੇ ਨੇ, ਅਤੇ ਉਹ ਜ਼ਰੂਰ ਹੈ ਕਿਰਪਾ ਕਰਨ। ਉਹਨਾਂ 'ਚੋਂ ਕੋਈ ਵੀ ਐਸਾ ਨੌਜਵਾਨ ਨਹੀਂ ਚਾਹੀਦਾ ਜਿਹੜਾ 4 ਵਜੇ ਤੋਂ ਪਿੱਛੋਂ ਸੁੱਤਾ ਹੋਵੇ। ਅਤੇ ਤੜਕੇ 4 ਵਜੇ ਉੱਠ ਕੇ ਭਜਨ ਕਰਿਆ ਕਰੋ। ਨੌਜਵਾਨ ਆਪਣੇ ਆਪ ਇਹ ਸੇਵਾ ਸਾਂਭਣ। ਜਿੰਨੀ ਜ਼ਿੰਮੇਵਾਰੀ ਸੂਬਿਆਂ ਜਹੇਦਾਰਾਂ ਦੀ ਹੈ, ਉਨੀ ਹਰ ਨਾਮਧਾਰੀ ਦੀ ਹੈ। ਮੈਂ ਕਦੇ ਕਥਾ ਨਹੀਂ ਸਾਂ ਕਰਦਾ, ਬੋਲਦਾ ਨਹੀਂ ਸਾਂ, ਪਰ ਮੈਂ ਇੱਕ ਨਾ ਬਨਾਰਸ ਸੱਚੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ ਉਪਦੇਸ਼ ਲੱਗਾ ਅਤੇ ਉਹਦੇ 'ਚ ਧਿਆਨ 'ਚ ਆਇਆ। ਸਤਿਗੁਰਾਂ ਨੇ ਹੁਕਮ ਦਿੱਤਾ ਹੈ ਕਿ ਇਹ ਜਥੇਦਾਰਾਂ ਸੂਬਿਆਂ ਦੀ ਇਕੱਲੀ ਜ਼ਿੰਮੇਵਾਰੀ ਨਹੀਂ, ਹਰ ਨਾਮਧਾਰੀ ਦਾ ਇਹ ਫਰਜ਼ ਬਣਦਾ ਕਿ ਸਤਿਗੁਰੂ ਰਾਮ ਸਿੰਘ ਨੇ ਜੋ ਸਾਨੂੰ ਚਾਨਣ ਦਿੱਤਾ ਉਹ ਅਸੀਂ ਦੁਨੀਆਂ ਨੂੰ ਦੱਸੀਏ, ਤਾਂ ਕਿ ਦੁਨੀਆਂ ਦੇ ਲੋਕ ਜਿਹੜੇ ਨੇ ਉਹ ਇਸ ਰਾਹ ਪੈ ਕੇ ਸੁੱਖ ਪ੍ਰਾਪਤ ਕਰ ਸਕਣ, ਇੱਥੇ ਵੀ ਅਤੇ ਅੱਗੇ ਵੀ। ਤਾਂ ਤੁਸੀਂ ਤਕੜੇ ਹੋ ਕੇ ਉਦਮ ਕਰੋ, ਨੌਜਵਾਨ ਜਿਹੜੇ ਹੋ ਤੁਸੀਂ, ਅਤੇ ਇਹ ਕੋਸ਼ਿਸ਼ ਕਰੋ ਭਈ ਆਪ ਟੀ ਵੀ ਨਾ ਵੇਖੋ, ਲੜਕੇ ਲੜਕੀਆਂ ਸਾਰੇ, ਅਤੇ ਜਿਹੜਾ ਕੋਈ ਆਖੇ ਲੱਗੇ ਉਹਨੂੰ ਘੱਟ ਤੋਂ ਘੱਟ ਟੀ ਵੀ ਤੋਂ ਤਾਂ ਰੋਕ ਦਿਓ। ਅੱਜ ਕੱਲ੍ਹ ਤਾਂ ਅਖਬਾਰਾਂ ਵਿੱਚ ਬੜਾ ਆਉਂਦਾ ਕਿ ਉਹਨੂੰ ਵੇਖਣ ਨਾਲ ਸਾਨੂੰ ਬੜੀਆਂ ਬਿਮਾਰੀਆਂ ਹੁੰਦੀਆਂ ਨੇ, ਉਹ ਵਕਤ ਵਾਧੂ ਜਾਂਦਾ। ਉਹ ਵਕਤ ਭਜਨ ਬਾਣੀ ਵਿੱਚ ਲਾਓ, ਸਤਿਗੁਰਾਂ ਦੀ ਸੇਵਾ ਵਿੱਚ ਲਾਓ, ਤਾਂ ਕਿ ਸਾਡੀ ਜੀਵਨ ਯਾਤਰਾ ਸਫਲ ਹੋਵੇ। ਅਤੇ ਇਸ ਸੰਸਾਰ 'ਤੇ ਜਦੋਂ ਆਦਮੀ ਆਉਂਦਾ ਉਹਦੇ ਨਾਲ ਕੁਛ ਕਦੇ ਬਿਮਾਰੀਆਂ, ਕਦੇ ਤੰਦਰੁਸਤੀਆਂ, ਕਦੇ ਵਿਹਾਰ ਚੰਗਾ ਹੋ ਗਿਆ, ਕਦੇ ਘੱਟ ਹੋ ਗਿਆ, ਕਦੇ ਥੋਬਾ ਹੋ ਗਈ, ਕਦੇ ਉਹਦੇ ਉਲਟ ਕੰਮ ਹੋ ਗਿਆ, ਇਹ ਕੰਮ ਚੱਲਦਾ ਰਹਿੰਦਾ। ਇਸ ਪਾਸੇ ਬਹੁਤਾ ਧਿਆਨ ਨਾ ਦਿਓ, ਇਹਨੂੰ ਐਂ ਸਮਝੋ ਵੀ ਜਿਵੇਂ ਰੋਟੀ ਖਾਧੀ ਹੈ, ਸੌਂ ਕੇ ਉੱਠ ਕੇ ਜਾਂ ਜੰਗਲ ਪਾਣੀ ਜਾ ਕੇ ਇਸ਼ਨਾਨ ਕਰ ਲਿਆ, ਇਹ ਰੂਟੀਨ ਹੈ ਰੋਜ਼ ਦੀ, ਇਸੇ ਤਰ੍ਹਾਂ ਹੀ ਇਹ ਹੋ ਜਾਂਦਾ। ਪਰ ਜੇ ਭਜਨ ਬਾਣੀ ਕਰੋਗੇ ਤਾਂ ਭਜਨ ਬਾਣੀ ਕਰਨ ਵਾਲਿਆਂ ਨੂੰ ਇਹ ਜਿਹੜਾ ਦੁੱਖ ਹੈ ਨਾ, ਉਹ ਦੁੱਖ ਨਹੀਂ ਜਾਪਦਾ, ਉਹ ਕਨਵਰਟ ਹੋ ਜਾਂਦਾ, ਬਦਲ ਜਾਂਦਾ, ਉਹ ਸੁੱਖ ਬਣ ਜਾਂਦਾ। ਤੁਸੀਂ ਭਜਨ ਬਾਣੀ ਕਰੋ ਤਕੜੇ ਹੋ ਕੇ, ਅਤੇ ਹੋਰਨਾਂ ਤੋਂ ਕਰਾਓ। ਈਰਖਾ ਨਿੰਦਿਆ ਚੁਗਲੀ ਤੋਂ, ਕਿਸੇ ਵਾਸਤੇ ਬੁਰਾ ਸੋਚਣ ਤੋਂ ਤਕੜੇ ਹੋ ਕੇ ਉੱਦਮ ਕਰੋ, ਅਤੇ ਇਸ ਤੋਂ ਬਚੀਏ ਅਸੀਂ। ਆਪਣਾ ਭਲਾ ਸਭ ਕਾਹੂ ਮੰਗਣਾ।
ਅਗਲੇ ਅੱਸੂ ਦੇ ਮੇਲੇ ਤੱਕ ਅਸਾਂ ਇਹ ਕੋਸ਼ਿਸ਼ ਕਰਨੀ ਹੈ, ਪ੍ਰਬੰਧਕ ਵਰਗ ਜਿਹੜਾ ਉਹ ਵੀ ਧਿਆਨ ਕਰ ਲੈਣ, ਅਤੇ ਜਿਹੜੇ ਬਾਕੀ ਸਾਧ ਸੰਗਤ ਆਏ ਉਹ ਵੀ ਚੇਤਾ ਰੱਖਣ ਇਸ ਗੱਲ ਦਾ। ਇੱਕ ਤਾਂ ਅਸਾਂ ਅਗਲੇ ਵੇਰਾਂ ਨੂੰ ਪੜਤਾਲ ਕਰਿਆ ਕਰਨੀ ਹੈ, ਕੋਈ ਜਗ੍ਹਾ ਬਣਾਵਾਂਗੇ ਜਿਹਦੇ 'ਤੇ ਅਸੀਂ ਵੇਖ ਕੇ ਉੱਥੋਂ ਫਿਰ ਜਾਣ ਦਿਆ ਕਰਾਂਗੇ ਦੀਵਾਨ ਵਿੱਚ। ਅਤੇ ਕਲਸ਼ ਨਹੀਂ ਲਾਇਆ, ਕੰਘਾ ਕੇਸਾਂ ਵਿੱਚ ਹੈਗਾ, ਮਾਈਆਂ ਦੇ ਵੀ ਸਿੰਘਾਂ ਦੇ ਵੀ, ਮਾਈਆਂ ਨੂੰ ਮਾਈਆਂ ਡਿਊਟੀ ਲੈ ਦੇਣਗੀਆਂ ਨੇ, ਸਿੰਘਾਂ ਨੂੰ ਸਿੰਘ ਡਿਊਟੀ ਦੇਣਗੇ, ਕੰਘਿਆਂ ਵਿੱਚ ਕਿਰਪਾਨਾਂ ਵਗੈਰਾ ਹੈਗੀਆਂ ਨੇ। ਬੀਬੀਆਂ ਜਿਹਨਾਂ ਨੇ ਇੱਥੇ ਮੱਥਾ ਟੇਕਣ, ਉਹਨਾਂ ਨੇ ਗੁੱਤਾਂ 'ਤੇ ਨਹੀਂ ਕੀਤੀਆਂ, ਕੇਸਾਂ 'ਚ ਪਾਣੀ ਪਾਏ ਨੇ। ਇਹ ਹੋਰ ਇਸ ਤਰ੍ਹਾਂ ਦੀਆਂ ਗੁਆਂਢੀ ਪੜਤਾਲਾਂ ਜਿਹੜੀਆਂ ਨੇ ਉਹ ਸਾਰੀਆਂ ਕੀਤੀਆਂ ਜਾਣਗੀਆਂ। ਬਹੁਤ ਅਸੀਂ ਹੇਠਾਂ 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 ਨੂੰ ਹੁੰਦੇ ਜਾਂਦੇ ਹਾਂ, ਫਿਰ ਅਸਾਂ ਇਹ ਵੀ ਕੋਸ਼ਿਸ਼ ਕਰਨੀ ਆ ਵੀ ਅਸਾਂ ਪਤਾ ਕਰਨਾ, ਜਿਹੜੇ ਇੱਥੇ ਦੀਵਾਨ 'ਚ ਮੱਥਾ ਟੇਕਣ ਆਉਂਦੇ ਨੇ ਉਹ ਜੰਗਲ ਜਾ ਕੇ ਹੱਥ ਮਾਂਜਦੇ ਨੇ, ਜੰਗਲ ਜਾਣ ਵੇਲੇ ਰੇਤਾ ਵਰਤਦੇ ਨੇ। ਮੈਨੂੰ ਗੱਲ ਯਾਦ ਆ ਗਈ ਹੈ, ਇੱਕ ਸਿੰਘ ਹੁਣੇ ਚੜ੍ਹਾਈ ਕੀਤਾ, ਅਰਜਨ ਸਿੰਘ, ਸਰਦਾਰ ਸਿੰਘ ਹੋਰੀ ਜਿਹੜੇ ਨੇ, ਸਰਦਾਰ ਸਿੰਘ ਮਹਿੰਦਰ ਸਿੰਘ ਸਾਹਿਬ, ਸਾਹਿਬ ਸਿੰਘ ਹੋਰਾਂ ਦੇ ਲੜਕੇ, ਸਰਦਾਰ ਸਿੰਘ ਦਾ ਸਹੁਰਾ ਸੀ ਉਹ, ਅਤੇ ਉੱਥੇ ਬ੍ਰਹਮਾ ਸਿੰਘ ਉਹਨਾਂ ਕੋਲ ਰਹਿੰਦਾ ਸੀ। ਉਹਨੇ ਦੱਸਿਆ ਉਹ ਜੰਗਲ ਜਾ ਕੇ ਅਤੇ ਰੇਤਾ ਵਰਤਦਾ ਸੀ, ਉਸ ਤੋਂ ਬਾਅਦ ਹੱਥ ਮਾਂਜਦਾ ਸੀ। ਅਤੇ ਉਹਨੂੰ ਬ੍ਰਹਮਾ ਸਿੰਘ ਨੇ ਆਖਿਆ ਵੀ ਤੂੰ ਇੰਨਾ ਕੁਛ ਕਰਦਾ, ਹੋਰ ਤਾਂ ਨਹੀਂ ਇੰਨਾ ਕਰਦੇ। ਉਹ ਆਉਂਦਾ ਜੇ ਮਰਿਆਦਾ ਰੱਖੀਏ ਤਾਂ ਸਗੁਰਾਂ ਦੇ ਘਰ 'ਚ ਪਹੁੰਚ ਜਾਈਦਾ, ਇਹ ਵੇਖ ਲਓ ਵੀ ਮਰਿਆਦਾ ਕਾਹਦੇ ਵਾਸਤੇ ਆ। ਸੋ ਇਹ ਸਾਰੀਆਂ ਅਗਾਂਹ ਤੋਂ ਗੱਲਾਂ ਕੋਸ਼ਿਸ਼ ਕਰਨੀ ਹੈ। ਇਹਦੇ ਵਿੱਚ ਟਾਈਮ ਵਾਲਾ ਭਜਨ ਦੀਆਂ ਜਾਂ ਪੈਰ ਦੇ ਤੜਕੇ ਉੱਠ ਕੇ ਇਸ਼ਨਾਨ ਕਰਨਾ ਜਾਂ 8 ਘੰਟੇ ਨਾਮ ਸਿਮਰਨ ਕਰਨਾ, ਇਹ ਕੋਈ ਨਹੀਂ ਜਮ੍ਹਾਂ ਕੀਤੀਆਂ ਇਹਦੇ ਵਿੱਚ। ਜਿਹੜੀਆਂ ਛੋਟੀ ਛੋਟੀ ਗੱਲਾਂ ਆਖੀਆਂ ਨੇ ਇਹਨਾਂ ਦਾ ਗਾਹ ਨੂੰ ਧਿਆਨ ਕਰ ਲਓ, ਅਸੂ ਦੇ ਮੇਲੇ ਤੱਕ ਕਲਫ ਜਿਹਨਾਂ ਨੇ ਲਾਏ ਨੇ ਲੈ ਜਾਣਗੇ ਉਹਨਾਂ ਦੇ, ਜੇ ਉਹਨਾਂ ਦੀ ਆਪਣਾ ਨੀਅਤ ਠੀਕ ਹੋਵੇ। ਇਹਦੇ ਇੱਕ ਇੱਥੇ ਜਿਹੜਾ ਪ੍ਰਯੋਗ ਤੁਰਿਆ ਜਿਹੜਾ ਸਾਰੇ ਸਾਲ ਵਾਸਤੇ, ਉਹਦੇ ਵਿੱਚ ਨੌਜਵਾਨ ਮੁੰਡੇ ਚਾਹੀਦੇ ਨੇ। ਮੈਂ ਕੱਲ੍ਹ ਵੀ ਆਖਿਆ ਸੀ ਮੇਰਾ ਮੁੰਡਾ ਪੁਲਿਸ 'ਚ ਭਰਤੀ ਕਰਾ ਦਿਓ, ਮੇਰੇ ਮੁੰਡੇ ਨੂੰ ਕਿਤੇ ਹੀ ਨੌਕਰੀ ਦਵਾ ਦਿਓ, ਜਿੱਥੇ ਲੱਗ ਸਕਦੀ ਲਵਾ ਦਿਓ, ਮੇਰੇ ਮੁੰਡੇ ਦਾ ਵਿਆਹ ਕਰ ਦਿਓ, ਮੇਰੇ ਮੁੰਡੇ ਦੇ ਘਰ ਮੁੰਡਾ ਨਹੀਂ ਹੋਇਆ ਉਹਦੇ ਮੁੰਡਾ ਹੋ ਜਾਵੇ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਬੜੇ ਜ਼ੋਰ ਨਾਲ ਆਉਂਦੀਆਂ ਨੇ, ਪਰ ਕਦੇ ਇਹ ਨਹੀਂ ਕਿਸੇ ਨੇ ਆਖਿਆ ਵੀ ਮੇਰਾ ਮੁੰਡਾ ਜਿਹੜਾ ਇੱਕ ਸਾਲ ਵਾਸਤੇ, ਦੋ ਸਾਲ ਵਾਸਤੇ, ਚਾਰ ਸਾਲ ਵਾਸਤੇ, ਸਾਰੀ ਉਮਰ ਵਾਸਤੇ ਪ੍ਰਯੋਗ 'ਚ ਲੱਗੇ, ਇੱਥੇ 8 ਘੰਟੇ ਨਾਮ ਸਿਮਰਨ ਕਰਿਆ ਕਰੇ, ਕਥਾ ਸੁਣੇ ਅਤੇ ਭਜਨ ਬਾਣੀ ਕਰੇ ਅਤੇ ਕਰਾਵੇ। ਇਹ ਨਹੀਂ ਆਉਂਦੇ, ਗਲਤ ਵਿਆਹ ਬੜੇ ਹੁੰਦੇ ਨੇ ਜਿਹੜੇ ਸਾਡੇ ਵਾਸਤੇ ਬੜਾ ਮੁਸ਼ਕਲ ਦਾ ਕਾਰਨ ਬਣ ਜਾਂਦੇ ਨੇ, ਨਾ ਅਸੀਂ ਛੱਡ ਸਕਦੇ ਹਾਂ, ਨਾ ਅਸੀਂ ਗ੍ਰਹਿਣ ਕਰ ਸਕਦੇ ਹਾਂ ਉਹਨਾਂ ਨੂੰ। ਇਹਨਾਂ ਵੱਲ ਪੂਰੀ ਤਰ੍ਹਾਂ ਧਿਆਨ ਦਿਓ, ਉਹਨਾਂ ਵਾਸਤੇ ਵੀ ਤੁਹਾਨੂੰ ਬਹਿ ਕੇ ਸੋਚਣਾ ਪਏਗਾ ਵੀ ਅਸਾਂ ਉਹਨਾਂ ਨਾਲ ਕਿਵੇਂ ਵਰਤਣਾ, ਵਰਤਣਾ ਕਿ ਨਹੀਂ ਵਰਤਣਾ, ਕੀ ਕੁਛ ਕਰਨਾ। ਉਹ ਇਹ ਗੱਲ ਇੱਥੇ ਕੁ ਪਹੁੰਚਦੀ ਜਾਂਦੀ ਹੈ ਵੀ ਜਾਂ ਤਾਂ ਅਸੀਂ ਉਹਨਾਂ ਵਿੱਚ ਰਲ ਜਾਈਏ ਅਤੇ ਜਾਂ ਸਾਨੂੰ ਉਹਨਾਂ ਨਾਲ ਵੱਖਰੇ ਹੋਣਾ ਪਵੇ। ਇਹ ਸਾਰੀਆਂ ਗੱਲਾਂ ਦਾ ਤੁਸੀਂ ਪੂਰਾ ਧਿਆਨ ਦਿਓ। ਇੱਕ ਕੱਲ੍ਹ ਜਿਹੜਾ ਮਾਸਟਰ ਨਿਹਾਲ ਸਿੰਘ ਉਹਨਾਂ ਨੇ ਆਖਿਆ ਸੀ, ਮੇਰਾ ਜੀਤ ਕਰਦਾ ਸੀ, ਮੈਂ ਉਦੋਂ ਹੀ ਆਖਦਿਆਂ ਕੁਛ ਗੱਲਾਂ ਮਨ ਵਿੱਚ ਕਮਜ਼ੋਰੀਆਂ ਆਉਂਦੀਆਂ ਸਨ। ਮੈਂ ਹੁਣ ਇਹ ਅਰਜ ਕਰਦਾ ਵੀ ਸੱਚ ਪਾਤਸ਼ਾਹ ਕਿਰਪਾ ਕਰਨ, ਇਹ ਸਗੁਰਾਂ ਦਾ ਘਰ ਹੈ, ਨਾ ਮੇਰਾ ਨਾ ਤੁਹਾਡਾ। ਬਖਸ਼ਿਸ਼ ਦਾ ਘਰਦਾਰ ਸਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ, ਸਗੁਰੂ ਪ੍ਰਤਾਪ ਸਿੰਘ ਨੇ ਇਹਨੂੰ ਚੰਗੀ ਤਰ੍ਹਾਂ ਚੌੜਾ ਕਰਕੇ ਖੋਲ੍ਹ ਕੇ ਰੱਖਿਆ। ਉਹ ਬਖਸ਼ਬੰਦੀ ਸਾਰਿਆਂ ਦੀ ਹੈ, ਪਰ ਜਿਨ੍ਹਾਂ ਨੇ ਕੋਈ ਗਲਤ ਵਿਆਹ ਜਾਂ ਲੈਣਾ ਦੇਣਾ ਕਿਸੇ ਦਾ, ਉਹਦੇ ਮੁਤਾਬਕ ਉਸ ਤਰ੍ਹਾਂ ਹੀ ਹੋਵੇਗਾ, ਉਹ ਨਿਬੜਨਾ ਪਏਗਾ ਆਪਸ ਵਿੱਚ। ਬਾਕੀ ਗੱਲ ਜਿਹੜੀ ਹੈ ਸਾਰਿਆਂ ਵਾਸਤੇ ਬਖਸ਼ਬੰਦੀ ਹੈ। ਹੁਣ ਆਉਣ ਵਾਲੇ ਅੱਸੂ ਦੇ ਮੇਲੇ ਤੱਕ ਜਿਹੜੇ ਨੌਜਵਾਨ ਬੱਚੇ ਇੱਥੇ ਪ੍ਰਯੋਗ ਵਿੱਚ ਰਹਿਣਗੇ, ਉਹਨਾਂ ਦੇ ਨਾਂ ਆਉਣੇ ਚਾਹੀਦੇ ਨੇ, ਇੱਕ ਤਾਂ ਇਹ ਚੀਜ਼। ਦੂਸਰਾ ਇਹ ਕਿ ਜਿਹੜੇ ਵੀ ਇਦੋਂ ਵੱਡੀ ਉਮਰ ਦੇ ਵੀ ਨੇ, ਅੱਸੂ ਦੇ ਮੇਲੇ ਤੱਕ ਉਹ ਆ ਕੇ ਦੱਸਣ ਕਿ ਅਸੀਂ ਅੱਗੇ 1 ਘੰਟਾ ਨਾਮ ਸਿਮਰਨ ਇਸ ਤਰ੍ਹਾਂ ਕਰਦੇ, ਉਦੋਂ ਤੋਂ ਅਸਾਂ ਸ਼ੁਰੂ ਕਰਤਾ। ਜਿਹੜੇ 1 ਘੰਟਾ ਕਰਦੇ ਨੇ ਉਹ ਇਹ ਆਖਣ ਵੀ ਅਸੀਂ 2 ਘੰਟੇ ਜਾਂ 4 ਘੰਟੇ ਕਰਨਾ ਸ਼ੁਰੂ ਕਰ ਦਿੱਤਾ। ਜਿਹੜੇ 2-4 ਘੰਟੇ ਕਰਦੇ ਨੇ ਉਹ ਇਹ ਦੱਸਣ ਕਿ ਅਸੀਂ 8 ਘੰਟੇ ਸ਼ੁਰੂ ਕਰਤਾ। ਮੈਨੂੰ ਗੱਲ ਅੱਗੇ ਵੀ ਤੁਹਾਨੂੰ ਮੈਂ ਅਰਜ ਕੀਤੀ ਹੋਵੇਗੀ, ਉਹ ਸਾਡੀ ਜਿਹੜੀ ਇੱਥੇ ਕਿਰਪਾ ਸਗੁਰਾਂ ਦੀ ਰਜਾ ਹੈ ਨਾ, ਉਹ ਅਫਰੀਕਾ ਦੇ ਜਾ ਕੇ ਹੋ ਜਾਂਦੀ ਹੈ। ਪ੍ਰੀਤਮ ਸਿੰਘ ਹੋਰੀ ਮਠਾੜੂ ਨੇ ਉੱਥੇ, ਉਹ ਪਹਿਲਾਂ ਮੈਨੂੰ ਉਹਨਾਂ ਨੇ ਆਖਿਆ ਵੀ ਮੇਰੇ ਪਰਿਵਾਰ ਨੂੰ ਬਿਠਾ ਕੇ ਆਖੋ ਵੀ ਘੱਟੋ ਘੱਟ 6 ਘੰਟੇ ਨਾਮ ਸਿੰਘ ਨੂੰ ਜ਼ਰੂਰ ਕਰਿਆ ਕਰਨ। ਉਹ ਵਿਹਾਰ ਕਰਦੇ ਨੇ, ਵਿਹਲੇ ਨਹੀਂ, ਉਹ ਨਾਮਧਾਰੀ ਸੰਗਤ ਦਾ ਖਜ਼ਾਨਚੀ ਦਾ ਕੰਮ ਨਿਭਾਉਂਦੇ ਨੇ, ਆਪਣਾ ਬਿਜਲੀ ਦਾ ਜਾਂ ਹੋਰ ਕੋਈ ਜਿਹੜਾ ਵਿਹਾਰ ਉਹਨਾਂ ਦਾ ਕਰਦੇ ਨੇ, ਘਰ ਦਾ ਉਹ ਵੀ ਕਰਦੇ ਨੇ। ਅਗਲੇ ਉਦੋਂ ਅਗਲੇ ਸਾਲ ਆਖਣ ਲੱਗੇ ਇਹ ਗੱਲ ਵੀ ਨਾ ਠੀਕ ਨਹੀਂ ਹੈਗੀ ਕਿ 8 ਘੰਟੇ ਨਾ ਕਰੀਏ ਤਾਂ ਦਿਹਾੜੀ ਤਾਂ ਨਹੀਂ ਪੂਰੀ ਹੁੰਦੀ, 8 ਘੰਟੇ ਦੀ ਦਿਹਾੜੀ ਅੱਜ ਕੱਲ੍ਹ ਗਿਣੀ ਜਾਂਦੀ ਹੈ। ਅਤੇ ਉਹਨਾਂ ਨੇ ਇਹ ਕੰਮ ਸ਼ੁਰੂ ਕੀਤਾ। ਇੱਕ ਬੁੱਧ ਰਾਮ ਜੀ ਅਤੇ ਵੀਰ ਚੰਦ ਜੀ ਦਾੜੀ ਕੇਸਾਂ ਵਾਲੇ ਸਨ, ਵੈਸੇ ਮਾਈਸਰਖਾਨੇ ਤੋਂ ਉੱਥੇ ਤਨਜ਼ਾਨੀਆ ਵਿੱਚ ਰਹਿੰਦੇ ਸਨ, ਉਹ ਵੀ ਇਸੇ ਤਰ੍ਹਾਂ ਹੀ 8-8 ਘੰਟੇ ਨਾਮ ਸਿਮਰਨ ਕਰਦੇ ਸਨ ਅਤੇ ਵਿਹਾਰ ਵੀ ਆਪਣਾ ਕਰਦੇ ਸਨ। ਇਹ ਤਾਂ ਅਸੀਂ ਵੇਖਦੇ ਹਾਂ ਵੀ ਫਲਾਣਾ ਆਦਮੀ ਬੜੇ ਪੈਸੇ ਕਮਾਉਂਦਾ, ਫਲਾਣੇ ਨੇ ਗਲਤ ਵਿਆਹ ਕਰ ਲਿਆ, ਜੇ ਮੈਂ ਕਰ ਲਵਾਂਗਾ ਤਾਂ ਕੀ ਹੋ ਜਾਏਗਾ। ਲੇਕਿਨ ਇਹ ਨਹੀਂ ਵੇਖਦੇ ਕਿ ਇਹਨੇ ਬੰਦੇ ਜਿਹੜੇ 8-8 ਘੰਟੇ ਨਾਮ ਸਿਮਰਨ ਕਰਦੇ ਨੇ ਅਤੇ ਮੈਂ ਵੀ ਉਸ ਤਰ੍ਹਾਂ ਕਰਾਂ, ਨੀਵੇਂ ਪਾਸੇ ਨੂੰ ਜਾਂਦੇ ਹਾਂ, ਉੱਚੇ ਪਾਸੇ ਨੂੰ ਜਾਣ ਨੂੰ ਜੀ ਨਹੀਂ ਕਰਦਾ। ਸੋ ਜਿਹੜੇ ਸਾਧ ਸੰਗਤ ਵਾਲੇ ਪੈਸਾ ਲਾਉਂਦੇ ਨੇ, ਉਹਨਾਂ ਦੇ ਸਗੁਰਾਂ ਦੀ ਬੜੀ ਕਿਰਪਾ ਹੈ, ਸਗੁਰੂ ਕਿਰਪਾ ਕਰਨ, ਸਾਧ ਸੰਗਤ ਨੂੰ ਬਹੁਤ ਬਹੁਤ ਪੈਸੇ ਦੇਣ, ਪਰ ਉਹ ਪੈਸਾ ਕੋਈ ਗਲਤ ਵਿਆਹ 'ਤੇ ਖਰਚਣਾ ਹੋਵੇ, ਕੋਈ ਸਿਨੇਮਿਆਂ 'ਤੇ ਖਰਚਣਾ ਹੋਵੇ, ਕੋਈ ਮਾਸ ਸ਼ਰਾਬ 'ਤੇ ਦਾੜੀਆਂ ਮੰਨਣ 'ਤੇ ਖਰਚਣਾ ਹੋਵੇ, ਉਹ ਪੈਸਾ ਸਾਧ ਸੰਗਤ 'ਚ ਖਰਚ ਹੋਵੇ। ਸੋ ਹੁਣ ਅਗਲੇ ਅੱਸੂ ਦੇ ਮੇਲੇ ਤੱਕ ਪ੍ਰਬੰਧਕ ਵਰਗ ਅਤੇ ਸਾਧ ਸੰਗਤ ਆਪੋ ਆਪਣੇ ਘਰਾਂ 'ਚ ਪਿੰਡਾਂ 'ਚ ਜਿੱਥੇ ਜਾਓ ਉਹਨਾਂ ਨੂੰ ਆਖੋ ਕੱਲ੍ਹ ਫਲਾ ਦੇ ਬਈ, ਇਹ 6 ਮਹੀਨੇ ਬੜੇ ਨੇ, ਇਹਦੂ ਪਹਿਲਾਂ ਮੈਨੂੰ ਲੈ ਜਾਣਾ। ਕੰਘੇ ਕੇਸਾਂ 'ਚ ਕਿਰਪਾਨਾਂ ਵਾਲੇ ਰੋਜ਼ ਸਣੇ ਕੇ ਸੀ ਘੱਟੋ ਘੱਟ ਇਸ਼ਨਾਨ ਸੂਰਜੋਂ ਪਹਿਲਾਂ। ਇਹ ਅੱਸੂ ਦੇ ਮੇਲੇ ਤੱਕ ਪੂਰੀ ਤਿਆਰੀ ਹੋਵੇ, ਬੀਬੀਆਂ ਗੁੱਤਾਂ ਕਰਨੀਆਂ ਛੱਡ ਦੇਣ ਅਤੇ ਜੂੜੇ ਕਰਿਆ ਕਰਨ। ਜਿੰਨਾ ਕੁ ਸਗੁਰੂ ਕਿਰਪਾ ਕਰਦੇ ਨੇ, ਜਿਹੜੀ ਜਿੰਨੀ ਚੰਗੀ ਗੱਲ ਹੁੰਦੀ ਹੈ ਨਾ ਉਹ ਸਗੁਰਾਂ ਦੀ ਕਿਰਪਾ ਨਾਲ ਹੁੰਦੀ ਹੈ, ਜਿੰਨੀ ਮਾੜੀ ਗੱਲ ਹੁੰਦੀ ਉਹ ਸਾਡੀ ਆਪਣੀ ਗੱਲ ਨਾਲ ਹੁੰਦੀ ਹੈ। ਇਹ ਗੱਲ ਪੂਰੀ ਤਰ੍ਹਾਂ ਸਮਝ ਕੇ ਤੁਰਨਾ ਚਾਹੀਦਾ। ਸੋ ਮੈਂ ਇਹੋ ਹੀ ਅਰਜ਼ ਕਰਕੇ ਆਪ ਤੋਂ ਅੱਗੇ ਲਵਾਂਗਾ।
आपने गुरु का सरवण किया। असि उस देश विच बैठे हां जिस देश दे लोकां ने साडे उते जाके राज करन लई सानू वखरो वखरे करके उन्हां ने अपना फायदा उठाया, ये प्रथा चलाई। मेरे अपने विचार अनुसार कई सिंह सभा जिस तरह चली, इतिहास पढ़ के वेखो, सिंह सभा चलाई इन्होंने 1928 दे विच, जिस विच सतगुरु राम सिंह सच्चे पातशाह नूं प्रदेश लैके गए ने, पर वह भी इन्हों का मंत्र पूरा ना हो सकया। सिंह सभा दे विच ऐसे बंदे आ गए जिहड़े एक दूजे दे पैरियां सलाउंदे सन, ਜਿਹੜੇ ਇੱਕ ਦੂਜੇ ਪੈਰੀਆਂ ਸਲਾਉਂਦੇ ਸਨ, ਉਹਨਾਂ ਨੂੰ ਗੁਰੂ ਦੀ ਮੱਤ ਸੀ, ਇਸ ਵਾਸਤੇ ਉਹ ਇਹਨਾਂ ਦੇ ਆਖੇ ਨਹੀਂ ਸਨ ਲੱਗਦੇ। ਫਿਰ ਉਹਨਾਂ ਨੂੰ ਇਹਨਾਂ ਨੇ ਕੱਢ ਕੇ ਵਿੱਚੋਂ, ਤੇ ਇਹ ਜਿਹੜਾ ਭਾਈ ਗੁਰਦਾਸ ਨੇ ਤੁਸੀਂ ਸੁਣਿਆ ਸੀ ਹੁਣੇ ਵੀ ਪੈਰੀ ਪੈਣਾ ਜੱਗ ਵਰਤਾਇਆ, ਪੈਰੀ ਪੈਣਾ ਜੱਗ ਵਰਤਾਇਆ ਵਾਲੀ ਜਿਹੜੀ ਗੱਲ ਸੀ ਨਾ, ਜਿਹੜੀ ਸਹੁਰਾਂ ਦੀ ਗੁਰੂ ਮੱਤ ਵਾਲੀ ਗੱਲ, ਉਹ ਕੱਢੀ ਤੇ ਹੱਥ ਮਿਲਾਉਣਾ ਸਿਖਾਇਆ ਇਹਨਾਂ ਨੇ, ਇੱਕ ਦੂਜੇ ਨੂੰ ਸਲੂਟ ਕਰਨਾ ਸਿਖਾਇਆ, ਤੇ ਉਸ ਦੁੱਖ ਨੂੰ ਸਫਲ ਕੀਤਾ। ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ। ਤੁਸੀਂ ਪੜ੍ਹ ਕੇ ਵੇਖੋ ਇਤਿਹਾਸ, ਗਿਆਨੀ ਗਿਆਨ ਸਿੰਘ ਹੋਰੀ ਲਿਖਦੇ ਨੇ, ਇਹ ਜੋ ਆਕਲ ਆਲਮ ਦਿਸੈ ਅੰਗਰੇਜ਼ਨ ਕੀ ਚੱਕੀ ਪੀਸੈ। ਮੈਂ ਜ਼ਿਆਦਾ ਨਹੀਂ ਜਾਂਦਾ ਇਸ ਪਾਸੇ, ਪਰ ਤੁਹਾਨੂੰ ਥੋੜ੍ਹੀ ਜਿਹੀ ਗੱਲ ਦੱਸਣੀ ਚਾਹੁੰਦਾ। ਉਸ ਦੇਸ਼ ਵਿੱਚ ਅਸੀਂ ਬੈਠੇ ਹਾਂ ਜਿਨ੍ਹਾਂ ਨੇ ਜਾ ਕੇ 400 ਸਾਲ ਸਾਡੇ ਦੇਸ਼ 'ਤੇ ਰਾਜ ਕੀਤਾ, ਪਰ ਤੁਹਾਨੂੰ ਇਹ ਪਤਾ ਬਈ ਕਦੇ ਅੰਗਰੇਜ਼ਾਂ ਨੇ ਰੇਪ ਪਜਾਮੇ 'ਤੇ ਅਚਕਣਾ ਪਾ ਕੇ ਜਾਂ ਕੇਸ ਦਾੜੀ ਰੱਖ ਕੇ ਅਤੇ ਪੱਗਾਂ ਬੰਨੀਆਂ ਸਨ ਜਾ ਕੇ 400 ਸਾਲ ਸਾਡੇ ਤੇ ਰਾਜ ਕਰਕੇ, ਤੇ ਉਹਨਾਂ ਨੇ ਇਸ ਤਰ੍ਹਾਂ ਨਹੀਂ ਕੀਤਾ। ਅਸੀਂ ਥੋੜੇ ਚਿਰ ਵਿੱਚ ਆ ਕੇ ਤੇ ਆਪਣੇ ਪਹਿਰਾਵੇ ਬਦਲ ਕੇ ਆਪਣੇ ਉਹ ਕੇਸ ਜਿਹੜੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇਹ ਆਖਿਆ ਸੀ ਕਿ ਇਹਨ ਉਤਰਨ ਕੇ ਸੀਸ ਪੈ ਵਾਰ ਦੀਏ ਸੁਚਾਰ, ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਤੇ ਅਸੀਂ ਜਿਹੜੇ ਜਿਉਂਦੇ ਹਾਂ ਕਈ ਹਜ਼ਾਰ, ਸਾਨੂੰ ਉਹ ਚੇਤਾ ਹੀ ਨਾ ਹੋਵੇ ਵੀ ਆਪਣੇ ਪੁੱਤਰ ਸਾਡੇ ਦੇ ਵਾਰੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਕ ਆਪਣੇ ਭਰਾਵਾਂ ਨੂੰ, ਆਪਣੇ ਪੁੱਤਰਾਂ ਨੂੰ, ਆਪਣੇ ਚਾਚਿਆਂ ਤਾਇਆਂ ਨੂੰ ਪੁੱਛ ਲਿਆ ਕਰੋ ਬਈ ਵੇਖ ਕਰ, ਜੇ ਤੇਰਾ ਕੰਮ ਨਹੀਂ ਸਿਰ ਬਣਾਉਣਾ, ਗੁਰੂ ਗੋਬਿੰਦ ਸਿੰਘ ਦੇ ਹੁਕਮ ਦੀ ਅਵਗਿਆ ਹੁੰਦੀ ਹੈ। ਇਹ ਜਿਹੜੇ ਹਿੰਦੂ ਨੇ ਇਹ ਰਾਮ ਨੂੰ ਮੰਨਦੇ ਨੇ, ਤੁਹਾਡਾ ਇਹਨਾਂ ਨਾਲ ਕੋਈ ਵਾਸਤਾ ਨਹੀਂ, ਹਿੰਦੂਆਂ ਨੂੰ ਆਖ ਸਿੱਖਾਂ ਨਾਲ ਤੁਹਾਡਾ ਕੋਈ ਵਾਸਤਾ ਨਹੀਂ, ਭਗਵਾਨ ਕ੍ਰਿਸ਼ਨ ਨੂੰ ਮੰਨਦੇ ਨੇ ਇਹਨਾਂ ਨਾਲ ਤੁਹਾਡਾ ਕੋਈ ਵਾਸਤਾ ਨਹੀਂ, ਉਹਨਾਂ ਨੂੰ ਆਖਿਆ ਤੁਹਾਡਾ ਇਹਨਾਂ ਨਾਲ ਕੋਈ ਵਾਸਤਾ ਨਹੀਂ, ਇਸ ਤਰ੍ਹਾਂ ਕਰਕੇ ਸਾਨੂੰ ਆਪਸ ਵਿੱਚ ਲੜਾਇਆ। ਉਹ ਰਾਮ ਜਿਸਦੇ ਨਾਂ ਤੋਂ ਸਾਨੂੰ ਜਿੱਥੇ ਅਸੀਂ ਉਹ ਸਿੱਖ ਬਣਦੇ ਹਾਂ ਜਿਹੜੇ ਅੰਗਰੇਜ਼ਾਂ ਦੇ ਅਸਰ ਹੇਠਾਂ ਵਾਲੇ, ਤਾਂ ਅਸੀਂ ਸਮਝਦੇ ਹਾਂ ਇਹ ਬੜਾ ਮਾੜਾ ਕੰਮ ਹੈ ਜੇ ਰਾਮਾਇਣ ਸੁਣੀਏ ਜਾਂ ਭਗਵਾਨ ਰਾਮ ਦਾ ਨਾਮ ਸੁਣੀਏ, ਪਰ ਕਦੇ ਆਪਣੇ ਗੁਰਬਾਣੀ ਵਿੱਚ ਪੜ੍ਹੋ। ਗੁਰੂ ਤੇਗ ਬਹਾਦਰ ਦਾ ਹੁਣ ਦਿਨ ਮਨਾਇਆ 300 ਸਾਲਾ ਦਿਨ, ਤੇ ਕਦੇ ਸੋਚਿਆ ਕਿ ਉਹ ਰਾਮ ਕਿੱਥੇ ਸਹਾਇਤਾ ਕਰਦਾ? ਉਹ ਰਾਮ ਉੱਥੇ ਸਹਾਇਤਾ ਕਰਦਾ, ਇਹ ਇੱਕ ਰਮੰਤੀ ਰਾਮ ਆ ਉਹ ਨਹੀਂ, ਜਿਹੜਾ ਦਸ਼ਰਥ ਦਾ ਪੁੱਤਰ ਰਾਮ ਆ ਉਹ ਕਿੱਥੇ ਸਹਾਇਤਾ ਕਰਦਾ, ਜਿਹੜਾ ਰਾਘਵਾਂ ਦੀ ਕੁੱਲ 'ਚ ਰਾਮ ਹੋਇਆ ਉਹ ਕਿੱਥੇ ਸਹਾਇਤਾ ਕਰਦਾ? ਉਸ ਵੇਲੇ ਸਹਾਇਤਾ ਕਰਦਾ, ਸੰਗ ਸਖਾ ਸਭ ਤਜ ਗਏ, ਕਹੁ ਦਾ ਨਿਭੇਉ ਸਾਥ, ਕਹੁ ਨਾਨਕ ਇਹ ਬਿਪਤ ਮੈਂ ਟੇਕ ਏਕ ਰਘੁਨਾਥ। ਪਰ ਉਹਨਾਂ ਨੇ ਸਾਨੂੰ ਭੁਲਾ ਦਿੱਤਾ, ਉਹਨਾਂ ਨੇ ਆਖਿਆ ਇਹ ਨਹੀਂ ਤੁਹਾਡੇ ਗੁਰੂ, ਤੁਹਾਡਾ ਗੁਰੂ ਤੇ 1526 ਦਾ ਗੁਰੂ ਨਾਨਕ ਹੋਇਆ, ਪਹਿਲਾਂ ਗੁਰੂ ਤੁਹਾਡਾ ਹੈ ਹੀ ਕੋਈ ਨਹੀਂ। ਉਹਨਾਂ ਨੇ ਸਾਰੀਆਂ ਦੁੱਖਾਂ ਭੁਲਾ ਦਿੱਤੀਆਂ। ਸਤਿਯੁਗ ਤਾਂ ਮਾਣਿਓ, ਛਲਿਓ ਬਲ ਬਾਵਨ ਪਾਇਓ, ਤ੍ਰੇਤਾ ਤਾਂ ਮਾਣਿਓ, ਰਾਮ ਰਘਵੰਸ ਕਹਾਇਓ, ਬਾਪੁਰ ਕ੍ਰਿਸ਼ਨ ਮੁਰਾਰ। ਇੱਕ ਵਾਰ ਸਾਰੇ ਗੱਜ ਕੇ ਆਖੋ ਧੰਨ ਸ੍ਰੀ ਗੁਰੂ ਕ੍ਰਿਸ਼ਨ ਚੰਦਰ ਜੀ ਮਹਾਰਾਜ। ਮੈਂ ਤੁਹਾਨੂੰ ਅੱਜ ਤਾਂ ਖਵਾਇਆ, ਅੱਜ ਭਗਵਾਨ ਦਾ ਜਨਮ ਦਿਨ ਹੈ। ਅਸੀਂ ਹਿੰਦੂਆਂ ਦੇ ਮੰਦਰ ਵਿੱਚ ਜਾ ਕੇ ਭਗਵਾਨ ਕ੍ਰਿਸ਼ਨ ਦੇ ਨਾਂ ਦੀ ਕੋਈ ਗੱਲ ਕਰ ਸਕਦੇ ਹਾਂ, ਪਰ ਮੈਂ ਸਮਝਦਾ ਨਹੀਂ ਉਹ ਗੱਲ ਉਨੀ ਇੱਥੇ ਕਰਨੀ ਚਾਹੀਦੀ ਜਿੰਨੀ ਅਸੀਂ ਉੱਥੇ ਜਾ ਕੇ ਕਰਨੀ ਹੈ, ਕਿਉਂਕਿ ਸਾਡੇ ਉਹ ਵੀ ਨੇ ਸਤਿਗੁਰਾਂ ਦੇ ਹੁਕਮ ਅਨੁਸਾਰ। ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਉਗਰ ਸੈਨ ਕੋ ਰਾਜ ਅਭੈ ਭਗਤਾ ਜਨ ਦਿਓ, ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ। ਐਸ ਕੜੀ ਦੇ ਨਾਲ ਜੋੜਿਆ ਉਹਨਾਂ ਨੂੰ ਬਾਣੀ ਅਨੁਸਾਰ, ਪਰ ਅੰਗਰੇਜ਼ਾਂ ਨੇ ਸਾਨੂੰ ਭੁਲਾ ਦਿੱਤਾ। ਸੋ ਮੈਂ ਇਹੋ ਹੀ ਤੁਹਾਡੇ ਕੋਲ ਅਰਜ਼ ਕਰਨੀ ਹੈ, ਜਿਸ ਤਰ੍ਹਾਂ ਨਾਗੀ ਹੋਰਾਂ ਨੇ ਤੁਹਾਨੂੰ ਗੱਲ ਦੱਸੀ ਹੈ, ਉਹਨਾਂ ਨੇ ਕੋਈ 2-3 ਮਿੰਟ, ਜਿਸ ਤਰ੍ਹਾਂ ਪੰਡਿਤ ਹੋਰਾਂ ਨੇ ਤੁਹਾਨੂੰ ਪਹਿਲਾਂ ਆਖਿਆ ਸੀ ਵੀ ਅਸੀਂ ਜਿਹੜਾ ਕੁਛ ਸੁਣਨਾ ਉਹਦੇ ਵੱਲ ਧਿਆਨ ਦੇ ਕੇ ਸੁਣੀਏ, ਫਿਰ ਸਾਡਾ ਉਹ ਜਿਸ ਤਰ੍ਹਾਂ ਉਹਨਾਂ ਨੇ ਨਾਗੀ ਹੋਰਾਂ ਨੇ ਆਖਿਆ ਵੀ ਜਿਸ ਵੇਲੇ ਧਿਆਨ ਦੇ ਕੇ ਸੁਣੀਏ, ਫਿਰ ਉਹ ਜਿਹੜਾ ਧਿਆਨ ਦਿੰਦਾ ਹੈ ਨਾ ਉਸ ਦੇ ਸਵਾਦ ਦਾ ਉਹ ਹੀ ਸਮਝ ਸਕਦਾ। ਤੁਸੀਂ ਪਛਾਦਾ ਛਕਦੇ ਹੋ, ਪਛਾਦਾ ਛਕਦਿਆਂ ਛਕਦਿਆਂ ਤੁਹਾਨੂੰ ਲਾਂਗਰੀ ਨੇ ਪੁੱਛਿਆ ਬਈ ਭਾਜਾ ਲੂਣ ਤੇ ਨਹੀਂ ਬਹੁਤਾ, ਤੇ ਜਦੋਂ ਤੁਹਾਡਾ ਧਿਆਨ ਵਿੱਚ ਨਹੀਂ ਨਾ ਹੋਏਗਾ ਤੁਸੀਂ ਜ਼ਰੂਰ ਆਖੋਗੇ,
ਅੱਛਾ ਹੁਣ ਮੈਂ ਇਹ ਗੁਰਕੀ ਖਾ ਕੇ ਦੱਸਾਂਗਾ ਮੈਨੂੰ ਇਹਦਾ ਸਵਾਦ ਦਾ ਪਤਾ ਨਹੀਂ। ਇਹੋ ਹਾਲਤ ਸਾਡੀ ਇੱਥੇ ਹੈ ਕਿ ਅਸੀਂ ਇੱਧਰ ਧਿਆਨ ਨਹੀਂ ਦਿੰਦੇ, ਧਿਆਨ ਸਾਡਾ ਹੋਰ ਪਾਸੇ ਹੁੰਦਾ, ਧਿਆਨ ਸਾਡਾ ਉਹ ਜਿਸ ਤਰ੍ਹਾਂ ਪਰਹੇਜ਼ ਤੇ ਵੱਧ ਪਰਹੇਜ਼ੀ ਜਿਹੜੀ ਹੈ ਨਾ ਉਸ ਪਾਸੇ ਸਾਡਾ ਧਿਆਨ ਹੁੰਦਾ, ਇਹਦੇ ਉਲਟ ਧਿਆਨ ਹੁੰਦਾ ਜਿਹੜਾ ਕੋਈ ਸੁਣਨਾ ਹੁੰਦਾ ਫਿਰ ਸਾਡੇ ਧਿਆਨ ਵਿੱਚ ਉਹ ਮਨ ਵਿੱਚ ਉਹ ਚੀਜ਼ ਨਹੀਂ ਆਉਂਦੀ। ਜੈਸੋ ਮਨ ਲਾਗਤ ਹੈ ਲੇਖਕ ਉਹ ਲਿਖ ਹੈ ਬਿਖ ਹੈ ਹਰ ਜਸ ਲਿਖਤ ਨਾ ਤੈਸੋ ਠਹਿਰਾ ਬਈ। ਆਦਮੀ ਹਿਸਾਬ ਕਰਦਾ ਕਰਦਾ ਲੇਖਾ ਕਰਦਾ ਸਾਰੇ ਦਿਨ ਦਾ, ਕਿੰਨੇ ਥਾਨ ਬਜਾਜੀ ਦੇ ਵੇਚ ਲਏ, ਕਿੰਨੇ ਡੱਬੇ ਘਿਓ ਦੇ ਵੇਚ ਲਏ, ਕਿੰਨਾ ਸਾਬਣ ਵੇਚ ਲਿਆ, ਉਹ ਕਰਦਿਆਂ ਕਰਦਿਆਂ ਉਹ ਇੰਨਾ ਹਿਸਾਬ ਵਿੱਚ ਜੁੜ ਜਾਂਦਾ ਉਹਦੇ ਸਾਹਮਣੇ ਦੀ ਕੋਈ ਬੰਦਾ ਲੰਘ ਜਾਂਦਾ, ਮਗਰ ਉਹਨੂੰ ਆ ਕੇ ਪੁੱਛਦਾ ਇੱਕ ਬੰਦਾ ਇਹ ਮੇਰਾ ਇੱਕ ਫਲਾਣਾ ਦੋਸਤ ਮੇਰਾ ਭਰਾ ਇੱਥੋਂ ਲੰਘਿਆ ਸੀ ਤੈਨੂੰ ਪਤਾ, ਮਤਲਬ ਮੈਂ ਹਿਸਾਬ ਕਰਦਾ ਹਾਂ ਬੈਠਾ ਮੈਨੂੰ ਕੋਈ ਪਤਾ। ਇਸ ਤਰ੍ਹਾਂ ਹੀ ਜਿਹੜੇ ਸਗਰੂ ਵਾਲੇ ਪਾਸੇ ਦੇ ਨੇ ਉਹਨਾਂ ਨੂੰ ਅੱਖਾਂ ਵੀ ਖੁੱਲੀਆਂ ਹੋਣਗੀਆਂ, ਅੱਖਾਂ ਖੁੱਲੀਆਂ ਹੁੰਦਿਆਂ ਉਹਨਾਂ ਨੂੰ ਸਾਰਾ ਕੁਛ ਨਹੀਂ ਦਿਸੇਗਾ, ਜਿਵੇਂ ਅਰਜਨ ਨੂੰ ਨਹੀਂ ਸੀ ਦਿਸਿਆ। ਭਗਵਾਨ ਕ੍ਰਿਸ਼ਨ ਦਾ ਭਗਤ ਅਰਜਨ ਹੋਇਆ ਤੇ ਉਹਨਾਂ ਦੇ ਤੀਰ ਹੁਣ ਤੱਕ ਮਸ਼ਹੂਰ ਨੇ, ਕਿਉਂ ਮਸ਼ਹੂਰ ਨੇ ਕਿ ਉਹਨਾਂ ਨੇ ਉਸ ਟ੍ਰੈਕ ਦੇ ਵਿੱਚ ਚੱਲ ਕੇ ਗੁਰੂ ਦੀ ਆਗਿਆ ਦਾ ਪਾਲਣ ਕਰਦਿਆਂ ਹੋਇਆ ਉਹ ਵਿਦਿਆ ਪ੍ਰਾਪਤ ਕੀਤੀ ਤੇ ਉਸ ਦੇ ਇਮਤਿਹਾਨ ਵਿੱਚ ਉਹ ਸਫਲ ਹੋਏ। ਉਹ ਕੀ ਸੀ? ਔਰ ਗੁਰੂ ਦੀ ਖੁਸ਼ੀ ਪ੍ਰਾਪਤ ਕੀਤੀ। ਇਹ ਬੜੀ ਔਖੀ ਗੱਲ ਹੈ, ਜਿਹੜਾ ਗੁਰੂ ਦੀ ਖੁਸ਼ੀ ਪ੍ਰਾਪਤ ਕਰ ਲੈਂਦਾ ਤੁਸੀਂ ਇੱਥੇ ਆਪਣੇ ਪੈਸਿਆਂ ਵਾਸਤੇ ਉਸ ਅਫਸਰ ਦੀ ਖੁਸ਼ੀ ਪ੍ਰਾਪਤ ਕਰਨਾ ਚਾਹੁੰਦੇ ਜਿਹੜਾ ਤੁਹਾਨੂੰ ਇਮੀਗ੍ਰੈਂਟ ਬਣਾਉਂਦਾ ਇੱਥੇ, ਤੇ ਉਹ ਕਈਆਂ ਨੂੰ ਬਣਾ ਦਿੰਦਾ ਕਈਆਂ ਨੂੰ ਨਹੀਂ ਬਣਾਉਂਦਾ। ਇਹ ਕਹਿੰਦੇ ਦਿਲ ਨਹੀਂ ਤੋੜਦੇ ਵੀ ਫਲਾਣਾ ਫਲਾਣਾ ਨਹੀਂ ਬਣਿਆ ਤੇ ਮੈਂ ਨਹੀਂ ਉਹਦੇ ਫਿਰ ਦਰਖਾਸਤ ਦੇਣੀ ਜਾ ਕੇ, ਪਰ ਇਧਰੋਂ ਸਾਹਸ ਨਹੀਂ ਅਸੀਂ ਦਿਲ ਤੋੜਦੇ ਹਾਂ। ਉਹ ਫਲਾਣਾ ਵੇਖੋ ਜੀ ਉਹ ਕਰਨ ਲੱਗਾ ਸੀ ਉਹ ਕਰਕੇ ਛੱਡ ਸਭ ਕੁਛ ਛੱਡ ਬੈਠਾ, ਉਹ ਤੂੰ ਫਲਾਣੇ ਦਾ ਕੁਛ ਨਹੀਂ ਬਣਿਆ। ਮੇਰਾ ਸਿਰਫ ਕਹਿਣ ਤੋਂ ਮਤਲਬ ਇਹ ਹੈ ਬਈ ਜਿਵੇਂ ਅਸੀਂ ਦੁਨਿਆਵੀ ਪਾਸੇ ਲੱਗ ਕੇ ਇਹ ਚੀਜ਼ ਕਰਦੇ ਹਾਂ। ਭਾਈ ਗੁਰਦਾਸ ਜੀ ਨੇ ਲਿਖਿਆ ਅਮਲੀ ਰਚਨ ਅਮਲੀਆਂ ਸੋਫੀ ਸੋਫੀ ਵੇਲ ਕਰਨ ਦੇ, ਜੁਆਰੀ ਜੁਆਰੀਆਂ ਵੇ ਕਰਮੀ ਵੇ ਕਰਮ ਰਚਨ ਦੇ, ਚੋਰਾਂ ਚੋਰਾਂ ਫਿਰ ਹੜੀ ਠੱਗ ਠੱਗ ਮਿਲ ਦੇਸ ਠਗਨ ਦੇ, ਦੁਖਿਆਰੇ ਦੁਖਿਆਰਿਆਂ ਮਿਲ ਮਿਲ ਆਪਣੇ ਦੁੱਖ ਰਵਾਉਂਦੇ। ਸ਼ਾਇਦ ਮੈਨੂੰ ਸਾਰੇ ਦੁੱਖਾਂ ਨਾ ਯਾਦ ਆਉਣ, ਆਖਰੀ ਦੁੱਖ ਵਿੱਚ ਭਾਈ ਗੁਰਦਾਸ ਜੀ ਨੇ ਲਿਖਿਆ ਸਾਧ ਸੰਗਤ ਗੁਰਸਿੱਖ ਮਿਲ। ਇਸ ਤਰ੍ਹਾਂ ਸਾਨੂੰ ਇਸ ਪਾਸੇ ਲੱਗਣਾ ਚਾਹੀਦਾ। ਸੋ ਉਹ ਸਵਾਦ ਜਿਹਨਾਂ ਨੂੰ ਆਇਆ ਉਹ ਕਈ ਵਾਰਾਂ ਤੇ ਉਹਨਾਂ ਨੇ ਇਹ ਆਖਿਆ ਵੀ ਇਹਦਾ ਇੰਨਾ ਸਵਾਦ, ਜਿਵੇਂ ਫਰੀਦ ਦੀ ਗੱਲ ਤੁਸੀਂ ਕਥਾ ਸੁਣੀ ਸੀ ਨਾ, ਉਹਨੂੰ ਸ਼ੱਕਰ ਮਿਲਦੀ ਸੀ ਤੇ ਉਹ ਆਂਦਾ ਸੀ ਬੜੀ ਸਵਾਦ ਹੈ, ਫਿਰ ਉਹਨੇ ਉਸ ਤੋਂ ਬਾਅਦ ਖੰਡ ਦਾ ਸਵਾਦ ਵੇਖਿਆ ਉਹਨੂੰ ਹੋਰ ਸਵਾਦ ਲੱਗੇ ਉਸ ਤੋਂ, ਫਿਰ ਉਹਨੇ ਮਿਸ਼ਰੀ ਦਾ ਸਵਾਦ ਵੇਖਿਆ ਉਹ ਆਂਦਾ ਉਹਦੇ ਨਾਲ ਸਵਾਦ ਹੈ, ਫਿਰ ਉਸ ਤੋਂ ਬਾਅਦ ਗੁੜ ਵੇਖਿਆ ਤੇ ਉਹ ਆਂਦਾ ਇਹ ਉਹਨਾਂ ਅੱਜ ਤੁਸੀਂ ਹੁਣ ਵੀ ਵੇਖਦੇ ਹੋ ਵੀ ਜਿਹੜੇ ਤੁਹਾਨੂੰ ਦੱਸਦੇ ਨੇ ਆਉਂਦੇ ਨੇ ਵੀ ਗੁੜ ਦੇ ਵਿੱਚ ਜ਼ਿਆਦਾ ਤੱਤ ਨੇ ਖੰਡ ਤੇ ਹੋਰ ਸਾਰੀਆਂ ਚੀਜ਼ਾਂ ਨਾਲ, ਫਿਰ ਉਹਨੇ ਸ਼ਹਿਦ ਵੀ ਵੇਖਿਆ, ਫਿਰ ਉਹਨੇ ਮਾਝਾ ਦੁੱਧ ਵੀ ਵੇਖਿਆ, ਆਉਂਦਾ ਇਹ ਸਾਰਿਆਂ ਨਾਲ ਨੰਬਰਵਾਰ ਚੀਜ਼ਾਂ ਸਵਾਦ ਹੁੰਦੀਆਂ ਗਈਆਂ, ਪਰ ਆਉਂਦਾ ਨਹੀਂ ਇੱਕ ਇਹਦੂ ਮੂਤੇ ਚੀਜ਼ ਵੀ ਹੈ। ਸੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ, ਇਨਕਾਰ ਨਹੀਂ ਇਸ ਗੱਲ ਤੋਂ ਵੀ ਨਹੀਂ ਮਿੱਠੀਆਂ, ਪਰ ਲੱਭ ਨਾ ਪੂਜਨ ਤੂੰ ਜਿੰਨਾ ਤੂੰ ਸਵਾਦ ਹੈ ਨਾ ਉਨਾ ਇਹ ਸਵਾਦ ਨਹੀਂ ਹੈਗੀ। ਜਦੋਂ ਮੈਂ ਤੈਨੂੰ ਵੇਖ ਲੈਣਾ ਇਹ ਸਾਰੀਆਂ ਚੀਜ਼ਾਂ ਬੇਸਵਾਦ ਹੋ ਜਾਂਦੀਆਂ ਨੇ, ਜਿਵੇਂ ਸਰਦਾਰ ਅਮਰ ਸਿੰਘ ਹੋਰੀ ਜੜ੍ਹਾਂ ਵਾਲੀ ਹੈ ਜਿਹੜੇ ਸੰਤ ਇੰਜੀਨੀਅਰ ਗੁਰਬਖਸ਼ ਵਾਲੇ ਜਲੰਧਰ ਵਾਲੇ ਉਹਨਾਂ ਦੇ ਉਹਨਾਂ ਵਿੱਚੋਂ ਇੱਕ ਉਹਨਾਂ ਦੇ ਭਰਾ ਵੱਡੇ ਤੋਂ ਛੋਟੇ ਸੰਤੋਖ ਸਿੰਘ ਤੋਂ ਛੋਟਾ ਅਮਰ ਸਿੰਘ ਸੀ, ਉਹ ਜਿਸ ਵੇਲੇ ਚੜ੍ਹਾਈ ਕਰਨ ਲੱਗਾ ਨਾ ਗੁਰੂ ਕਾ ਸਿੱਖ ਮੇਰਾ ਖਿਆਲ 74 ਵਿੱਚ ਤੇ 73 ਵਿੱਚ ਚੜ੍ਹਾਈ ਕੀਤੀ ਉਹਨਾਂ ਨੇ, ਤੇ ਉਹ ਮੈਡੀਕਲ ਇੰਸਟੀਚਿਊਟ ਦਿੱਲੀ ਵਿੱਚ ਆਪਰੇਸ਼ਨ ਕਰਾਇਆ, ਆਪਰੇਸ਼ਨ ਤੋਂ ਬਾਅਦ ਉਹ ਠੀਕ ਹੋ ਗਏ ਨੇ, ਚਾਰ ਪਾਣੀ ਛੱਕਦੇ ਨੇ, ਤੇ ਨਰਸਾਂ ਡਾਕਟਰਾਂ ਨੂੰ ਆਖਿਆ ਵੀ ਮੈਨੂੰ ਤੁਸਾਂ ਹੁਣ ਕੁਛ ਨਹੀਂ ਦੇਣਾ, ਦਵਾਈ ਵਗੈਰਾ ਨਹੀਂ ਦੇਣੀ, ਮੇਰਾ ਤੁਹਾਡਾ ਹਿਸਾਬ ਮੁੱਕ ਗਿਆ। ਸਾਡੇ ਕੋਲ ਤਾਂ ਇੱਥੋਂ ਦਾ ਹਿਸਾਬ ਨਹੀਂ ਪਤਾ ਵੀ ਸਾਨੂੰ ਕੱਲ੍ਹ ਨੂੰ ਇਨਕਮ ਟੈਕਸ ਵਾਲਿਆਂ ਫੜ ਲੈਣਾ, ਕਿਸੇ ਹੋਰ ਨੇ ਆ ਕੇ ਫੜ ਲੈਣਾ, ਉਹ ਉੱਥੋਂ ਦੇ ਅਗਲੇ ਹਿਸਾਬ ਵੇਖ ਆਏ। ਉਹਨਾਂ ਆਖਿਆ ਵੀ ਮੇਰਾ ਹਿਸਾਬ ਤੁਹਾਡਾ ਮੁੱਕ ਗਿਆ, ਤੁਹਾਡੇ ਵੱਲ ਮੇਰਾ ਭਾਵੇਂ ਹੋਵੇ ਮੇਰੇ ਵੱਲ ਤੁਹਾਡਾ ਕੋਈ ਨਹੀਂ। ਤੇ ਜਦੋਂ ਹਿਸਾਬ ਬੇਬਾਕ ਹੋ ਜਾਂਦਾ ਨਾ ਆਦਮੀ ਕਰਜ਼ੇ ਤੋਂ ਫਾਰਗ ਹੋ ਜਾਂਦਾ ਤੇ ਫਿਰ ਸੋਚਦਾ ਵੀ ਹੁਣ ਮੈਂ ਲੈਣਾ ਜਿਹੜਾ ਨਾ ਕਰਾਂ ਫਿਰ ਮੈਨੂੰ ਵਕਤ ਪੈ ਜਾਏਗਾ। ਤੇ ਜਿਸ ਵੇਲੇ ਇਹ ਗੱਲ ਆਖੀ ਤਾਂ ਉਹਨਾਂ ਨੇ ਆਖਿਆ ਤੁਸੀਂ ਸਰਦਾਰ ਜੀ ਬੜੀਆਂ ਉਦਾਸ ਗੱਲਾਂ ਕਰਦੇ ਹੋ, ਤੁਸੀਂ ਠੀਕ ਹੋ, ਤੁਸੀਂ ਹੁਣ ਕੱਲ੍ਹ ਨੂੰ ਘਰ ਚਲੇ ਜਾਣਾ। ਆਂਦੇ ਨੇ ਮੇਰੇ ਸਤਿਗੁਰੂ ਪ੍ਰਤਾਪ ਸਿੰਘ ਦਾ ਹੁਕਮ ਆ ਗਿਆ, ਉਹਦੇ ਨਾਲ ਤੁਹਾਡਾ ਹੁਕਮ ਵੱਡਾ ਨਹੀਂ। ਇਹਨਾਂ ਨੂੰ ਘਰਦਿਆਂ ਨੂੰ ਸੱਦਿਆ, ਲੜਕੇ ਵੱਡੇ ਨੂੰ ਸੱਦਿਆ, ਆਪਣੇ ਵੱਡੇ ਜਵਾਈ ਨੂੰ ਸੱਦਿਆ, ਉਹਨਾਂ ਨੂੰ ਆਖਿਆ ਪੱਗਾਂ ਸਿੱਧੀਆਂ ਕਰੋ, ਹਾਲਾਂਕਿ ਆਪ ਟੇਢੀ ਬੰਨਦੇ ਸਨ, ਪਤਾ ਨਹੀਂ ਸਤਿਗੁਰਾਂ ਨੇ ਉਹਨਾਂ ਨੂੰ ਕੀ ਵਿਖਾਇਆ। ਅੱਛਾ ਫਿਰ ਉਹਨਾਂ ਦੇ ਲੜਕੇ ਗੁਲਜ਼ਾਰ ਸਿੰਘ ਹੈ ਵੱਡਾ ਲੜਕਾ ਉਹਨਾਂ ਦਾ, ਉਹਨੇ ਪੁੱਛਿਆ ਵੀ ਕੀ ਛਕੋਗੇ? ਉਹਨੇ ਆਖਿਆ ਜੋ ਕੁਛ ਮੈਨੂੰ ਸਗਰਾਂ ਨੇ ਵਿਖਾ ਦਿੱਤਾ ਨਾ ਉਹਨੂੰ ਵੇਖ ਕੇ ਤੇ ਇਹ ਚੀਜ਼ਾਂ ਖਾਣ ਦੀ ਗੱਲ ਛੱਡਦੀ, ਉਹਨਾਂ ਨੂੰ ਵੇਖਣ ਜੀ ਨਹੀਂ ਕਰਨਾ, ਮੇਰਾ ਫਿਰ ਮਤਲਬ ਇਹ ਵੀ ਜਿਹਨਾਂ ਨੇ ਉਹ ਚੀਜ਼ ਵੇਖ ਲਈ ਨਾ, ਫਰੀਦ ਨੇ ਜਿਹੜਾ ਸਵਾਦ ਵੇਖਿਆ, ਉਹਨੇ ਆਖਿਆ ਹੁਣ ਇਹ ਗੱਲ ਮੁੱਕ ਗਈ ਹੈ। ਇਹ ਮੁੱਕਦੀ ਕਦੋਂ ਹੈ ਗੱਲ? ਫਿਰ ਉੱਥੇ ਆ ਜਾਣੀ ਜੀ ਨਾਗੀ ਹੋਰਾਂ ਨੇ, ਪੰਡਿਤ ਹੋਰਾਂ ਨੇ ਆਖਿਆ ਵੀ ਜਿੰਨਾ ਚਿਰ ਅਸੀਂ ਹੋਰ ਚੀਜ਼ਾਂ ਦਾ ਤਿਆਗ ਨਹੀਂ ਕਰਦੇ ਮਨ ਦੇ ਵਿੱਚੋਂ, ਜਿਹਨਾਂ ਨੇ ਕੀਤਾ ਉਹਨਾਂ ਨੇ ਲਿਖਿਆ ਰਾਰਾ ਰਸ ਨਿਰਸ ਕਰ ਜਾਣਿਆ, ਨਾ ਉਹਨਾਂ ਨੂੰ ਰੋਟੀ ਸਵਾਦ ਲੱਗੇ, ਨਾ ਉਹਨਾਂ ਨੂੰ ਗੁੜ ਸਵਾਦ ਲੱਗੇ, ਨਾ ਜਲੇਬੀਆਂ ਤੇ ਪੂੜੇ ਸਵਾਦ ਲੱਗਣ, ਲੂਣ ਵਾਲੇ ਤੇ ਮਿੱਠੇ, ਕੋਈ ਚੀਜ਼ ਸਵਾਦ ਨਹੀਂ ਲੱਗਦੀ। ਉਹਨਾਂ ਨੇ ਇਸ ਨੂੰ ਛੱਡ ਦਿੱਤਾ, ਇਸ ਚੀਜ਼ ਨੂੰ ਰਾਰਾ ਰਸ ਨਿਰਸ ਕਰ ਜਾਣਿਆ। ਸਤਿਗੁਰੂ ਰਾਮ ਸਿੰਘ ਦੇ ਸਿੱਖਾਂ ਨੇ ਇੱਕ ਸਿੰਘ ਦੇ ਘਰ ਸਿੰਘ ਜਾਂਦੇ ਨੇ ਇਕੱਠੇ ਹੋ ਕੇ ਪਛਾਦਾ ਛਕਦੇ ਨੇ, ਉਹਨਾਂ ਨੇ ਖੀਰ ਬਣਾਈ, ਸਤੀ ਦੇ ਸੰਤੋਖੀ ਖਾਏ, ਜਿਹੜੇ ਘਰ ਵਾਲੇ ਨੇ ਉਹ ਜੋ ਵੱਧ ਤੋਂ ਵੱਧ ਉਹਨਾਂ ਨੂੰ ਖਵਾ ਸਕਦੇ ਨੇ ਉਹ ਚੀਜ਼ ਪੇਸ਼ ਕਰਦੇ ਨੇ। ਛਕਣ ਵਾਲੇ ਜਿਹੜੇ ਨੇ ਉਹ ਪਤਾ ਨੀ ਕਿੰਨੇ ਕਿੰਨੇ ਘੰਟੇ ਨਾਮ ਸਿਮਰਨ ਕਰਕੇ ਆ ਕੇ ਛਕਦੇ ਨੇ, ਉਹਦੇ ਘਰ ਚਰਨ ਪਾਉਂਦੇ ਨੇ, ਘਰ ਪਵਿੱਤਰ ਹੋ ਜਾਂਦਾ ਉਹਦਾ। ਤੇ ਖੀਰ ਬਣਾਈ ਤੇ ਖੀਰ ਦੇ ਵਿੱਚ ਸਾਹ ਸੰਦੀ ਭੁਲੇਖੇ ਨਾਲ ਖੰਡ ਦੇ ਥਾਂ ਲੂਣ ਪੈ ਗਿਆ। ਹੁਣ ਤੁਸੀਂ ਅੰਦਾਜ਼ਾ ਲਾਓ ਵੀ ਜਿੰਨੀ ਖੰਡ ਪਾਈ ਦੀ ਖੀਰ ਵਿੱਚ, ਉਹਨਾਂ ਲੂਣ ਪਾ ਦੀ ਤੇ ਖੀਰ ਦਾ ਕੀ ਸਵਾਦ ਬਣਦਾ। ਸਾਰੀ ਦੀ ਸਾਰੀ ਪੰਗਤ ਸਾਧਾਂ ਦੀ ਬੈਠੀ ਹੈ ਨਾਮਦਾਰੀ ਸਿੱਖਾਂ ਦੀ, ਸਾਰੇ ਹੀ ਛੱਕ ਗਏ ਨੇ, ਕਿਸੇ ਨੇ ਇੱਕ ਦੂਜੇ ਨੂੰ ਇਸ਼ਾਰਾ ਨਹੀਂ ਕੀਤਾ। ਅਸੀਂ ਤੇ ਕੋਈ ਮਾੜਾ ਜਿਹਾ ਇੱਧਰ ਦੁੱਖ ਭੁੱਲ ਜਾਏ, ਕੋਈ ਸਹੁਰੇ ਇੱਧਰ ਲਾ ਦੇਵੇ ਤੇ ਝਟਪਟ ਆਖੀ ਦੇ ਵੇਖੇ ਭੁੱਲ ਗਏ ਹੀ ਹੈ, ਨਹੀਂ ਇਹਨਾਂ ਸਾਰੇ ਹੀ ਛੱਕ ਗਏ ਨੇ, ਕਿਸੇ ਨੇ ਇੱਕ ਦੂਜੇ ਨੂੰ ਇਸ਼ਾਰਾ ਨਹੀਂ ਕੀਤਾ, ਕਿਸੇ ਨੇ ਮੱਥੇ ਵੱਟ ਨਹੀਂ ਪਾਇਆ, ਕਿਸੇ ਨੇ ਉਹਨੂੰ ਆਖਣਾ ਤੇ ਦੂਰ ਦੀ ਗੱਲ ਸੀ ਕੀ ਰਿਹਾ ਉਸਦੇ ਆਖਣ ਤੋਂ, ਉਹਨਾਂ ਉਹਨਾਂ ਹੀ ਗੱਲ ਜਿਹੜੀ ਹੈ ਮੁੱਕ ਗਈ। ਸਾਧ ਸੰਗਤ ਜੀ ਉਹ ਸਿੱਖ ਵੀ ਇਸ ਤਰ੍ਹਾਂ ਦੇ ਸਨ ਨਾ, ਵੀ ਛਕਾ ਕੇ ਜੇ ਸਾਧ ਸੰਗਤ ਨੂੰ ਵਿਦਿਆ ਕਰਕੇ ਤੇ ਫਿਰ ਉਹਨਾਂ ਛਕਣਾ ਸੀ, ਸੇਵਾ ਦੇ ਚਾਹ ਦੇ ਵਿੱਚ ਉਹਨਾਂ ਨੂੰ ਭੁੱਖ ਹੀ ਨਹੀਂ ਸੀ ਲੱਗਦੀ। ਜਿਸ ਵੇਲੇ ਸਾਧਨ ਵਿਦਿਆ ਕਰਕੇ ਤੇ ਉਹ ਘਰ ਵਾਲੇ ਲੱਗੇ ਨਾ ਛਕਣ, ਉਹਨਾਂ ਨੇ ਵੇਖਿਆ ਤੇ ਬੜਾ ਕੌੜਾ ਹੈ, ਗੱਲ ਕੀ ਹੋ ਗਈ ਹੈ, ਪਤਾ ਕੀਤਾ ਤੇ ਖੰਡ ਦੇ ਸਾਨੂੰ ਪੈ ਗਿਆ। ਉਹ ਫਿਰ ਭੱਜੇ ਉਹਨਾਂ ਨੇ ਮਗਰ, ਜਿੱਥੇ ਸੰਤ ਜਾ ਕੇ ਉਹਨਾਂ ਕੋਲ ਜਾ ਕੇ ਮਾਫ਼ੀ ਮੰਗੀ ਵੀ ਸਾਥੋਂ ਬੜੀ ਗਲਤੀ ਹੋਈ। ਉਹਨਾਂ ਨੇ ਆਖਿਆ ਨੀ ਤੁਸੀਂ ਗਲਤੀ ਜਾਣ ਕੇ ਕੁਛ ਨੀ ਕੀਤਾ, ਜੋ ਇਹ ਸਾਡੇ ਲਿਖੇ ਇਹ ਕੁਛ ਹੱਥ ਗਿਆ, ਸਾਨੂੰ ਕੋਈ ਉਹਦਾ ਦੁੱਖ ਨਹੀਂ। ਨਾਰਾ ਰਸ ਨਿਰਸ ਕਰ ਜਾਣਿਆ, ਹੋਏ ਨਿਰਸ ਦਿਲੋਂ ਤੇ ਨਿਰਸ ਕਰ ਦਿੱਤਾ ਨਾ। ਫਿਰ ਉਹਨਾਂ ਨੂੰ ਆਖਿਆ ਹੋਏ ਨਿਰਸ ਸੋ ਰਸ ਪੈ ਜਾਣਿਆ, ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਫਿਰ ਇਹ ਰਸ ਨਹੀਂ ਪਾਵਾ। ਇਹ ਉਹਨਾਂ ਦੀ ਗੱਲ ਹੈ ਜਿਹਨਾਂ ਨੇ ਇਸ ਗੱਲ ਦੀ ਪ੍ਰਾਪਤੀ ਕੀਤੀ ਹੈ। ਅਸੀਂ ਵੀ ਕੋਸ਼ਿਸ਼ ਕਰੀਏ ਭਾਈ, ਇਹਨੂੰ ਪਾਸਪੋਰਟ ਮਿਲ ਗਿਆ, ਇਹਨੂੰ ਗ੍ਰੀਨ ਕਾਰਡ ਮਿਲ ਗਿਆ, ਇਹਨੂੰ ਇੱਥੇ ਨੌਕਰੀ ਮਿਲ ਗਈ ਹੈ, ਇਹ ਸਾਨੂੰ ਵੀ ਕਿਤੇ ਮਿਲੇ। ਜਹਾਂ ਜਹਾਂ ਤੂੰ ਨਾਰਦ ਦੇ ਕੇ ਨਾਇਕ ਟਿਕਾਵਾ ਹੋਏ, ਕਿਤੇ ਸਾਡੀ ਵਾਰੀ ਵੀ ਉੱਥੇ ਆ ਜਾਵੇ। ਮੈਂ ਇਹੋ ਅਰਜ਼ ਕਰਾਂਗਾ ਤੁਹਾਡੇ ਸਾਧ ਸੰਗਤ ਨੂੰ, ਅੱਗੇ ਵੀ 2 ਸਾਲ ਪਹਿਲਾਂ ਦਰਸ਼ਨ ਵੇਲੇ ਕੀਤੇ ਸਨ ਇਹਨਾਂ ਦੇ, ਕਈਆਂ ਨੇ ਬਾਦ ਸ਼ਰਾਬ ਦਾ ਤਿਆਗ ਕੀਤਾ। ਹੁਣ ਮੈਂ ਇਕੱਲੇ ਇਕੱਲੇ ਨੂੰ ਸਦਕੇ ਨਹੀਂ ਆਉਂਦਾ, ਮੈਂ ਇਹ ਅਰਜ਼ ਕਰਦਾ ਵੀ ਆਪਣੇ ਮਨੋਂ ਹੀ ਤੁਸੀਂ ਬਾਦ ਸ਼ਰਾਬ ਦਾ ਤਿਆਗ ਕਰ ਦਿਓ, ਇਹ ਸਵਾਲ ਸਾਰੇ ਨਿਬੜ ਜਾਣ ਸਾਡੇ, ਤਾਂ ਕਿ ਸਤਿਗੁਰੂ ਸਾਡੇ ਅੰਦਰ ਆਵੇ ਤੇ ਸਾਡਾ ਭਲਾ ਹੋ ਸਕੇ ਇਸ ਸੰਸਾਰ ਦੇ ਵਿੱਚ। ਹੋਰ ਇਸ ਤੋਂ ਬਿਨਾਂ ਹੋਰ ਕੋਈ ਚੀਜ਼ ਲੈਣ ਦੇਣ ਵਾਲੀ ਨਹੀਂ। ਤੇ ਇੱਕ ਜਿਹਨਾਂ ਨੇ ਭਜਨ ਅੱਗੇ ਪੁੱਛਿਆ ਉਹ ਕਰਿਆ ਕਰੋ, ਜਿਹਨਾਂ ਨੇ ਨਹੀਂ ਪੁੱਛਿਆ ਉਹ ਲੈ ਕੇ ਕਰੋ। ਸਾਡੇ ਯਕੀਨ ਮੁਤਾਬਕ ਗੁਰਬਾਣੀ ਅਨੁਸਾਰ ਰਾਮ ਰਾਮ ਸਭ ਕੋ ਕਹੈ, ਕਹਿਆ ਰਾਮ ਨਾ ਹੋਏ, ਗੁਰਪ੍ਰਸਾਦੀ ਰਾਮ ਮਨ ਵਸੈ ਤਾਂ ਫਲ ਪਾਵੈ। ਉਹ ਗੁਰਪ੍ਰਸਾਦੀ ਕਿਸ ਤਰ੍ਹਾਂ, ਜਿਦੈ ਪ੍ਰਗਾਸ਼ ਭਇਓ ਬ੍ਰਹਮਦਾਸਿਓ ਮੰਤਰ ਦਿਓ ਗੁਰ ਕਾਨ, ਉਕੇ ਮੰਤਰ ਕੰਨ ਚ ਉਹ ਹੀ ਦਿੰਦੇ ਨੇ ਜਿਹੜਾ ਉਹ ਕਰਤਾਰ ਸਿੰਘ ਕਲਾਸ ਵਾਲੀ ਨੇ ਲਿਖਿਆ ਨਾ, ਗੁਰੂ ਗੋਬਿੰਦ ਸਿੰਘ ਨੇ ਜਿਸ ਵੇਲੇ ਬੰਦੇ ਬਹਾਦਰ ਨੂੰ ਫੂਕ ਕੰਨ ਦੇ ਵਿੱਚ ਅਜਿਹੀ ਮਾਰੀ, ਬੰਦਾ ਗਿਦੜੋਂ ਸ਼ੇਰ ਬਣਾ ਦਿੱਤਾ, ਸ਼ੇਰ ਨਿਰਾਏ ਹੋਏ ਨਹੀਂ ਵੀ ਬੰਦਿਆਂ ਦੇ ਉੱਤੇ ਭਾਰੂ ਹੋ ਗਿਆ, ਉਹ ਸ਼ੇਰ ਉਹਨਾਂ ਦੇ ਉੱਤੇ ਵੀ ਹੋ ਜਾਂਦਾ ਜਿਹੜੇ 5 ਸਾਡੇ ਅੰਦਰ ਸ਼ੇਰ ਨੇ ਨਾ, ਉਹਨਾਂ ਨੂੰ ਉਹ ਖਤਮ ਕਰ ਦਿੰਦਾ। ਮੁਸਲਹਾਰ 5 ਬਟਵਾਰੇ, ਸੁਨੇ ਨਗਰ ਪੜੇ ਠੱਗ ਹਾਰੇ, ਹੁਣ ਤੇ ਰੱਖ ਹੈ ਬਾਪ ਨਾ ਮਾਈ, ਹੁਣ ਤੇ ਰੱਖ ਹੈ ਬੀਤ ਨਾ ਪਾਈ। ਤਜਰਬਾ ਕਰ ਲਓ ਕਿਸੇ ਭਰਾ ਨੂੰ, ਪਿਓ ਨੂੰ ਆਖੋ ਖਾਣਾ ਤੋਂ ਬਚਾਵੇ ਨਹੀਂ ਬਚਾ ਸਕਦਾ। ਇਸ ਦੇਹੀ ਅੰਦਰ 5 ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਕਰਦੇ ਕੀ ਨੇ ਅੰਮ੍ਰਿਤ ਲੂਟਿਆ, ਮਨਮੁਖ ਨਹੀਂ ਬੂਝਿਆ, ਕੋਈ ਨਾ ਸੁਣਿਆ ਪੁਕਾਰਾ। ਸੋ ਉਹਨਾਂ ਨੇ ਜਿਹੜਾ ਜਿਹੜਾ ਸ਼ੇਰ ਬਣਾਏ ਨੇ ਨਾ ਗੁਰੂ ਗੋਬਿੰਦ ਸਿੰਘ ਨੇ, ਉਹ ਇਸ ਨਾਲ ਬਣਾ ਦੇ, ਜਿਹੜੇ ਇਹਨਾਂ ਕੋਲ ਨਹੀਂ ਸਨ ਡਰਦੇ, ਇਹ ਉਹਨਾਂ ਕੋਲ ਡਰਦੇ ਸਨ। ਸੋ 1 ਘੰਟਾ ਨਾਮ ਸਿਮਰਨ ਸਾਰੇ ਕਰਿਆ ਕਰੋ, ਨਾਮ ਪੁੱਛ ਕੇ ਕਰੋ, ਸਾਡਾ ਤੇ ਹੋਕਾ ਦੇਣਾ ਕੰਮ ਹੈ। ਬਾਜ਼ਾਰ ਦੇ ਵਿੱਚ ਜਿਹਨੂੰ ਅੰਗਰੇਜ਼ੀ ਚ ਡਰੂਮਰ ਆਉਂਦੇ ਨੇ ਨਾ, ਨਗਾਰਾ ਵਜਾਉਣ ਵਾਲਾ, ਥੋੜਾ ਥੋੜਾ ਜਿਹਾ ਡਗਾ ਵਜਾ ਕੇ ਜਾਂ ਡਿਪਟੀ ਵਜਾ ਕੇ ਤੇ ਅਟੈਨਸ਼ਨ ਤੁਹਾਡੀ ਲਾ ਕਰਕੇ ਤੇ ਉਹ ਆਖ ਦਿੰਦਾ ਇਹ ਕੰਮ ਹੋਣ ਵਾਲਾ ਜੇ, ਤੰਦੇ ਹੋ ਜਾਓ, ਕੰਮ ਪੈਣ ਵਾਲੇ ਜੇ, ਹਵਾਈ ਜਹਾਜ਼ ਆ ਗਏ ਜੇ, ਤੇ ਉਹਨਾਂ ਦੇ ਇੰਨਾ ਹੀ ਕੰਮ ਕਰਨਾ। ਉਹਦੀ ਮੇਰੇ ਖਿਆਲ ਤਨਖਾਹ ਵੀ ਕੋਈ ਬਹੁਤੀ ਨਹੀਂ ਹੁੰਦੀ, ਬਹੁਤ ਵੱਡਾ ਆਦਮੀ ਨਹੀਂ ਹੁੰਦਾ, ਪਰ ਜੇ ਕੋਈ ਉਹਦੇ ਆਖੇ ਲੱਗ ਜਾਏ ਤੇ ਬਚਾਅ ਬਹੁਤ ਵੱਡਾ ਸਾਰਾ ਹੋ ਜਾਂਦਾ। ਸਾਧ ਸੰਗਤ ਜੀ ਉਦਮ ਕਰ ਹਰ ਜਾਪਣਾ, ਪੜ ਭਾਗੀ ਧਨ ਖਾਟ, ਸੰਤ ਸੰਗ ਹਰ ਸਿਮਰਣਾ, ਫਲ ਜਨਮ ਜਨਮ ਦੀ ਕਾਠ। ਮੈਂ ਇਹਨਾਂ ਦਾ ਇੱਥੋਂ ਵਾਲਿਆਂ ਦਾ ਬਹੁਤ ਧੰਨਵਾਦ ਕਰਨਾ ਜਿਹਨਾਂ ਨੇ ਇੱਥੇ ਬਹਿ ਕੇ ਕੁਝ ਸਤਸੰਗ ਦੀਆਂ ਗੱਲਾਂ ਕਰਾਈਆਂ ਨੇ। ਸਾਨੂੰ ਵੀ ਕਰਦਿਆਂ ਕਰਦਿਆਂ ਕੁਝ ਥੋੜਾ ਬਾਲਾ ਪੱਲੇ ਪੈਂਦਾ, ਜਿੰਨਾ ਚਿਰ ਖੁਸ਼ ਹਸਤ ਉਮਰ ਕੋਈ ਦਾ ਯਾਰ ਬੁਜ਼ਰ, ਜਿਹੜੀ ਘੜੀ ਸਾਡੀ ਖੋਟੇ ਪਾਸਿਓਂ ਹਟ ਕੇ ਚੰਗੇ ਪਾਸੇ ਸਾਡੀ ਲੱਗਦੀ ਹੈ, ਸਾਡੇ ਉਹ ਹੀ ਲਾਹੇ ਹੁੰਦੀ ਹੈ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਦਾ, ਆਸ ਕਰਦਾ ਵੀ ਅੱਗੇ ਵਾਸਤੇ ਵੀ ਆਪ ਹੀ ਸਤਸੰਗ ਕਰਿਆ ਕਰਨਗੇ, ਫਿਰ ਵੀ ਸਾਡੇ ਸਾਧ ਸੰਗਤ ਰਹਿਣਗੇ। ਇਹ ਵੀ ਅਰਥ ਕਰਦੇ ਹਾਂ।